ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣਨ ਵਾਲੇ ਸਾਰੇ ਮਿੱਤਰ ਪਿਆਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਕੌਫ ਸਰਬ ਸਟੂਡੀਓ ਤੋਂ, ਤੁਹਾਡਾ ਹੋਸਟ ਤੇ ਦੋਸਤ ਅਮਨਦੀਪ ਸਿੰਘ ਸਿੱਧੂ। ਅੱਜ ਤਰੀਕ 28 ਜੁਲਾਈ ਦਿਨ ਐਤਵਾਰ ਚੜ ਚੁੱਕਾ ਹੈ। ਆਸਟ੍ਰੇਲੀਆ ਦੇ ਵਿੱਚ ਸੰਨ 2024 ਚੱਲ ਰਿਹਾ। ਸੋ ਜਿੱਥੋਂ ਵੀ ਦੇਸ਼ ਵਿਦੇਸ਼ ਤੋਂ ਤੁਸੀਂ ਜੁੜੇ ਹੋ ਸਾਡੇ ਨਾਲ, ਹਾਰਦਿਕ ਸਵਾਗਤ ਹੈ, ਨਿੱਘਾ ਸਵਾਗਤ ਹੈ। ਔਰ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਮਰੀਕ ਸਿੰਘ ਫਲੋਰਾ ਭਾਅ ਜੀ ਛੇਤੀ ਹੀ ਸਾਡੇ ਨਾਲ ਜੁਆਇਨ ਕਰਨਗੇ। ਸੋ ਆਓ ਆਪਾਂ ਚੜ੍ਹਦੀ ਕਲਾ ਦੀ ਅਰਦਾਸ ਕਰੀਏ, ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦਿਨ ਅੱਜ ਬਹੁਤ ਸੋਹਣਾ ਚੜ੍ਹਿਆ, ਧੁੱਪ ਖਿੜੀ ਹੈ, ਰਾਤੀ ਕਿਣਮਿਣ ਹੁੰਦੀ ਰਹੀ ਹੈ, ਕੱਲ੍ਹ ਸ਼ਾਮ ਤੋਂ ਸ਼ੁਰੂ ਹੋ ਗਈ ਸੀ ਅਤੇ ਇੱਦਾਂ ਲੱਗਦਾ ਜਿੱਦਾਂ ਸਾਰਾ ਕੁਝ ਧੋਤਾ ਧੋਤਾ ਹੁੰਦਾ। ਹਲਕੀ ਹਲਕੀ ਬਰੀਜ਼ ਚੱਲ ਰਹੀ ਹੈ, ਦੂਰ ਮੈਨੂੰ ਬਾਲਕੋਨੀ ਦੇ ਉੱਤੇ ਪੱਗ ਸੁੱਕਣੀ ਪਈ ਦਿਖਾਈ ਦੇ ਰਹੀ ਹੈ ਅਤੇ ਉਹ ਹਲਕੀ ਹਲਕੀ ਹਿੱਲ ਰਹੀ ਹੈ। ਬੜਾ ਰਮਣੀਕ ਮਾਹੌਲ ਬਣਿਆ ਹੋਇਆ ਕੌਫ ਸਾਰਬਰ ਦੇ ਵਿੱਚ। ਖੈਰ ਮੌਸਮ ਦੀ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਥੋੜ੍ਹੀ ਦੇਰ ਬਾਅਦ, ਅਤੇ ਹੋਰ ਵੀ ਬਹੁਤ ਸਾਰੇ ਅੱਜ ਮੁੱਦੇ ਨੇ, ਵਿਚਾਰ ਨੇ, ਇਨਫੋਰਮੇਸ਼ਨ ਹੈ ਜਿਹੜੀ ਅਸੀਂ ਸਾਂਝੀ ਕਰਨੀ ਹੈ। ਪਤਾ ਤੁਹਾਨੂੰ ਦੱਸ ਦਈਏ, ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਅਤੇ ਵਟਸਐਪ ਮੈਸੇਜ ਦੇ ਰਾਹੀਂ ਮੇਰੇ ਪਰਸਨਲ ਨੰਬਰ 'ਤੇ ਵੀ ਤੁਸੀਂ ਮੈਸੇਜ ਭੇਜ ਸਕਦੇ ਹੋ। ਬਹੁਤ ਮਿੱਤਰ ਪਿਆਰੇ ਕਈ ਵਾਰੀ SMS ਭੇਜ ਦਿੰਦੇ ਨੇ ਫੋਨ ਵਾਲਾ, ਉਹਦਾ ਲਿੰਕ ਨਹੀਂ ਹੈਗਾ ਮੇਰੇ ਨਾਲ ਸਟੂਡੀਓ 'ਤੇ, ਫੋਨ ਮੈਂ ਥੋੜ੍ਹਾ ਸਾਈਡ 'ਤੇ ਰੱਖਦਾ, ਸੋ ਇਸ ਕਰਕੇ ਉਹ ਕਈ ਵਾਰੀ ਮੈਸੇਜ ਅਣਗੌਲੇ ਹੋ ਜਾਂਦੇ ਆ। ਸੋ ਵਟਸਐਪ ਇਜ਼ ਦ ਬੈਸਟ ਅਗਰ ਪਰਸਨਲ ਤੁਸੀਂ ਮੈਨੂੰ ਭੇਜਣਾ ਚਾਹੁੰਦੇ ਹੋ। ਛੇਤੀ ਹਰਮਨ ਰੇਡੀਓ ਦਾ ਵਟਸਐਪ ਨੰਬਰ ਵੀ ਤੁਹਾਨੂੰ ਦਿੱਤਾ ਜਾਵੇਗਾ। ਸੋ ਪਿਆਰਿਓ, ਕੀ ਹਾਲ ਚਾਲ ਹੈ, ਠੀਕ ਹੋ ਚੜ੍ਹਦੀ ਕਲਾ 'ਚੋਂ? ਓਲੰਪਿਕ ਚੱਲ ਰਹੀ ਹੈ, ਦੇਖ ਰਹੇ ਹੋ? ਮੈਨੂੰ ਨਹੀਂ ਲੱਗਦਾ ਦੇਖ ਰਹੇ, ਸਿਰਫ ਮੈਡਲ ਟੈਲੀ ਦੇਖੀ ਜਾਂਦੀ ਆ। ਹੁਣ ਕਿਹਦੇ ਕੋਲ ਟਾਈਮ ਹੈ ਬੈਠ ਕੇ ਦੇਖਣ ਦਾ? ਅੱਗੇ ਚਾਹ ਹੁੰਦਾ ਸੀ, ਚੌਂ ਸਾਲੀ ਆਉਣੀ, ਜਾਂ ਕਹਿ ਲਓ ਕਿ ਸਾਲ 'ਚ 2-3 ਸੀਰੀਜ਼ ਹੁੰਦੀਆਂ ਸੀ ਅਤੇ ਉਹ ਦੇਖਣੀਆਂ, ਕਈ ਵਾਰੀ ਰੇਡੀਓ 'ਤੇ ਸੁਣਨੀਆਂ। ਇਹ ਹੁਣ ਤਾਂ ਬਹੁਤਾਤ ਹੈ, ਹੱਥਾਂ ਦੇ ਵਿੱਚ ਫੋਨ ਹੈ ਅਤੇ ਸਪੋਰਟਸ ਦਾ ਧਿਆਨ ਜਿਹੜਾ ਘੱਟਦਾ ਜਾ ਰਿਹਾ ਹੈ। ਖੈਰ ਇੱਥੇ ਕਈ ਵਾਰੀ ਗੱਲ ਵੀ ਕੀਤੀ ਆ ਅਤੇ ਫਿਰ ਵੀ ਕਰਾਂਗੇ। ਅਤੇ ਜਿਹੜਾ ਅੱਜ ਵਿਚਾਰ ਆ ਰਿਹਾ ਸੀਗਾ, ਆਪਾਂ ਬਹੁਤ ਦੇਰ ਦਿਨਾਂ ਤੋਂ ਇਹ ਪਰਸਨੈਲਿਟੀ ਦੀ ਗੱਲ ਕਰ ਰਹੇ ਹਾਂ ਕਿ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਸਾਰਿਆਂ ਨਾਲ ਵੱਡਾ ਫੈਕਟਰ ਕੀ ਹੁੰਦਾ ਹੈ। ਸਾਰਿਆਂ ਨਾਲ ਵੱਡਾ ਫੈਕਟਰ ਲੋਕ ਸਮਝਦੇ ਨੇ ਕਿ ਪਰਸਨੈਲਿਟੀ ਡਿਵੈਲਪ ਕਰਨ ਨੂੰ ਨਾ ਤੁਹਾਡੀ ਜਿਹੜੀ ਲੁੱਕ ਹੈ ਉਹ ਬਹੁਤ ਮਾਇਨੇ ਰੱਖਦੀ ਆ, ਪਰ ਉਹ ਨੰਬਰ 1 ਤੇ ਨਹੀਂ ਹੈਗੀ। ਇਹ ਤਾਂ ਐਂਡ ਵਾਲੀਆਂ ਗੱਲਾਂ ਨੇ, ਜਿਹੜੀ ਲੁੱਕ ਬਣਾਉਣੀ ਜਾਂ ਬਣਨੀ ਆ ਉਹ ਐਂਡ ਵਾਲੀਆਂ ਗੱਲਾਂ ਨੇ। ਫੋਰ ਐਗਜ਼ਾਮਪਲ, ਕਿ ਪਹਿਲਾਂ ਭਗਤੀ ਆ ਫਿਰ ਸ਼ਕਤੀ ਆ, ਪਹਿਲਾਂ ਸਾਧਨਾ ਆ ਉਸ ਤੋਂ ਬਾਅਦ ਫਿਰ ਉਸਦਾ ਜਿਹੜਾ ਫਲ ਹੈ। ਇੱਦਾਂ ਹੀ ਅਸੀਂ ਪਹਿਲਾਂ ਬੀਜ ਬੀਜਣਾ ਆ, ਫਿਰ ਦਰਖਤ ਬਣਨਾ, ਫਿਰ ਫਲ ਮਿਲਣਾ। ਸੋ ਜਿਹੜਾ ਫਲ ਦੀ ਬਣਤਰ ਨੂੰ ਦੇਖ ਕੇ ਫਿਰ ਆਪਾਂ ਕਹਿਣਾ ਵਾਹ ਦਰਖਤ ਨੇ ਕਿਹਾ ਫਲ ਦਿੱਤਾ ਸਾਨੂੰ। ਅਸੀਂ ਕੀ ਕਰਦੇ ਹਾਂ, ਸ਼ਾਰਟਕੱਟ ਅਸੀਂ ਪਰਸਨੈਲਿਟੀ ਬਣਾਉਣ ਦੇ ਲਈ ਆਪਣੀ ਲੁੱਕ ਜਿਹੜੀ ਆ ਉਹ ਆਪਾਂ ਇੱਕ ਘੜ ਲਈ ਦੀ ਆਪਣੇ ਆਪ ਦੇ ਵਿੱਚ। ਹੁਣ ਫਿਲਮਾਂ ਆਉਂਦੀਆਂ ਨੇ, ਯਾਦ ਹੈ ਕਿ ਸਾਜਨ ਫਿਲਮ ਆਈ ਸੀ, ਉਹ ਸਾਰੇ ਸਲਮਾਨ ਖਾਨ ਬਣੇ ਪਏ ਸੀ, ਸਾਰੇ ਹੀ ਸੰਜੇ ਦੱਤ ਬਣੇ ਪਏ ਸੀ, ਉਹ ਸਾਜਨ ਕਲਰ ਜਿਹੜਾ ਖੱਟੇ ਪੀਲੇ ਰੰਗ ਦਾ ਉਹ ਪਾ ਕੇ, ਠੀਕ ਹੈ। ਅਤੇ ਫਿਰ ਕਈ ਫਿਲਮਾਂ ਆਈਆਂ, ਅਮੀਰ ਖਾਨ ਇੱਕ ਫਿਲਮ ਦੇ ਵਿੱਚ ਗੰਜਾ ਹੋ ਗਿਆ ਅਤੇ ਉਹ ਵਾਲਾਂ ਦੇ ਟੈਟੂ ਜਿਹੇ ਬਣਾ ਲਏ, ਉਹ ਸਾਰੇ ਉੱਦਾਂ ਬਣਨ ਲੱਗ ਗਏ। ਇੱਦਾਂ ਹੀ ਹੁਣ ਸੰਤਾਂ ਦੇ ਡੇਰੇ ਚੱਲਦੇ ਨੇ, ਬਾਬਿਆਂ ਦੇ ਡੇਰੇ ਚੱਲਦੇ ਨੇ, ਉਹ ਲੁੱਕ ਬਣਾ ਕੇ ਵੱਡੇ ਵੱਡੇ, ਤੁਸੀਂ ਦੇਖੋ ਸਾਊਥ 'ਚ ਐਵਰੀਵੇਅਰ ਸੇਮ ਥਿੰਗ। ਅਤੇ ਉਹ ਪਰ ਉਹ ਜਿਹੜੀ ਪਿੱਛੇ ਉਹਦੇ ਉਹਦੇ ਸਾਧਨਾ ਹੈ ਨਾ, ਉਹ ਉਹ ਬਹੁਤ ਮਿਨੀਮਮ ਹੁੰਦੀ ਆ, ਘੱਟ ਹੁੰਦੀ ਆ। ਸੋ ਕੱਪੜਿਆਂ ਦੀ ਗੱਲ ਕਰ ਰਹੇ ਹਾਂ ਕਿ ਕੱਪੜੇ ਜਿਹੜੇ ਆ ਪਰਸਨੈਲਿਟੀ ਬਣਾ ਦਿੰਦੇ ਨੇ, ਜੇ ਤੁਸੀਂ ਚੁੱਪ ਰਹੋ ਤਾਂ। ਚੁੱਪ ਨਹੀਂ ਰਹੋ, ਹਰਕਤਾਂ ਵੀ ਕਰਨੀਆਂ ਪੈਂਦੀਆਂ। ਹੁਣ ਤੁਸੀਂ ਐਨ ਜੈਂਟਲਮੈਨ ਬਣ ਕੇ ਜਾ ਰਹੇ ਹੋ, ਕੋਟ ਪੈਂਟ ਪਾ ਰਹੇ ਹੋ, ਟਾਈਆਂ, ਕਫ ਐਂਡ ਐਵਰੀਥਿੰਗ, ਗੁਲਾਬ ਦਾ ਫੁੱਲ ਲਾਇਆ ਹੋਇਆ, ਅਤੇ ਜਦੋਂ ਤੁਸੀਂ ਰੈਸਟੋਰੈਂਟ ਜਾਣਾ ਅਤੇ ਖਾਣਾ ਤੁਹਾਨੂੰ ਆਉਂਦਾ ਨਹੀਂ ਉਸ ਐਟੀਕੇਟਸ ਨਾਲ, ਉਸ ਤਰੀਕੇ ਦੇ ਨਾਲ, ਤਾਂ ਉਹ ਪਹਿਲਾਂ ਉਹ ਐਟੀਕੇਟ ਸਿੱਖਣੇ ਪੈਂਦੇ ਨੇ। ਮੈਨੂੰ ਯਾਦ ਹੈ ਅਸੀਂ ਕੁਝ ਸਾਲ ਪਹਿਲਾਂ ਬੱਚੇ ਛੋਟੇ ਸੀ ਤਾਂ ਇੱਕ ਜਗ੍ਹਾ ਸਾਨੂੰ ਇੱਕ ਐਲਡਰਲੀ ਲੇਡੀ ਗੋਰੀ ਨੇ ਬੁਲਾਇਆ, ਮੈਨੂੰ ਤਾਂ ਮੇਰੇ ਫਾਦਰ ਸਾਹਿਬ ਨੂੰ। ਉਹ ਕਹਿੰਦੀ ਸਾਡੀ ਜ਼ਮੀਨ ਦੇਖ ਕੇ ਦੱਸੋ ਵੀ ਅਸੀਂ ਇੱਥੇ ਕੀ ਕਰ ਸਕਦੇ ਹਾਂ, ਕੋਈ ਖੇਤੀਬਾੜੀ, ਕੋਈ ਠੇਕਾ ਦੇ ਦਈਏ। ਜਾਂ ਉਹਨੇ ਹਿਰਨ ਰੱਖੇ ਹੋਏ ਸੀ ਅਤੇ ਬਹੁਤ ਵਧੀਆ ਜ਼ਮੀਨ ਸੀ ਸਾਡੇ ਏਰੀਏ ਦੇ ਵਿੱਚ ਹੀ। ਅਸੀਂ ਗਏ ਤਾਂ ਫਿਰ ਉਹ ਗੱਲਾਂ ਗੱਲਾਂ ਚੱਲ ਪਈਆਂ ਅਤੇ ਉਹ ਕਹਿੰਦੀ ਮੈਂ ਬੱਚਿਆਂ ਨੂੰ ਐਟੀਕੇਟਸ ਸਿਖਾਲਦੀ ਹਾਂ। ਅਤੇ ਅਸੀਂ ਕਿਹਾ ਠੀਕ ਆ, ਬਹੁਤ ਵਧੀਆ ਲੱਗਿਆ। ਅਤੇ ਉਹ ਪੈਸੇ ਵੀ ਲੈਂਦੀ ਸੀ, ਚਾਰਜ ਕਰਦੀ ਸੀ, ਪਰ ਕਹਿੰਦੀ ਮੈਂ ਬੱਚਿਆਂ ਦੀਆਂ ਕਲਾਸਾਂ ਲਾਉਂਦੀ ਹਾਂ ਹਫ਼ਤੇ 'ਚ ਇੱਕ ਦਿਨ, ਅਤੇ ਬੱਚੇ ਆਉਂਦੇ ਨੇ, ਉਹਨਾਂ ਨੂੰ ਮੈਂ ਕੱਪੜਾ ਪਹਿਨਣਾ, ਕੱਪੜਾ ਸਾਂਭਣਾ। ਦੇਖੋ ਪਹਿਨ ਲਈਦਾ ਅਸੀਂ, ਕਈ ਵਾਰੀ ਸਾਂਭ ਨਹੀਂ ਹੁੰਦਾ। ਅਤੇ ਉਸ ਦੀ ਦੇਖਭਾਲ ਕਰਨੀ, ਬੈਠਣਾ ਟੇਬਲ ਦੇ ਉੱਤੇ, ਕਿਵੇਂ ਬਹਿਣਾ ਆ, ਸਾਰਿਆਂ ਨੇ ਇਕੱਠੇ ਬਹਿਣਾ ਆ, ਫਿਰ ਸਾਰਿਆਂ ਨੇ ਪ੍ਰੇਅਰ ਕਰਨੀ ਆ, ਜਿਹੜੇ ਫੋਰਕ ਨਾਈਫ ਹੈ ਉਹ ਕਿਸ ਤਰ੍ਹਾਂ ਫੜਨੇ ਨੇ, ਖਾਣ ਵੇਲੇ ਆਵਾਜ਼ ਨਹੀਂ ਕਰਨੀ, ਖਾਣ ਵੇਲੇ ਭਾਂਡੇ ਨਹੀਂ ਖੜਕਾਉਣੇ, ਜਦ ਅਸੀਂ ਕੋਈ ਲੈਣਾ ਆ, ਚੀਜ਼ ਚੱਕਣੀ ਆ ਟੇਬਲ ਤੋਂ ਤਾਂ ਇਜਾਜ਼ਤ ਲੈ ਕੇ ਚੱਕਣੀ ਆ, ਭਈ ਜੇ ਇਜਾਜ਼ਤ ਹੋਵੇ ਤਾਂ ਮੈਂ ਥੋੜ੍ਹੀ ਦਾਲ ਸਬਜ਼ੀ ਹੋਰ ਲੈ ਲਾਂ। ਇਹ ਐਟੀਕੇਟਸ ਨੇ, ਇਹ ਪਰਸਨੈਲਿਟੀ ਬਿਲਡਿੰਗ ਹੈ। ਅਤੇ ਮੈਨੂੰ ਬੜਾ ਚੰਗਾ ਲੱਗਿਆ ਕਿ ਇਹੋ ਜਿਹੇ, ਚਲੋ ਸਾਡੀਆਂ ਦਾਦੀਆਂ ਸਾਨੂੰ ਸਿਖਾਲਦੀਆਂ ਹੁੰਦੀਆਂ, ਮਾਵਾਂ ਸਿਖਾਲਦੀਆਂ ਹੁੰਦੀਆਂ, ਉਹ ਤੁਸੀਂ ਪੈਰ ਨਾ ਹਿਲਾਓ ਖਾਣ ਵੇਲੇ, ਤੁਹਾਨੂੰ ਬਹੁਤੀ ਨਹੀਂ ਸੋਹਣੀ ਮਿਲਣੀ, ਇਹੋ ਜਿਹੀਆਂ ਗੱਲਾਂ ਹੈ ਨਾ। ਅਤੇ ਪਰ ਇੱਕ ਪ੍ਰੋਪਰ ਕਲਾਸਾਂ ਇਹਦੀ ਬੜੀ ਘਾਟ ਹੈ ਸਾਡੇ ਸਮਾਜ ਦੇ ਵਿੱਚ ਪਰਸਨੈਲਿਟੀ ਬਿਲਡਿੰਗ ਦੀ। ਆਉਣ ਵਾਲੇ ਟਾਈਮ 'ਚ ਗੌਰ ਹੋਏਗਾ, ਪੇਰੈਂਟਸ ਕਰਦੇ ਨੇ ਪਰ ਪੇਰੈਂਟਸ ਤੋਂ ਬਹੁਤ ਘੱਟ ਸਿੱਖਦੇ ਨੇ ਬੱਚੇ। ਇਹ ਬਾਹਰੋਂ ਥੋੜ੍ਹਾ ਲੈਸਨ ਮਿਲਣ ਤਾਂ ਜ਼ਿਆਦਾ ਵਧੀਆ ਹੈ। ਹੁਣ ਗੱਲ ਚੱਲ ਰਹੀ ਸੀਗੀ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਡਿਵੈਲਪ ਕੀਤੀਆਂ ਜਾਂਦੀਆਂ ਨੇ, ਪਰ ਸਾਰਿਆਂ ਨਾਲੋਂ ਵੱਡਾ ਜਿਹੜਾ ਮੈਂਟਰਿੰਗ ਹੈ ਉਹ ਹੈਗੀ ਆ ਬੰਦੇ ਦੇ ਮਨ ਨੂੰ ਇਹ ਜਚਾ ਦੇਣੀ, ਜਿਹੜਾ ਕਿ ਸਿੱਖਿਆਰਥੀ ਹੈ, ਜਿਹੜਾ ਸਿੱਖ ਰਿਹਾ ਆ, ਕਿ ਸੈਲਫ ਐਨਾਲਿਸਿਸ। ਗੁਰੂ ਸਾਹਿਬ ਸਾਨੂੰ ਸੈਲਫ ਐਨਾਲਿਸਿਸ ਸਿਖਾਲਦੇ ਨੇ, ਉਹ ਬਾਹਰਲੀ ਦਿੱਖ 'ਤੇ ਇੰਨਾ ਜ਼ੋਰ ਨਹੀਂ ਦੇ ਰਹੇ। ਉਹ ਕਹਿ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਅਵਗੁਣ ਰੱਖੋ, ਪਹਿਲਾਂ ਲਿਸਟ ਬਣਾਓ ਆਪਣੀ। ਜਿੱਦਾਂ ਇਹ ਬੱਚਿਆਂ ਦੀ ਤਾਂ ਗੱਲ ਆਪਾਂ ਕਰ ਰਹੇ ਹਾਂ, ਚਲੋ ਵੱਖਰੀ ਗੱਲ ਹੈ, ਪਰ ਜਿਹੜੀ ਐਡਲਟਸ ਵਾਸਤੇ ਕਿ ਅਗਰ ਆਪਾਂ ਆਪਣੇ ਆਪ ਨੂੰ ਡਿਵੈਲਪ ਕਰਨਾ, ਸਿਆਣੇ ਹੋ ਕੇ ਵੀ ਡਿਵੈਲਪ ਕਰ ਸਕਦੇ ਹਾਂ, ਕਿਸੇ ਏਜ 'ਚ ਵੀ ਕਰ ਸਕਦੇ ਹਾਂ, ਅਤੇ ਤੁਸੀਂ ਆਪਣੇ ਆਪ ਦੇ ਐਨਾਲਿਸਿਸ ਕਰੋ ਅਤੇ ਦੇਖੋ ਕਿ ਤੁਹਾਡੇ ਦੇ ਵਿੱਚ ਅਵਗੁਣ ਕੀ ਹੈ, ਵੀਕ ਪੁਆਇੰਟ ਕੀ ਹੈ, ਉਹਨਾਂ 'ਤੇ ਕੰਮ ਕਰੋ, ਉਹਨਾਂ ਨੂੰ ਲੱਭੋ। ਪਹਿਲੀ ਗੱਲ ਤਾਂ ਮੰਨਣਾ ਕਿ ਮੇਰੇ 'ਚ ਅਵਗੁਣ ਹੈ, ਇਹ ਬਹੁਤ ਵੱਡੀ ਗੱਲ ਹੈ। ਇੱਥੋਂ ਇਹ ਤਾਂ ਅੱਧਾ ਕੰਮ ਤਾਂ ਇੱਥੋਂ ਹੀ ਸੋਲਵ ਹੋ ਜਾਂਦਾ ਕਿ ਜਿਹੜਾ ਬੰਦਾ ਮੰਨ ਲੈਂਦਾ ਮੇਰੇ 'ਚ ਆ ਗਿਆ। ਗੁਰਬਾਣੀ ਬਹੁਤ ਜ਼ੋਰ ਦਿੰਦੀ ਹੈ ਇਸ ਨੁਕਤੇ 'ਤੇ। ਚੌਥੇ ਪਾਤਸ਼ਾਹ ਜੀ ਕਹਿੰਦੇ ਨੇ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਜਦੋਂ ਆਪਾਂ ਹੁਕਮਨਾਮਾ ਸਾਹਿਬ ਸਰਵਣ ਕਰਦੇ ਹਾਂ, ਕਿ ਹਮਰੇ ਅਵਗੁਣ ਬਹੁਤ ਬਹੁਤ ਹੈ, ਬਹੁਤ ਬਾਰ ਬਾਰ ਹਰ ਗਣਤ ਨਾ ਆਵੇ। ਕਿ ਮੇਰੇ 'ਚ ਇੰਨੇ ਕੁ ਅਵਗੁਣ ਹੈ ਕਿ ਮੈਂ ਬਾਰ ਬਾਰ ਗਿਣਦਾ ਹਾਂ, ਉਹ ਗਿਣਤੀ ਦੇ ਵਿੱਚ ਨਹੀਂ ਆਉਂਦੇ। ਤੂੰ ਗੁਣਵੰਤਾ ਹਰ ਹਰ ਦਿਆਲ, ਹਰ ਆਪੇ ਬਖਸ਼ ਲੈ ਹਰ ਪਾਵੇ। ਅਤੇ ਹੁਣ ਇਹ ਦੂਰ ਕਿੱਦਾਂ ਕਰਨੇ ਨੇ? ਹਮ ਅਪਰਾਧੀ ਰਾਖੇ ਗੁਰ ਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੇ। ਕਿ ਅਸੀਂ ਤਾਂ ਅਪਰਾਧੀ ਹਾਂ, ਬੜੇ ਅਵਗੁਣ ਨੇ, ਇੰਨੇ ਗਿਣੇ ਨਹੀਂ ਜਾਂਦੇ। ਅਤੇ ਅਸੀਂ ਸੰਗਤ ਦੇ ਗੁਰੂ ਦੀ ਸੰਗਤ ਦੇ ਵਿੱਚ ਗਏ, ਉਹਨਾਂ ਨੇ ਉਪਦੇਸ਼ ਦਿੱਤਾ ਅਤੇ ਨਾਮ ਦੇ ਕੇ ਉਹਨਾਂ ਨੇ ਸਾਨੂੰ ਛਡਾਇਆ ਇਹਨਾਂ ਅਵਗੁਣਾਂ ਤੋਂ। ਸੋ ਜਿਹੜੇ ਸਾਡੇ ਦੁਨਿਆਵੀ ਅਵਗੁਣ ਨੇ, ਮੰਨ ਲਓ ਅੱਜ ਕੱਲ੍ਹ ਗਾਲ ਕੱਢਣ ਦੀ ਬੜੀ ਆਦਤ ਹੈ, ਗੱਲ ਗੱਲ 'ਤੇ ਯਾਰ ਦੋਸਤ ਬਹਿੰਦੇ ਨੇ, ਗਾਲਾਂ ਦੀ ਭਰਮਾਰ ਹੁੰਦੀ ਹੈ, ਚਲੋ ਮੰਨਿਆ। ਉਹੀ ਆਦਤ ਫਿਰ ਜਦੋਂ ਲੇਡੀਜ਼ ਬੈਠੀਆਂ ਹੁੰਦੀਆਂ ਜਾਂ ਸਮਾਜ ਦਿੰਦੇ, ਉਹੀ ਆਦਤ ਮੂੰਹ 'ਤੇ ਚੜ੍ਹ ਜਾਂਦੀ ਹੈ। ਸੋ ਇਸ ਕਰਕੇ ਇਹਨਾਂ ਆਦਤਾਂ ਨੂੰ ਹਟਾ ਲੈਣਾ ਚਾਹੀਦਾ, ਯਾਰਾਂ ਦੋਸਤਾਂ ਦੀਆਂ ਮਹਿਫਲਾਂ ਦੇ ਵਿੱਚ ਵੀ। ਅਸੀਂ ਨੌਟੰਕੀ ਕਰਦੇ ਹਾਂ, ਕਈ ਵਾਰੀ ਹੱਸਦੇ ਖੇਡਦੇ ਹਾਂ ਘਰ ਦੇ ਵਿੱਚ, ਅਤੇ ਉਹ ਵੀ ਇੱਕ ਦਾਇਰੇ ਦੇ ਵਿੱਚ ਆਪਾਂ ਰਹੀਏ ਤਾਂ ਜ਼ਿਆਦਾ ਬਿਹਤਰ ਹੈ। ਹੋਰ ਵੀ ਕਈ ਅਵਗੁਣ ਨੇ ਜਿਹੜੇ ਅਸੀਂ ਤਿਆਗ ਸਕਦੇ ਹਾਂ, ਜਿਸ ਤਰ੍ਹਾਂ ਉੱਚੀ ਕਈ ਬਹੁਤ ਬੋਲਦੇ ਨੇ, ਜਦੋਂ ਬੈਠੇ ਹੁੰਦੇ ਜਦੋਂ ਘਰ 'ਚ ਵੀ ਉੱਚੀ ਉੱਚੀ ਬੋਲੀ ਜਾਣਾ, ਸ਼ਾਊਟਿੰਗ ਕਹਿੰਦੇ ਆ ਇਹਨੂੰ। ਕਨਵਰਸੇਸ਼ਨ ਕਰਨੀ ਆ ਤਾਂ ਆਪਣੀ ਗੱਲ ਸੁਣਾਉਣ ਦੇ ਲਈ ਤੁਸੀਂ ਚੀਕਣ ਲੱਗ ਜਾਂਦੇ, ਉੱਚੀ ਉੱਚੀ ਬੋਲਣ ਲੱਗ ਜਾਂਦੇ ਨੇ, ਉਹ ਦੂਸਰੇ ਮੋਹਰਲੇ ਸਹਿਮ ਜਾਂਦੇ ਨੇ, ਤੁਹਾਡੀ ਗੱਲ ਸੁਣਦੇ ਨੇ। ਇਹ ਕੋਈ ਤਰੀਕਾ ਨਹੀਂ ਹੈਗਾ। ਉਹੀ ਆਦਤਾਂ ਫਿਰ ਜਾ ਕੇ ਸਭਾ 'ਚ ਪੈਂਦੀਆਂ ਨੇ, ਕਿਤੇ ਸਭਾ ਲੱਗੀ ਹੁੰਦੀ ਆ, ਮੀਟਿੰਗ ਚੱਲ ਰਹੀ ਹੁੰਦਾ, ਉੱਥੇ ਵੀ ਫਿਰ ਉਹੀ ਐਟੀਚਿਊਡ ਹੁੰਦਾ ਆ। ਹੁਣ ਘਰ ਦੇ ਤਾਂ ਛੱਡ ਦਿੰਦੇ ਨੇ, ਬਾਹਰਲੇ ਪੁੱਤ ਬਗਾਨੇ ਪੁੱਤ ਥੋੜ੍ਹੇ ਛੱਡਦੇ ਨੇ, ਉਹ ਵੀ ਕਹਿੰਦੇ ਨੇ ਬਹਿ ਜਾ ਆਰਾਮ ਨਾਲ, ਉਹਨੂੰ ਬੁਲਾਉਣਾ ਹਟ ਜਾਂਦੇ ਨੇ। ਸੋ ਤੁਸੀਂ, ਅਸੀਂ, ਮੈਂ ਵੀ ਵਿੱਚੇ ਆਉਣਾ, ਸੈਲਫ ਅਨੈਲਿਸਿਸ ਕਰੀਏ। ਸੈਲਫ ਅਨੈਲਿਸਿਸ ਕਰਦੇ ਹੋਏ ਆਪਣੇ ਅਵਗੁਣ ਜਿਹੜੇ ਨੇ ਉਹਨਾਂ ਦੀ ਲਿਸਟ ਬਣਾਈਏ, ਆਪਣੇ ਆਲੇ ਦੁਆਲੇ ਤੋਂ, ਆਪਣੀ ਪਤਨੀ ਤੋਂ, ਆਪਣੀ ਮਾਂ ਤੋਂ, ਪਿਓ ਤੋਂ, ਚਾਚਿਆਂ ਤਾਇਆਂ ਤੋਂ, ਈਵਨ ਨਿਆਣਿਆਂ ਤੋਂ। ਉਹ ਤੁਹਾਨੂੰ ਦੱਸਦੇ ਨੇ, ਪਾਪਾ ਇੱਦਾਂ ਨਾ ਕਰਿਆ ਕਰੋ, ਡੈਡੀ ਇੱਦਾਂ ਨਾ ਕਰਿਆ ਕਰੋ, ਹੈ ਨਾ। ਸੁਣਨਾ ਚਾਹੀਦਾ ਸਾਨੂੰ ਕਿ ਇੱਦਾਂ ਨਾ ਕਰਿਆ ਕਰੋ, ਔਰ ਕਈ ਵਾਰੀ ਪੁੱਛ ਵੀ ਲੈਣਾ ਚਾਹੀਦਾ ਵੀ ਕਿਉਂ, ਕੀ ਇਹਦਾ ਰੀਜ਼ਨ ਕੀ ਹੈ। ਸੋ ਉਹ ਦੱਸਦੇ ਨੇ ਕੀ ਰੀਜ਼ਨ ਹੈ। ਸੋ ਇਹ ਜਿਹੜੀਆਂ, ਸਾਡਾ ਦਿਮਾਗ ਖੁੱਲ੍ਹਾ ਹੋਣਾ ਚਾਹੀਦਾ। ਸਾਡੇ ਜਿਹੜੇ ਅਵਗੁਣ ਨੇ ਉਹ ਬਹੁਤ ਜ਼ਿਆਦਾ ਨੇ, ਅਤੇ ਸਾਨੂੰ ਲੱਗਦਾ ਹੈ ਵੀ ਸਾਡੇ 'ਚ ਨਹੀਂ ਹੈਗਾ, ਪਰ ਗੁਰੂ ਸਾਹਿਬ ਪਹਿਲੇ ਪਾਤਸ਼ਾਹ ਕਹਿੰਦੇ ਨੇ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਕਿ ਜਿੱਦਾਂ ਸਮੁੰਦਰ ਦੇ ਵਿੱਚ, ਸਾਗਰ ਦੇ ਵਿੱਚ ਪਾਣੀ ਭਰਿਆ ਹੋਇਆ ਨਾ, ਜਿੰਨਾ ਇੰਨੇ ਅਵਗੁਣ ਹੈ। ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਉਹ ਪਰਮਾਤਮਾ ਰੱਬਾ, ਦਇਆ ਕਰੋ ਮੇਰੇ 'ਤੇ, ਕੁਛ ਮਿਹਰ ਕਰੋ, ਤੂੰ ਤਾਂ ਡੁੱਬਦੇ ਪੱਥਰ ਤਾਰ ਲਏ, ਮੈਨੂੰ ਵੀ ਤਾਰੋ। ਸੋ ਕਹਿੰਦੇ ਕਿ ਜੀਅੜਾ ਅਗਨ ਬਰਾਬਰ ਤੱਪੈ, ਜਿਹੜਾ ਜੀਵ ਹੈ ਅੰਦਰ ਵਾਲਾ ਮੇਰੇ, ਉਹ ਅਗਨੀ ਦੇ ਬਰਾਬਰ ਤੱਪ ਰਿਹਾ, ਇੰਨੀ ਹੀਟ ਹੈ ਉਹਦੇ 'ਚ, ਇੰਨਾ ਉਹਨੂੰ ਉਹ ਬੇਚੈਨ ਹੈ। ਪੀਤਰ ਵੱਗੇ ਕਾਤੀ, ਕੈਂਚੀ ਚੱਲ ਰਹੀ ਹੈ, ਕੈਂਚੀ ਇੱਦਾਂ ਹੀ ਹੁੰਦੀ ਹੈ, ਸਾਡੇ ਸਾਰਿਆਂ ਦੇ ਅੰਦਰ ਕੈਂਚੀਆਂ ਹੀ ਚੱਲ ਰਹੀਆਂ ਹੁੰਦੀਆਂ। ਪ੍ਰਣਵਤ ਨਾਨਕ ਹੁਕਮ ਪਛਾਣੇ, ਸੁੱਖ ਹੋਵੇ ਦਿਨ ਰਾਤੀ। ਪਰ ਜੇ ਅਸੀਂ ਪਰਮਾਤਮਾ ਦੀ ਰਜ਼ਾ 'ਚ ਆ ਜਾਈਏ, ਇਹਦਾ ਹੱਲ ਹੈਗਾ ਆ, ਤਾਂ ਦਿਨ ਰਾਤ ਸੁੱਖ ਹੈ ਫਿਰ। ਉਹਦਾ ਹੈ ਕਿ ਅਵਗੁਣ ਪਾਸੇ ਹੋ ਜਾਂਦੇ ਨੇ, ਆਪਾਂ ਪਰਮਾਤਮਾ ਦੇ ਭਾਣੇ 'ਚ ਆ ਜਾਈਦਾ, ਅਤੇ ਮਨੌਤ ਹੋਣ ਲੱਗ ਜਾਂਦੀ, ਸਾਨੂੰ ਫਿਰ ਇਹਨਾਂ ਔਗੁਣਾਂ ਤੋਂ ਡਰ ਨਹੀਂ ਲੱਗਦਾ। ਸੋ ਇਹ ਸੀ ਅੱਜ ਦਾ ਵਿਚਾਰ ਕਿ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਜਿਹੜੇ ਅਵਗੁਣ ਹੈ ਆਪਣੇ, ਉਹਨਾਂ ਨੂੰ ਕਿਸ ਤਰ੍ਹਾਂ ਪਛਾਣਿਆ ਜਾ ਸਕਦਾ, ਕਿਸ ਤਰ੍ਹਾਂ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ, ਔਰ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਬਿਹਤਰ ਬਣਾ ਸਕਦੇ ਹਾਂ, ਆਪਣੇ ਵਾਸਤੇ, ਸਮਾਜ ਵਾਸਤੇ। ਲਓ ਜੀ, ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ। ਬਹੁਤ ਸੋਹਣਾ ਗੀਤ ਹੈ, ਰਾਜਵੀਰ ਜਵੰਦਾ ਬੜਾ ਹੀ ਸੋਹਣਾ ਲਿਖਦਾ ਆ, ਸੋਹਣੇ ਗੀਤ ਚੁਣਦਾ ਆ ਅਤੇ ਸੋਹਣੇ ਗੀਤ ਗਾਉਂਦਾ ਆ। ਅਤੇ ਜੋਗੀਆ ਗੀਤ, ਇੱਕ ਸੂਫੀ ਗੀਤ ਸੁਣਦੇ ਹਾਂ, ਸੋਸ਼ਲ ਗੀਤ। ਆਓ ਆਨੰਦ ਮਾਣਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਜਾਰੀ ਰਹਿਣਗੀਆਂ।
ਓ ਕਬਰਾਂ ਲੰਮ ਸਲਮੀਆਂ ਉੱਤੇ ਕੱਖ ਪਏ, ਉਧਰੋਂ ਕੋਈ ਨਾ ਪਰਤਿਆ, ਇਧਰੋਂ ਲੱਖ ਗਏ ਤੋੜ ਕੇ ਗੂੜੇ ਪਿਆਰ ਚਲੇ ਗਏ, ਜਿਉਂਦਿਆਂ ਨੂੰ ਜਿਹੜੇ ਮਾਰ ਚਲੇ ਗਏ, ਤੋੜ ਕੇ ਗੂੜੇ ਪਿਆਰ ਚਲੇ ਗਏ, ਜਿਉਂਦਿਆਂ ਨੂੰ ਜਿਹੜੇ ਮਾਰ ਚਲੇ ਗਏ, ਲੈ ਗਏ ਰੋਣ ਕਦਮਾਂ ਦੇ ਨਾਲ ਮਿੱਟੀ ਨਾ ਫਰੋਲ ਜੋਗਿਆ, ਨਹੀਂ ਉਹ ਲੱਭਣੇ ਗਵਾਚੇ ਹੋਏ ਲਾਲ, ਮਿੱਟੀ ਨਾ ਫਰੋਲ ਜੋਗਿਆ, ਉਹ ਨਹੀਂ ਉਹ ਲੱਭਣੇ ਗਵਾਚੇ ਹੋਏ ਲਾਲ, ਮਿੱਟੀ ਨਾ ਫਰੋਲ ਜੋਗਿਆ। ਜਿਨ੍ਹਾਂ ਤੇ ਸਾਡੀ ਜ਼ਿੰਦਗੀ ਆਬਾਦ ਸੀ, ਜਿਨ੍ਹਾਂ ਦੇ ਜਿਉਂਦੇ ਸਾਨੂੰ ਰੱਬ ਵੀ ਨਾ ਯਾਦ ਸੀ, ਜਿਨ੍ਹਾਂ ਦੇ ਦਮਾਂ ਤੇ ਸਾਡੀ ਜ਼ਿੰਦਗੀ ਆਬਾਦ ਸੀ, ਜਿਨ੍ਹਾਂ ਦੇ ਜਿਉਂਦੇ ਸਾਨੂੰ ਰੱਬ ਵੀ ਨਾ ਯਾਦ ਸੀ। ਮਾਪਿਆਂ ਨਾਲ ਸੰਘਣੀਆਂ ਛਾਵਾਂ, ਰੋਂਦੀਆਂ ਭੈਣਾਂ ਬਾਜ ਪੁਰਾਵਾਂ, ਪੁੱਤ ਮਰ ਗਏ ਮਾਵਾਂ ਦਾ ਮੰਦਾ ਹਾਲ, ਮਿੱਟੀ ਨਾ ਫਰੋਲ ਜੋ ਗਿਆ, ਨਹੀਂ ਉਹ ਲੱਭਣੇ ਗਵਾਚੇ ਹੋਏ ਲਾਲ, ਮਿੱਟੀ ਨਾ ਫਰੋਲ ਜੋ ਗਿਆ, ਉਹ ਨਹੀਂ ਉਹ ਲੱਭਣੇ ਗਵਾਚੇ ਹੋਏ ਲਾਲ, ਮਿੱਟੀ ਨਾ ਫਰੋਲ ਜੋ ਗਿਆ। ਸਾਡੇ ਰੱਬ ਉੱਤੇ ਡੋਰੀਆਂ, ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ, ਉਮਰੇ ਆਣੀ ਸਾਡੇ ਰੱਬ ਉੱਤੇ ਡੋਰੀਆਂ, ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ। ਅੱਥਰੂ ਅੱਖੀਆਂ ਦੇ ਵਿੱਚ ਭਰ ਕੇ, ਮਾਂ ਦੀ ਮੂਰਤ ਮੂਰੇ ਖੜ ਕੇ, ਮੋਈ ਮਾਂ ਨੂੰ ਬੱਚੇ ਕਰਦੇ ਸਵਾਲ, ਮਿੱਟੀ ਨਾ ਫਰੋਲ ਜੋ ਗਿਆ, ਨਹੀਂ ਉਹ ਲੱਭਣੇ ਗਵਾਚੇ ਹੋਏ ਲਾਲ, ਮਿੱਟੀ ਨਾ ਫਰੋਲ ਜੋ ਗਿਆ, ਉਹ ਨਹੀਂ ਉਹ ਲੱਭਣੇ ਗਵਾਚੇ ਹੋਏ ਲਾਲ, ਮਿੱਟੀ ਨਾ ਫਰੋਲ ਜੋ ਗਿਆ। ਹਾਇਓ ਰੱਬਾ ਰੱਜ ਕੇ ਨਾ ਹੋਈਆਂ ਗੱਲਾਂ ਗੂੜੀਆਂ, ਵੈਰੀ ਆਵੇ ਤੋੜੀਆਂ ਸੁਹਾਗ ਦੀਆਂ ਚੂੜੀਆਂ, ਹਾਇਓ ਰੱਬਾ ਰੱਜ ਕੇ ਨਾ ਹੋਈਆਂ ਗੱਲਾਂ ਗੂੜੀਆਂ, ਵੈਰੀ ਆਵੇ ਤੋੜੀਆਂ ਸੁਹਾਗ ਦੀਆਂ ਚੂੜੀਆਂ। ਉੜ ਗਿਆ ਸੱਜਣਾ ਬਾਤ ਦੀਵਾਲੀ, ਨਾ ਕਦੇ ਵੇਖੀ ਨਾ ਕਦੇ ਬਾਲੀ, ਰੋਇਓ ਨੀ ਆਸਵੇ ਤੇ ਦੀਵਾ ਬਾਲ, ਮਿੱਟੀ ਨਾ ਫਰੋਲ ਜੋ ਗਿਆ, ਨਹੀਂ ਉਹ ਲੱਭਣੇ ਗਵਾਚੇ ਹੋਏ ਲਾਲ, ਮਿੱਟੀ ਨਾ ਫਰੋਲ ਜੋ ਗਿਆ, ਉਹ ਨਹੀਂ ਉਹ ਲੱਭਣੇ ਗਵਾਚੇ ਹੋਏ ਲਾਲ, ਮਿੱਟੀ ਨਾ ਫਰੋਲ ਜੋ ਗਿਆ। ਮਾਨਾ ਸਾਰੇ ਸੱਜਣ ਪਿਆਰੇ ਸਾਥ ਛੱਡ ਗਏ, ਇੱਕ ਇੱਕ ਕਰਕੇ ਸਹਾਰੇ ਸਾਥ ਛੱਡ ਗਏ, ਮਾਨਾ ਸਾਰੇ ਸੱਜਣ ਪਿਆਰੇ ਸਾਥ ਛੱਡ ਗਏ, ਇੱਕ ਇੱਕ ਕਰਕੇ ਸਹਾਰੇ ਸਾਥ ਛੱਡ ਗਏ। ਕੱਲ ਨੂੰ ਆਪਾਂ ਵੀ ਨਹੀਂ ਰਹਿਣਾ, ਜੱਗ ਨੂੰ ਕੋਈ ਫਰਕ ਨਹੀਂ ਪੈਣਾ, ਰਹਿਣਾ ਚੱਲਦਾ ਰਹਿਣਾ ਚੱਲਦਾ ਸਮੇਂ ਨੇ ਉਸੇ ਜਾਨ, ਮਿੱਟੀ ਨਾ ਫਰੋਲ ਜੋ ਗਿਆ, ਨਹੀਂ ਉਹ ਲੱਭਣੇ ਗਵਾਚੇ ਹੋਏ ਲਾਲ, ਮਿੱਟੀ ਨਾ ਫਰੋਲ ਜੋ ਗਿਆ, ਉਹ ਨਹੀਂ ਉਹ ਲੱਭਣੇ ਗਵਾਚੇ ਹੋਏ ਲਾਲ, ਮਿੱਟੀ ਨਾ ਫਰੋਲ ਜੋ ਗਿਆ,
ਮਿੱਟੀ ਨਾ ਫਰੋਲ ਜੋ ਗਿਆ। ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ ਬਹੁਤ ਹੀ ਖੂਬਸੂਰਤ ਗੀਤ ਅਸੀਂ ਸੁਣਿਆ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ। ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਅਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਆਪਣੇ ਸੁਨੇਹੇ ਜ਼ਰੂਰ ਭੇਜੋ ਅਗਰ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਅਤੇ ਅਗਰ ਕੰਮਾਂ ਕਾਰਾਂ 'ਤੇ ਹੋ ਤਾਂ ਕੋਈ ਗੱਲ ਨਹੀਂ, ਤੁਸੀਂ ਕੰਮਕਾਰ ਜਾਰੀ ਰੱਖੋ। ਪੋਡਕਾਸਟ 'ਤੇ ਬਹੁਤ ਸਾਡੇ ਸਰੋਤੇ ਸਾਨੂੰ ਸੁਣਦੇ ਨੇ, ਸੋ ਉਹਨਾਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵੇਲੇ 13.7 ਡਿਗਰੀ ਤਾਪਮਾਨ ਹੈ ਜੀ ਕੋਫਸਾਰਬਰ ਏਰੀਏ ਦਾ, ਨਿਊ ਸਾਊਥ ਵੇਲਸ। ਅਤੇ ਆਸਟ੍ਰੇਲੀਆ ਦੇ ਮੌਸਮ ਤਾਪਮਾਨ 'ਤੇ ਝਾਤੀ ਮਾਰੀਏ ਤਾਂ ਸਿਡਨੀ ਦੇ ਵਿੱਚ ਤੇਜ਼ ਹਵਾ ਅੱਜ ਚੱਲੇਗੀ, ਚੱਲ ਰਹੀ ਹੈ, ਅਤੇ ਉੱਥੇ 10.3 ਡਿਗਰੀ ਤਾਪਮਾਨ ਹੈ। ਬ੍ਰਿਸਬਨ ਦੇ ਵਿੱਚ ਤਕਰੀਬਨ 16 ਹੈ, ਅਤੇ ਕੈਨਬਰਾ ਦੇ ਵਿੱਚ 3.6, ਮੈਲਬਨ ਦੇ ਵਿੱਚ 6.8, ਐਡਲਿਡ ਦੇ ਵਿੱਚ 5.6 ਆ, ਅਤੇ ਪਰਥ ਦੇ ਵਿੱਚ ਤਕਰੀਬਨ 12.5 ਡਿਗਰੀ ਆ, ਅਤੇ 12.5 ਡਿਗਰੀ ਸੈਂਟੀਗ੍ਰੇਡ 24 ਡਿਗਰੀ ਸੈਂਟੀਗ੍ਰੇਡ ਡਾਰਵਿਨ ਦੇ ਵਿੱਚ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਅਤੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ 32 ਡਿਗਰੀ ਤਾਪਮਾਨ ਹੈ ਤੇ ਕਾਫੀ ਹਮਸ ਹੈ ਤੇ ਪਿੰਡ ਨਵਾਂਸ਼ਹਿਰ ਇਸ ਵੇਲੇ 30 ਡਿਗਰੀ ਦੇ ਕਰੀਬ ਤਾਪਮਾਨ ਘੁੰਮ ਰਿਹਾ ਤੇ ਹਿਊਮਿਡਿਟੀ ਜਿਹੜੀ ਆ ਉਹ 90% ਹੈ। ਕੱਲ ਕੋਈ ਮੀਂਹ ਨਹੀਂ ਪਿਆ ਦੁਆਬੇ ਇਲਾਕੇ ਦੇ ਵਿੱਚ, ਸੋ ਮੀਂਹ ਪੂਰੀ ਤਰ੍ਹਾਂ ਪੈ ਨਹੀਂ ਰਹੇ, ਟੁੱਟਵੇਂ ਪੈ ਰਹੇ ਨੇ, ਸਾਰੇ ਕੰਪਲੇਂਟ ਕਰ ਰਹੇ ਨੇ ਇਸ ਦੀ, ਪਰ ਮੈਨੂੰ ਲੱਗਦਾ ਕਿਤੇ ਜ਼ਿਆਦਾ ਹੀ ਨਾ ਪੈ ਜਾਣ, ਇਹ ਵੀ ਇੱਕ ਖਦਸ਼ਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਉੱਧਰ ਓਲੰਪਿਕਸ ਵੀ ਚੱਲ ਰਹੀਆਂ ਨੇ ਤੇ ਕਾਫੀ ਮੈਡਲ ਜਿੱਤ ਰਹੇ ਨੇ, ਕਿੰਨੇ ਮੈਡਲ ਜਿੱਤੇ ਨੇ ਇਸ ਗੀਤ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ। ਪਰ ਅੱਜ ਇੱਕ ਬਹੁਤ ਹੀ ਕਲਾਸਿਕ ਹਿੱਟ ਗੀਤ ਤੁਹਾਡੇ ਲਈ ਪੇਸ਼ ਕਰ ਰਹੇ ਹਾਂ, ਕੁਲਦੀਪ ਮਾਣਕ ਸਾਹਿਬ ਦਾ, ਤੇ ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿੱਚ ਕੇਲਿਆਂ ਦੇ। ਚੱਬੋ ਵਾਲੀ ਇਹਦੀ ਆਵਾਜ਼ ਤਾਂ ਨਹੀਂ ਸੀ ਪਰ ਉਹਦੀ ਲਿਖਤ ਸੀ, ਆਵਾਜ਼ ਸੀ ਕੁਲਦੀਪ ਮਾਣਕ ਦੀ। ਮੈਨੂੰ ਕਈ ਵਾਰੀ ਭੁਲੇਖਾ ਪੈਂਦਾ ਹੈ ਕਿ ਇਹ ਗੀਤ ਸ਼ਾਇਦ ਦੇਵ ਤਰੀਕੇ ਵਾਲਿਆਂ ਨੇ ਲਿਖਿਆ, ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਉਹਦੇ ਵਿੱਚ ਵੀ, ਫਿਰ ਮੈਨੂੰ ਸਾਡੇ ਪਾਠਕਾਂ ਨੇ ਦਰੁਸਤ ਕਰਾਇਆ। ਅਤੇ ਚੰਗਾ ਲੱਗਦਾ ਜਦੋਂ ਫੀਡਬੈਕ ਆਉਂਦੀ ਹੈ। ਅਤੇ ਸਾਡੇ ਨਾਲ ਦਲਜੀਤ ਸਿੰਘ ਸਾਡੇ ਬ੍ਰਿਸਬਨ ਵਾਲੇ ਜੁੜ ਚੁੱਕੇ ਨੇ, ਕੀ ਹਾਲ ਹੈ ਪਿਆਰਿਓ, ਠੀਕ ਠਾਕ ਹੋ? ਅਤੇ ਬਹੁਤ ਵਧੀਆ ਪ੍ਰੋਗਰਾਮ ਕਹਿੰਦੇ ਚੱਲ ਰਿਹਾ। ਅਤੇ ਬਜ਼ੁਰਗ ਜੋੜੇ 'ਤੇ ਹਮਲਾ ਹੋਇਆ ਦਿੱਲੀ ਏਅਰਪੋਰਟ 'ਤੇ ਜਾਂਦਿਆਂ, ਕਮਲਦੀਪ ਬਰਾੜ ਚਿਮਨੇ ਵਾਲੇ ਦਾ ਡੈਡੀ ਹੈ ਜੀ। ਅੱਛਾ, ਆਪਣੇ ਬ੍ਰਿਸਬਨ ਜਿਹੜੇ ਰਹਿੰਦੇ ਨੇ, ਕੋਈ ਨਹੀਂ ਆਪਾਂ ਗੱਲਬਾਤ ਕਰ ਸਕਦੇ ਹਾਂ। ਅਤੇ ਇਹਦੇ ਬਾਰੇ ਆਪਾਂ ਡਿਟੇਲ ਕਾਫੀ ਲਿਖੀ ਹੋਈ ਆ, ਅਤੇ ਵੈਸੇ ਕਾਫੀ ਮਾੜੀ ਗੱਲ ਹੈ। ਉਹ ਕਿਉਂ ਹੋਇਆ, ਮਤਲਬ ਇਸ ਦਾ ਵੀ ਕਾਰਨ ਹਜੇ ਨਹੀਂ ਪਤਾ ਲੱਗਦਾ, ਪਰ ਇਹ ਹਮਲੇ ਇੱਦਾਂ ਹੋਏ ਆ। ਅੱਗੇ ਅਸੀਂ ਵੀ ਜਾਣਦੇ ਹਾਂ, ਸਾਡੇ ਪ੍ਰੈਜ਼ੈਂਟਰ ਸੁਖਪ੍ਰੀਤ ਆ ਸ਼ਾਇਦ, ਉਹਨਾਂ 'ਤੇ ਵੀ ਹੋਇਆ ਸੀਗਾ, ਅਤੇ ਉਹ ਵੀ ਦੱਸਦੇ ਸੀ ਜਿਹੜੀ ਬੈਲਟ ਹੈ ਨਾ ਹਰਿਆਣੇ ਵਾਲੀ, ਇਹ ਕਈ ਵਾਰੀ ਅਨਸੇਫ ਹੋ ਜਾਂਦੀ ਆ, ਪਰ ਪੈਟਰੋਲਿੰਗ ਤਾਂ ਕਾਫੀ ਆ। ਖੈਰ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹ ਮੁੱਦਾ ਸਾਡੇ ਤੱਕ ਰਿਮਾਇੰਡ ਕਰਾਇਆ। ਅਤੇ ਚੱਲਦੇ ਹਾਂ ਜੀ, ਓਲੰਪਿਕਸ ਸ਼ੁਰੂ ਹੋ ਚੁੱਕੀਆਂ ਨੇ ਅਤੇ ਆਸਟ੍ਰੇਲੀਆ ਨੇ 3 ਗੋਲਡ ਮੈਡਲ ਜਿੱਤੇ ਆ। ਪਹਿਲਾ ਗੋਲਡ ਮੈਡਲ ਸਾਈਕਲਿੰਗ ਦੇ ਵਿੱਚ ਵੁਮੈਨਸ ਇੰਡੀਵਿਜੂਅਲ ਟਾਈਮ ਟਰਾਇਲ ਦੇ ਵਿੱਚ ਗ੍ਰੇਸ ਬਰਾਊਨ ਨੇ ਜਿੱਤਿਆ, ਅਤੇ ਦੂਸਰਾ ਰੈਨਾ ਟਿਟਮਸ ਨੇ ਸਵਿਮਿੰਗ 400 ਮੀਟਰ ਫਰੀ ਸਟਾਈਲ ਦੇ ਵਿੱਚ ਜਿੱਤਿਆ ਅਤੇ ਤੀਜਾ ਸਵਿਮਿੰਗ ਵੁਮੈਨ 4x4 ਦੇ ਵਿੱਚ ਜਿੱਤਿਆ ਆ। ਚਾਰ ਸਵਿਮਰਸ ਨੇ, ਸਿਲਵਰ ਮੈਡਲ ਵੀ ਆਏ ਨੇ ਦੋ, ਅਤੇ ਇਹ ਵੀ ਸਵਿਮਿੰਗ ਦੇ ਵਿੱਚ ਹੀ ਦੋਨੋਂ ਮੈਡਲ ਨੇ। ਸੋ ਕੁੱਲ ਮਿਲਾ ਕੇ ਆਸਟ੍ਰੇਲੀਆ ਨੰਬਰ 1 ਫਿਲਹਾਲ ਚੱਲ ਰਿਹਾ ਮੈਡਲ ਟੈਲੀ 'ਤੇ। 3 ਗੋਲਡ ਅਤੇ 2 ਸਿਲਵਰ, 5 ਟੋਟਲ ਮੈਡਲ। ਚਾਈਨਾ ਦੂਜੇ ਨੰਬਰ 'ਤੇ ਆ, 2 ਗੋਲਡ 1 ਬਰੋਂਜ਼ ਮੈਡਲ 3, ਅਤੇ ਯੂ ਐੱਸ ਏ ਤੀਜੇ ਨੰਬਰ 'ਤੇ 1 ਮੈਡਲ, ਅਤੇ ਟੋਟਲ ਕੁੱਲ ਮਿਲਾ ਕੇ 5 ਮੈਡਲ ਨੇ ਉਹਨਾਂ ਦੇ। ਇਹ ਜਿਹੜੀ ਟੈਲੀ ਆ ਹਿੱਲੇਗੀ, ਜ਼ਰੂਰ ਹਿੱਲੇਗੀ, ਕਿਉਂਕਿ ਹਜੇ ਤਾਂ ਸ਼ੁਰੂਆਤੀ ਨੇ, ਹਜੇ ਬਹੁਤ ਸਾਰੀਆਂ ਜਿਹੜੀਆਂ ਖੇਡਾਂ ਨੇ, ਸਪੋਰਟਸ ਆਉਣੀਆਂ ਨੇ, ਅਥਲੈਟਿਕਸ ਆਉਣੀਆਂ ਜਿੱਥੇ ਜ਼ਿਆਦਾ ਮੈਡਲ ਹੋਣੇ ਆ। ਸੋ ਦੇਖੋ, ਅੰਦਾਜ਼ਾ ਲਗਾਈਏ ਵੀ ਕਿਹੜਾ ਜ਼ਿਆਦਾ ਮੈਡਲ ਲੈ ਕੇ ਜਾਊਗਾ ਕੰਟਰੀ। ਸੋ ਆਪਣੇ ਵਿਚਾਰ ਜ਼ਰੂਰ ਭੇਜਣਾ ਅਗਰ ਤੁਸੀਂ ਭੇਜ ਸਕਦੇ ਹੋ। ਅਤੇ ਇਹ ਸੀ ਓਲੰਪਿਕ ਸੰਬੰਧੀ ਗੱਲਬਾਤ, ਤਾਂ ਹੋਰ ਵੀ ਜਿਹੜੀ ਨਿਊਜ਼ ਹੈ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਜ਼ਰਾਈਲ ਦੇ ਉੱਤੇ ਹਮਲਾ ਹੋਇਆ ਅਤੇ ਉੱਥੇ ਫੁੱਟਬਾਲ ਖੇਡਦੇ 11 ਬੱਚੇ ਮਾਰੇ ਗਏ ਜਦੋਂ ਹੈਜ਼ਬੁੱਲਾ ਨੇ ਇੱਕ ਰੋਕਟ ਅਟੈਕ ਕੀਤਾ। ਅਤੇ ਨੇਤਨਯਾਹੂ ਨੇ ਕਿਹਾ ਕਿ ਹੈਜ਼ਬੁੱਲਾ ਬਹੁਤ ਵੱਡਾ ਖਮਿਆਜ਼ਾ ਭੁਗਤੇਗਾ ਇਸ ਹਮਲੇ ਦਾ। ਪਰ ਜੇ ਦੇਖਿਆ ਜਾਵੇ ਤਾਂ ਕਿੰਨੇ ਹਜ਼ਾਰ ਬੱਚੇ ਤਾਂ ਨੇਤਨਯਾਹੂ ਨੇ ਵੀ ਮਾਰ ਚੁੱਕੇ ਨੇ, ਅਤੇ ਇਹ ਫਿਰ ਟਿੱਟ ਫੋਰ ਟੈਟ ਕੀ ਇਹ ਕਹਾਣੀਆਂ ਨੇ, ਹੈ ਨਾ, ਬੱਚੇ ਹੀ ਮਾਰੀ ਜਾਂਦੇ ਨੇ। ਇਹ ਵੀ ਤਾਂ ਘੱਟ ਨਹੀਂ ਕਰਦੇ, ਇਜ਼ਰਾਈਲ ਨੇ ਕਿੰਨੇ 70,000 ਤੋਂ ਉੱਤੇ ਬੰਦਾ ਮਾਰ ਚੁੱਕੇ ਨੇ, ਉਹਨਾਂ 'ਚ 20-25,000 ਬੱਚੇ ਨੇ। ਹਸਪਤਾਲਾਂ ਦੇ ਉੱਤੇ ਅਟੈਕ ਹੈ, ਉਹਨਾਂ ਦੇ ਵੀਡੀਓ ਨੇ। ਜਿਹੜੇ ਏਡ ਵਰਕਰ ਨੇ 7-8, ਉਹ ਵੀ ਇੰਟਰਨੈਸ਼ਨਲ ਮਾਰ ਚੁੱਕੇ ਨੇ। ਮਤਲਬ ਦਿਸ ਏਰੀਆ ਹੈਜ਼ ਗੋਨ ਮੈਡ ਬੈਡ। ਅਤੇ ਫਰਾਂਸ ਦੀਆਂ ਟ੍ਰੇਨਾਂ ਦੀ ਕੱਲ੍ਹ ਗੱਲ ਕਰ ਰਹੇ ਸੀ ਕਿ ਉਹ ਵੀ ਕਿਸੇ ਹੱਦ ਤੱਕ ਸਾਰੀਆਂ ਨਹੀਂ ਠੀਕ ਕਰ ਦਿੱਤੀਆਂ ਗਈਆਂ, ਲਾਈਨ ਜਿਹੜੀ ਆ ਖਰਾਬ ਕਰ ਦਿੱਤੀ ਗਈ ਸੀਗੀ। ਅਤੇ ਉਸ ਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਪਰੇਸ਼ਾਨ ਹੋਏ ਨੇ ਟਰਾਂਸਪੋਰਟ ਦੇ ਇੱਧਰ ਉੱਧਰ ਚੱਕਰ ਦੇ ਵਿੱਚ। ਸੋ ਪਿਆਰਿਓ, ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ, ਕੁਮਾਰ ਸਾਨੂੰ ਅਤੇ ਕ੍ਰਿਸ਼ਨਾ ਕੇ ਕ੍ਰਿਸ਼ਨਾ ਮੂਰਤੀ ਦੀ ਆਵਾਜ਼ ਦੇ ਵਿੱਚ, ਕਵਿਤਾ ਕ੍ਰਿਸ਼ਨਾ ਮੂਰਤੀ ਕੇ ਕ੍ਰਿਸ਼ਨਾ ਮੂਰਤੀ। ਇਹ ਫਿਲਮ ਆਦਮੀ ਦੇ ਵਿੱਚੋਂ ਗੀਤ ਲਿਆ ਆ। 1993 ਦੇ ਵਿੱਚ ਇਹ ਫਿਲਮ ਆਈ ਸੀ ਅਤੇ ਕੁਮਾਰ ਸਾਨੂੰ ਉਦੋਂ ਬੜਾ ਹਿੱਟ ਸੀ। ਤੁਹਾਨੂੰ ਪਹਿਲਾਂ ਵੀ ਆਪਾਂ ਸ਼ੇਅਰ ਕੀਤਾ ਕਿ ਕਾਫੀ ਹਿੱਟ ਫਿਲਮਾਂ ਉਦੋਂ ਜਿਹੜੇ ਗੀਤ ਆਉਂਦੇ ਹੁੰਦੇ ਸੀ, ਕੁਮਾਰ ਸਾਨੂੰ, ਐਸ ਪੀ ਬਾਲਾ ਸੁਬਰਾਮਨੀਅਮ, ਕਵਿਤਾ ਕ੍ਰਿਸ਼ਨਾ ਮੂਰਤੀ, ਇਹਨਾਂ ਸਿੰਗਰਸ ਦੇ ਆਉਂਦੇ ਹੁੰਦੇ ਸੀ ਔਰ ਕਾਫੀ ਮਕਬੂਲ ਹੁੰਦੇ ਹੁੰਦੇ ਸੀਗੇ। ਅਤੇ ਗੀਤਾਂ ਦੀ ਦੁਕਾਨਾਂ 'ਤੇ, ਸ਼ਹਿਰਾਂ ਦੇ ਵਿੱਚ ਹਰ ਥਾਂ ਰੇਡੀਓ 'ਤੇ ਇਹ ਗੀਤ ਚੱਲਦੇ ਹੁੰਦੇ ਸੀ। ਸੋ ਆਓ ਇੱਕ ਉਹੀ ਹਿੱਟ ਗੀਤ ਦੁਬਾਰਾ ਸੁਣੀਏ ਅਤੇ ਯਾਦ ਕਰੀਏ 90 ਦਾ ਦਹਾਕਾ, ਕੁਮਾਰ ਸਾਨੂੰ ਅਤੇ ਕਵਿਤਾ ਕ੍ਰਿਸ਼ਨਾ ਮੂਰਤੀ।
ਧਕ ਧਕ ਦਿਲ ਮੇਰਾ ਕਰਨੇ ਲਗਾ, ਦਿਲ ਮੇਰਾ ਕੁਝ ਪੇ ਹੀ ਮਰਨੇ ਲਗਾ, ਧਕ ਧਕ ਦਿਲ ਮੇਰਾ ਕਰਨੇ ਲਗਾ, ਦਿਲ ਮੇਰਾ ਕੁਝ ਪੇ ਹੀ ਮਰਨੇ ਲਗਾ, ਮੇਰੇ ਸਨਮ ਤੇਰੀ ਕਸਮ, ਮੇਰੇ ਸਨਮ ਤੇਰੀ ਕਸਮ, ਮਿੱਠੀ ਮਿੱਠੀ ਆਗ ਮੈਂ ਜਲਨੇ ਲਗਾ,
ਧਕ 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 ਦਿਲ ਮੇਰਾ ਕਰਨੇ ਲਗਾ, ਦਿਲ ਮੇਰਾ ਤੁਝ ਪੇ ਹੀ ਮਰਨੇ ਲਗਾ, ਮੇਰੇ ਸਨਮ ਤੇਰੀ ਕਸਮ, ਹੋ ਮੇਰੇ ਸਨਮ ਤੇਰੀ ਕਸਮ, ਮਿੱਠੀ ਮਿੱਠੀ ਆਗ ਮੈਂ ਜਲਨੇ ਲਗਾ,
ਧਕ ਧਕ
ਧਕ ਧਕ ਧਕ ਧਕ ਦਿਲ ਮੇਰਾ ਕਰਨੇ ਲਗਾ, ਦਿਲ ਮੇਰਾ ਤੁਝ ਪੇ ਹੀ ਮਰਨੇ ਲਗਾ, ਤੇਰੇ दास्ताने देखा तुझे तो हो गए हम पहली नजर में दीवाने जाने मन
धक धक
धक धक
धक धक दिल मेरा करने लगा दिल मेरा तुझ पे ही मरने लगा
धक धक दिल मेरा करने लगा दिल मेरा तुझ पे ही मरने लगा
ਸਾਹਿਤਕ ਸਾਥ ਮੈਲਬਨ ਵੱਲੋਂ ਤੀਸਰਾ ਅਦਬੀ ਉਤਸਵ ਕਰਵਾਇਆ ਜਾ ਰਿਹਾ ਹੈ। ਇਸ ਵਾਰ ਦਾ ਇਹ ਪ੍ਰੋਗਰਾਮ ਮਰਹੂਮ ਪੰਜਾਬੀ ਸ਼ਾਇਰ ਡਾਕਟਰ ਸੁਰਜੀਤ ਪਾਤਰ ਨੂੰ ਸਮਰਪਿਤ ਹੋਵੇਗਾ। ਇਸ ਸਮਾਗਮ ਤਹਿਤ ਆਪ ਸਭ ਨੂੰ 28 ਜੁਲਾਈ ਨੂੰ ਕੀਸਬਰੋ ਸੈਕੰਡਰੀ ਕਾਲਜ ਅਕੇਸ਼ੀਆ ਕੈਂਪਸ ਦੇ ਆਡੀਟੋਰੀਅਮ ਵਿੱਚ ਆਉਣ ਲਈ ਖੁੱਲ੍ਹਾ ਸੱਦਾ ਹੈ। ਪੰਜਾਬ ਤੋਂ ਉਚੇਚਾ ਤੌਰ 'ਤੇ ਪਹੁੰਚ ਰਹੇ ਡਾਕਟਰ ਹਰਭਜਨ ਸਿੰਘ ਜੀ ਭਾਟੀਆ ਅਦਬੀ ਉਤਸਵ ਦੇ ਮੁੱਖ ਮਹਿਮਾਨ ਹੋਣਗੇ। ਅਤੇ ਇਸ ਮੌਕੇ ਨਾਮਵਰ ਪੰਜਾਬੀ ਕਵਿਤਰੀ ਸੁਖਵਿੰਦਰ ਅੰਮ੍ਰਿਤ ਨੂੰ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਵੀ ਨਵਾਜ਼ਿਆ ਜਾਵੇਗਾ। ਪ੍ਰੋਗਰਾਮ ਮਹਿਫਲ ਏ ਸੁਖਨ ਤਹਿਤ ਰਮਾ ਸੇਖੋਂ ਕੁਝ ਨਾਮਵਰ ਕਵੀਆਂ ਨੂੰ ਤੁਹਾਡੇ ਮੁਖਾਤਬ ਕਰਨਗੇ। ਇਸ ਸਮਾਗਮ ਦੌਰਾਨ ਕਈ ਮਾਣਯੋਗ ਹਸਤੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਸੁਖਜਿੰਦਰ ਸਿੰਘ ਲਾਡੀ ਜਿੱਥੇ ਲੋਕ ਸਾਜ਼ ਪ੍ਰਦਰਸ਼ਨੀ ਤਹਿਤ ਆਪਣੇ ਗਰੁੱਪ ਦੀ ਹਾਜ਼ਰੀ ਲਵਾਉਣਗੇ, ਉੱਥੇ ਵਿਸ਼ਾਲ ਵਿਜੇ ਸਿੰਘ ਆਪਣੀ ਕਿਤਾਬ ਪ੍ਰਦਰਸ਼ਨੀ ਜ਼ਰੀਏ ਤੁਹਾਡੇ ਰੂਬਰੂ ਹੋਣਗੇ। ਦੋਸਤੋ, ਤੀਸਰੇ ਅਦਬੀ ਉਤਸਵ ਦੌਰਾਨ ਜਿੱਥੇ ਡਾਕਟਰ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ, ਉੱਥੇ ਉਹਨਾਂ ਦੀਆਂ ਗਜ਼ਲਾਂ ਵੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਾਉਣਗੀਆਂ। ਪ੍ਰੋਗਰਾਮ ਸੰਬੰਧੀ ਹੋਰ ਜਾਣਕਾਰੀ ਲਈ ਸਾਹਿਤਕ ਸਾਥ ਮੈਲਬਨ ਵੱਲੋਂ ਬਿੱਕਰਬਾਈ ਨੂੰ 0430-103-786 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਸਾਹਿਤਕ ਸਾਥ ਮੈਲਬਨ ਵੱਲੋਂ ਇਹ ਸੱਦਾ ਤੁਸੀਂ ਕਬੂਲ ਕਰੋਗੇ ਅਤੇ ਆਪਣੀ ਹਾਜ਼ਰੀ ਯਕੀਨੀ ਬਣਾਓਗੇ। ਧੰਨਵਾਦ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ 'ਤੇ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵੀਕਐਂਡ ਆਸਟ੍ਰੇਲੀਆ ਦੇ ਵਿੱਚ ਪੂਰੇ ਜੋਬਨ ਤੇ ਅੱਜ ਦਿਨ ਐਤਵਾਰ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਜ਼ਰੀਏ, ਔਰ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ, ਮੁੱਦਿਆਂ ਤੇ ਗੱਲਾਂ ਕਰਾਂਗੇ ਤੇ ਹੋਰ ਵੀ ਚਿੰਤਨ ਕਰਾਂਗੇ ਖਬਰਾਂ ਇੱਧਰੋਂ ਉੱਧਰੋਂ ਸਾਰੀਆਂ, ਜਿੱਥੇ ਜੋ ਕੁਛ ਹੋ ਰਿਹਾ ਘਟਨਾਵਾਂ ਵਾਪਰ ਰਹੀਆਂ ਨੇ। ਜਿਵੇਂ ਤੁਹਾਨੂੰ ਦੱਸਿਆ ਕਿ ਦਲਜੀਤ ਸਿੰਘ ਹੁਣਾਂ ਨੇ ਮੈਸੇਜ ਭੇਜਿਆ ਸੀ, ਜੋ ਵਾਰਦਾਤ ਹੋਈ ਹੈ ਦਿੱਲੀ ਤੋਂ ਪੰਜਾਬ ਜਾਂਦਿਆਂ ਨੂੰ, ਇੱਕ ਇੱਥੇ ਸਾਡੇ ਸੱਜਣ ਮਿੱਤਰ ਪਿਆਰੇ ਨੇ, ਉਹਨਾਂ ਦੇ ਮੰਮੀ ਡੈਡੀ ਗਏ ਸੀ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਰ ਪਹਿਲਾਂ ਅਮਰੀਕ ਸਿੰਘ ਫਲੋਰਾ ਭਾਅ ਜੀ ਸਾਡੇ ਨਾਲ ਜੁਆਇਨ ਕਰ ਚੁੱਕੇ ਨੇ ਅਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ।
ਅਮਰੀਕ ਸਾਰੇ ਸਰੋਤਿਆਂ ਨੂੰ, ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਕਿਸੇ ਵੀ ਭੂਖੰਡ ਤੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਦਾਬ ਤੇ ਨਮਸਕਾਰ ਵੀ ਕਹਿੰਦੇ ਆ ਤੇ ਆਸ ਕਰਦੇ ਹਾਂ ਕਿ ਉਹ ਕਾਫੀ ਮੁਸਰਤ ਮਾਣ ਰਹੇ ਹੋਣਗੇ ਇਸ ਵੇਲੇ। ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ। ਕਈਆਂ ਦੇਸ਼ਾਂ ਦੇ ਵਿੱਚ ਇਸ ਵੇਲੇ ਤਰਕਾਲਾਂ ਵੀ ਪੈ ਰਹੀਆਂ, ਰਾਤਾਂ ਵੀ ਹਨ, ਤੇ ਸਾਡੇ ਦੇਸ਼ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਅੱਜ ਜਿੱਦਾਂ ਤੁਸੀਂ ਦੱਸਿਆ ਕਿ ਕੋਪਸ ਹਾਰਬਰ ਵਿੱਚ ਦਿਨ ਜਿਹੜਾ ਡਾਇਮੰਡ ਦੀ ਤਰ੍ਹਾਂ ਚਮਕ ਰਿਹਾ ਆ, ਲੇਕਿਨ ਸਿਡਨੀ ਵਿੱਚ ਇੱਦਾਂ ਦਾ ਮੌਸਮ ਨਹੀਂ ਆ ਅਮਨਦੀਪ। ਮੈਂ ਦੇਖ ਰਿਹਾ ਕਿ ਸਿਡਨੀ ਦੇ ਵਿੱਚ ਜਿਹੜਾ ਸੂਰਜ ਆ ਰਿਹਾ, ਥੋੜਾ ਬੱਦਲਾਂ ਦੇ ਪਿੱਛੇ ਲੁਕਿਆ ਆ, ਕਿਸ ਵੇਲੇ ਝਾਤੀ ਮਾਰ ਕੇ ਅੱਗੇ ਵੀ ਆ ਜਾਂਦਾ, ਫਿਰ ਲਾਈਟ ਆ ਜਾਂਦੀ ਹੈ, ਫੇਰ ਲੁਕ ਜਾਂਦਾ, ਫਿਰ ਬੱਦਲ ਭਾਰੀ ਹੋ ਜਾਂਦੇ ਆ। ਇੱਦਾਂ ਜਿਹੜੇ ਅਤਰਾ ਚੜਾਏ ਆ, ਜ਼ਿੰਦਗੀ ਚੱਲਦੇ ਰਹਿੰਦੇ ਆ, ਕਦੇ ਤੁਹਾਨੂੰ ਛੋਟਾ ਬੰਦਾ ਢੱਕ ਲੈਂਦਾ, ਮਾਰ ਦਿੰਦਾ, ਜਾਂ ਆਪਣੀ ਜਿੱਤ ਪ੍ਰਾਪਤ ਕਰ ਲੈਂਦਾ, ਕਦਾ ਫਿਰ ਜਿਹੜਾ ਡਾਢਾ ਹੈ ਨਾ, ਉਹ ਤਾਂ ਫਿਰ ਜਿੱਦਾਂ ਹੁਣ ਕਹਿੰਦੇ ਆ ਛੱਪੜ ਪਾੜ ਕੇ ਆਏ ਜਾਂਦਾ ਸਾਹਮਣੇ। ਅਮਰੀ, ਤਿੰਨ ਚਾਰ ਕੁਐਸਚਨ ਆ ਜਿਹੜੇ ਮੈਂ ਤੁਹਾਨੂੰ ਪੁੱਛਣੇ ਆ, ਮੈਂ ਕੁਐਸਚਨ ਕਰ ਦਿੰਦਾ, ਫਿਰ ਪੁੱਛਣੇ ਉਹਦੇ ਜਵਾਬ ਤੁਸੀਂ ਬਾਅਦ ਚ ਦਿਓ। ਪਹਿਲਾਂ ਤਾਂ ਇੱਕ ਲਿਸਨਰ ਨੂੰ ਕੁਐਸਚਨ ਆ ਕਿ ਕੋਈ ਬੰਦਾ ਇੰਡੀਆ ਨੂੰ ਜਾ ਰਿਹਾ, ਚੀਜ਼ ਇੱਕ ਭੇਜਣੀ ਆ, ਜੇ ਕੋਈ ਬੰਦਾ ਨੇੜੇ ਤੇੜੇ ਦਾ ਜਾ ਰਿਹਾ ਤਾਂ ਦੱਸਿਓ, ਤੁਹਾਡੇ ਪ੍ਰੋਗਰਾਮ ਦੇ ਵਿੱਚ ਦੱਸਦੇ ਹਾਂ, ਤਾਂ ਫਿਰ ਜਿਹੜੀ ਅਸੀਂ ਮੈਂ ਜਿਹੜੀ ਉਹ ਚੀਜ਼ ਉਹ ਭੇਜ ਦੇਵਾਂ। ਸੀਰੀਅਸ ਗੱਲ ਆ। ਤੇ ਇੱਕ ਹੋਰ ਗੱਲ ਅਮਨਦੀਪ ਤੁਹਾਡੇ ਤੋਂ ਪੁੱਛਣੀ ਆ ਕਿ ਜਿਹੜੀ ਅਸੀਂ ਵਿੰਨੀ ਲੈਂਦੇ ਜਿਸ ਵੇਲੇ ਸਾਨੂੰ ਠੰਡ ਲੱਗਦੀ ਆ, ਜਿੱਦਾਂ ਅੱਜ ਕੱਲ ਸਰਦੀ ਦਾ ਮੌਸਮ ਆ, ਪਿੱਛੇ ਬਹੁਤ ਠੰਡ ਰਹੀ ਆ, ਤਾਂ ਸਿਰ ਨੂੰ ਅਜੇ ਜਿੱਦਾਂ ਜੇ ਸਰਦਾਰ ਆਦਮੀ ਆ, ਜਿੱਦਾਂ ਸਿੱਖ ਕਲਚਰ ਦੇ ਵਿੱਚ ਤਾਂ ਤੁਸੀਂ ਦਸਤਾਰ ਸਜਾ ਲੈਂਦੇ ਆ, ਤੁਹਾਡਾ ਸੇਫ ਆ ਨਾ, ਠੰਡ ਘੱਟ ਲੱਗਦੀ ਆ, ਹੋਰ ਵੀ ਕਈ ਗੱਲਾਂ ਤੋਂ ਤੁਹਾਡੀ ਦਿੱਖ ਵੀ ਬਹੁਤ ਉੱਜਲ ਹੋ ਜਾਂਦੀ ਆ, ਸੋਹਣੇ ਲੱਗਦੇ ਆ ਤੁਸੀਂ, ਖਿੜ ਜਾਂਦਾ ਬੰਦਾ ਨਾ ਜਿਸ ਵੇਲੇ ਦਸਤਾਰ ਸਜਾਈ ਜਾਂਦੀ ਆ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਖਾਸ ਤੌਰ ਤੇ ਸਿੱਖ ਧਰਮ ਦੇ ਦਸਤਾਰ ਸਜਾਈ ਜਾਂਦੀ ਆ। ਲੇਕਿਨ ਸਾਡੇ ਵਾਲੇ ਵਰਗੇ ਜਿਹੜੇ ਬਦ ਜਿਹੜੇ ਹੈਗੇ ਸਿੱਖ ਧਰਮ ਨਾਲ ਰਿਲੇਟਡ ਆ, ਲੇਕਿਨ ਉਹਨਾਂ ਨੂੰ ਇਹ ਇਜਾਜ਼ਤ ਨੀ ਮਿਲੀ ਕਿ ਉਹ ਸਿਰ ਤੇ ਦਸਤਾਰ ਸਜਾ ਲੈਣ, ਤਾਂ ਫਿਰ ਅਸੀਂ ਟੋਪੀ ਵਗੈਰਾ ਲਈ, ਬਿਨੀ ਕਹਿੰਦੇ ਆ ਨਾ, ਉਹ ਸਿਆਲ ਨੂੰ ਲੈਣੀਆਂ ਪੈਂਦੀਆਂ ਆ। ਤੇ ਬਿਨੀ ਦੇ ਨਾਲ ਇੱਕ ਰਿਲੇਟਡ ਕੁਐਸਚਨ ਆ ਜਿਹੜਾ ਕਿ ਮੈਂ ਤੁਹਾਨੂੰ ਬਾਅਦ ਵਿੱਚ ਪੁੱਛੂਗਾ। ਪਹਿਲਾਂ ਤਾਂ ਕੁਐਸਚਨ ਇੱਕ ਸਾਡੇ ਸਰੋਤਿਆਂ ਨੂੰ ਅੱਗੇ, ਜੇ ਉਹਨਾਂ ਚ ਕੋਈ ਇੰਡੀਆ ਜਾ ਰਿਹਾ ਹੋਵੇ ਤਾਂ ਇੱਕ ਸੁਨੇਹਾ ਭੇਜਣਾ ਹੈ, ਮੇਰਾ ਸੁਨੇਹਾ ਲੈ ਜਾਊਗੇ ਜਾਂ ਨਹੀਂ ਲੈ ਜਾਊਗੇ, ਇਹ ਪੁੱਛ ਲਿਓ ਤੁਸੀਂ ਆਪਣੇ ਸਰੋਤਿਆਂ ਨੂੰ। ਬਾਕੀ ਇਹ ਮੰਦੀ ਬਿਲਕੁਲ ਠੀਕ ਆ, ਵੀਕਐਂਡ ਚੜਿਆ ਆ, ਅੱਜ ਦੂਜਾ ਦਿਨ ਆ, ਵੀਕਐਂਡ ਦਾ ਸੰਡੇ ਆ ਤੇ ਇੰਜੋਏ ਕਰ ਰਹੇ ਹਾਂ। ਇੱਕ ਉੜਦੀ ਉੜਦੀ ਅਮਨਦੀਪ ਖਬਰ ਆਈ ਹੈ, ਤੁਹਾਨੂੰ ਵੀ ਪਤਾ ਲੱਗਾ।
ਦੇਖੋ ਉੜਦੀ ਪਤਾ ਨਹੀਂ ਹੁਣ ਕਿੱਧਰੋਂ ਆਈ ਹੈ, ਸ਼ਾਇਦ ਤੁਸੀਂ ਨਾ ਚੀਨੇ ਕਬੂਤਰ ਵਾਂਗਰ ਆਪਣੇ ਘਰੇ ਲਾ ਲਈ ਹੋਊਗੀ, ਸਾਡੇ ਤੱਕ ਨਾ ਪਹੁੰਚੀ ਹੋਊਗੀ।
ਉਹ ਲਾਈ ਕਿੱਥੇ ਆ, ਲਾਈ ਕਿੱਥੇ ਆ, ਮੱਲੋ ਮੱਲੀ ਆ ਗਈ। ਕਹਿੰਦੇ ਗੇਮਾਂ ਸ਼ੁਰੂ ਹੋ ਗਈਆਂ, ਕਹਿੰਦੇ ਓਲੰਪਿਕ ਗੇਮਾਂ ਸ਼ੁਰੂ ਹੋ ਗਈਆਂ,
ਉੱਡਦੀ
ਉੱਡਦੀ। ਅੱਗੇ ਤਾਂ ਰੌਲੀ ਬਹੁਤ ਪੈਂਦੀ ਹੁੰਦੀ ਸੀ, ਰੌਲੀ ਬਹੁਤ ਪੈਂਦੀ ਹੁੰਦੀ, ਬੰਦੇ ਇੰਤਜ਼ਾਰ ਕਰਦੇ ਹੁੰਦੇ ਸੀ ਕਿ ਓਲੰਪਿਕ ਗੇਮਾਂ ਸ਼ੁਰੂ ਹੋਣੀਆਂ, ਦੇਖਾਂਗੇ। ਹੁਣ ਕਈਆਂ ਲੋਕਾਂ ਨੂੰ ਪਤਾ ਹੀ ਨਹੀਂ, ਫਿਰ ਉੜਦੀ ਉੜਦੀ ਜਿਹੀ ਖਬਰ ਕਿਤੇ ਕਿਤੇ ਇੱਧਰ ਉੱਧਰ, ਕਈ ਵਾਰੀ ਟੀਵੀ ਅਚਾਨਕ ਕੋਈ ਲਾ ਲੈਂਦਾ ਵਿੱਚ, ਉਹਦਾ ਦੌੜਦੇ ਦੌੜਦੇ ਦਿਖਾਈ ਦਿੰਦੇ ਆ, ਸਵਿਮਿੰਗ ਦਿਖਾਈ ਦਿੰਦੇ ਆ। ਖੈਰ, ਆਸਟ੍ਰੇਲੀਆ ਨੇ ਜਿੰਨੇ ਤਗਮੇ ਜਿੱਤੇ ਆ ਕੱਲ, ਉਹਦਾ ਬਿਆਨ ਤਾਂ ਤੁਸੀਂ ਕਰੇ ਦਿੱਤਾ, ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਦਾ ਜੇ ਤੁਸੀਂ ਯਾਦ ਦਿਓ ਤਾਂ।
ਕਿਉਂ ਨੀ ਕਿਉਂ ਨੀ,
ਆਸਟ੍ਰੇਲੀਆ ਨੇ ਅਮਨਦੀਪ ਕੁੱਲ 5 ਮੈਡਲ ਜਿੱਤੇ ਆ, 3 ਗੋਲਡ, 2 ਸਿਲਵਰ ਤੇ ਬ੍ਰੌਂਜ਼ ਕੋਈ ਵੀ ਨੀ ਜਿੱਤਿਆ। ਚਾਈਨਾ ਨੇ ਹਾਲੇ ਤੱਕ 2 ਗੋਲਡ, 1 ਬ੍ਰਾਊਨ, 1 ਸਿਲਵਰ, 1 ਬ੍ਰੌਂਜ਼ ਤੇ 3 ਤਗਮੇ ਉਹਨਾਂ ਦੇ ਜਿੱਤੇ ਆ। ਤੇ ਬਾਕੀ ਯੂਨਾਈਟਿਡ ਸਟੇਟ ਨੇ 1, ਫਰਾਂਸ ਨੇ 1 ਤੇ ਬੈਲਜੀਅਮ ਨੇ ਵੀ 1-1 ਗੋਲਡ ਜਿੱਤਿਆ ਹੈ। ਤੇ ਆਸਟ੍ਰੇਲੀਆ ਇਸ ਵੇਲੇ ਸਵਿਮਿੰਗ ਦੇ ਵਿੱਚ ਕੰਪੀਟ ਕਰ ਰਿਹਾ ਆ, ਤੇ ਸਵਿਮਿੰਗ ਜਿਹੜੀ ਆ ਆਸਟ੍ਰੇਲੀਆ ਦੀ ਕਾਫੀ ਸਟਰੋਂਗ ਆ, ਕਾਫੀ ਪਾਵਰਫੁਲ ਆ, ਇਹਦੇ ਵਿੱਚ ਕਾਫੀ ਤਗਮੇ ਜਿੱਤਦੇ ਆ। ਜਿੱਦਾਂ ਜਿੱਦਾਂ ਅੱਗੇ ਗੇਮਾਂ ਵਧਣਗੀਆਂ, ਜਿੱਦਾਂ ਤੁਸੀਂ ਦੱਸਿਆ ਹੈ ਕਿ ਕਈ ਦੇਸ਼ ਕਿਸੇ ਫੀਲਡ ਦੇ ਵਿੱਚ ਚੰਗੇ ਹੁੰਦੇ ਆ,
ਜੀ
ਕੋਈ ਦੇਸ਼ ਕਿਸੇ ਫੀਲਡ ਵਿੱਚ ਚੰਗਾ ਹੁੰਦਾ, ਇਸ ਲਈ
ਐਥਲੈਟਿਕਸ ਦਾ,
ਇੰਡੀਵਿਜੁਅਲ
ਹਾਂ ਐਥਲੈਟਿਕਸ ਦਾ
ਜਿਸ
ਜੀ ਸ਼ੁਰੂ ਹੋਣੀ ਆ ਉਹ ਜਿੱਥੇ ਮੇਨ ਜ਼ਿਆਦਾ
ਜਿਹੜੇ ਐਥਲੈਟਿਕਸ ਸ਼ੁਰੂ ਹੋ ਗਈ ਉਸ ਵੇਲੇ ਤੁਸੀਂ ਦੇਖੋਗੇ ਕਿ ਐਥਲੈਟਿਕਸ ਦੇ ਵਿੱਚ ਜਿਹੜੇ ਅਫਰੀਕਨ ਕੰਟਰੀ ਆ ਉਹ ਕਾਫੀ ਮਾਰ ਮਾਰਦੇ ਆ, ਕਈ ਮੈਡਲ ਜਿੱਤਦੇ ਆ, ਲੌਂਗ ਰੇਸਿਸ ਦੇ ਵਿੱਚ ਉਹਨਾਂ ਦੀ
ਜੀ
ਕਾਫੀ ਪ੍ਰੋੜਤਾ ਰਹੀ ਹੈ, ਕਾਫੀ ਉਸ ਉਹਨਾਂ ਦਾ ਸਟਰੋਂਗ ਹੋਲਡ ਰਿਹਾ ਆ ਐਥਲੈਟਿਕਸ ਦੇ ਵਿੱਚ, ਤੇ ਉਦੋਂ ਪਤਾ ਲੱਗੂਗਾ। ਲੇਕਿਨ ਜਿਹਦੇ ਵਿੱਚ ਜਿਸ ਵੇਲੇ ਟੀਮ ਗੇਮ ਆਉਣਗੀਆਂ ਜਿਵੇਂ ਸੌਕਰ ਹੋਊਗਾ, ਹਾਕੀ ਹੋਊਗੀ, ਬਾਸਕਟਬਾਲ ਹੋਊਗਾ, ਨੈੱਟਬਾਲ ਹੋਊਗਾ, ਇਹ ਸਾਰੀਆਂ ਗੇਮਾਂ ਹੋਊਗੀਆਂ, ਤੇ ਇਹਦੇ ਵਿੱਚ ਭਾਰਤ ਵੀ ਸ਼ਾਇਦ ਭਾਗ ਲੈ ਰਿਹਾ ਹੈ ਹਾਕੀ ਦੇ ਵਿੱਚ। ਅੱਜ ਕੱਲ੍ਹ ਕਾਫੀ ਹਾਕੀ ਟੀਮ ਸਟਰੋਂਗ ਆ,
ਭਾਜੀ ਉਹਨਾਂ
ਸਕਦੇ ਆ
ਇਸੇ ਹੀ ਗੱਲ ਦੇ ਉੱਤੇ। ਭਾਰਤ ਪਹਿਲਾ ਮੈਚ ਨਿਊਜ਼ੀਲੈਂਡ ਨੂੰ ਜਿੱਤ ਚੁੱਕਾ ਹੈ, 3-2 ਨਾਲ ਹਰਾਇਆ ਭਾਰਤ ਨੇ ਪਹਿਲਾ ਮੈਚ।
ਅੱਛਾ ਜੀ, ਦੇਖੋ ਬਈ ਉਰਦੀ ਉਰਦੀ ਗੱਲ ਇਹ ਆ, ਅੱਗੇ ਏਦਾਂ ਇੰਟਰਸਟ ਹੁੰਦਾ ਸੀ ਬੰਦਾ 4 ਵਜੇ, 5 ਵਜੇ, 2 ਵਜੇ, 3 ਵਜੇ ਉੱਠ ਕੇ ਹਾਕੀ ਦੇ ਮੈਚ ਦੇਖਦਾ ਹੁੰਦਾ ਸੀ। ਹੁਣ ਤੁਹਾਡੇ ਤੋਂ ਪਤਾ ਲੱਗਾ ਭਾਰਤ ਤੇ ਨਿਊਜ਼ੀਲੈਂਡ ਹੋ ਰਾਤ ਦਾ,
ਮੈਨੂੰ ਤੁਹਾਡੇ
ਇੰਨੀ ਦੁਰਗਤੀ ਸਪੋਰਟਸ ਦੀ,
ਮੈਨੂੰ ਤੁਹਾਡੇ ਤੋਂ ਪਤਾ ਲੱਗਾ ਓਲੰਪਿਕ ਸ਼ੁਰੂ ਹੋ ਗਈ।
ਦੇਖ ਲਓ ਬਈ ਸਮਾਂ ਕਿੱਦਾਂ ਬਦਲਦਾ, ਪ੍ਰਾਇਓਰਟੀਜ਼ ਬੰਦੇ ਦੀਆਂ ਕਿੱਦਾਂ ਬਦਲਦੀਆਂ।
ਤੁਸੀਂ ਦੇਖੋ ਵੀ ਓਲੰਪਿਕ ਦਾ ਕੋਈ ਰੌਲਾ ਨਹੀਂ, ਕੋਈ ਗੱਲਬਾਤ ਨਹੀਂ, ਉਹ ਇੰਡੀਆ ਦੀਆਂ ਇਲੈਕਸ਼ਨਾਂ ਹੁਣ ਮਤਲਬ 30 ਦੀਆਂ ਵੀ ਤਿਆਰੀਆਂ ਸ਼ੁਰੂ ਹੋ ਗਈਆਂ, 29 ਦੀਆਂ, ਮਤਲਬ ਹਾਂ ਲੋਕ ਨਾ ਅਸਲ 'ਚ ਲੋਕਾਂ ਦੀ ਪ੍ਰਾਇਓਰਿਟੀ ਬਦਲ ਗਈ ਆ, ਅਤੇ ਉਹ ਜਿਹੜੀਆਂ 4 ਸਾਲ ਬਾਅਦ ਓਲੰਪਿਕ ਦੀ ਬਜਾਏ ਲੋਕਾਂ ਦਾ ਧਿਆਨ ਪੋਲੀਟਿਕਸ ਵੱਲ ਨੂੰ ਜ਼ਿਆਦਾ ਆ, ਜਾਂ ਤਾਂ ਕਿਉਂਕਿ ਪੈਸਾ ਬਹੁਤ ਖਰਚਿਆ ਜਾਂਦਾ ਨਾ ਇਲੈਕਸ਼ਨ ਦੀ ਪਬਲਿਸਿਟੀ 'ਤੇ ਧਿਆਨ ਖਿੱਚਣ ਨੂੰ, ਅਤੇ ਇਸ ਕਰਕੇ ਓਲੰਪਿਕ ਜਿਹੜਾ ਆ ਪਹਿਲਾਂ ਤਾਂ ਹੁਣ ਦੇਖੋ ਹੋਰ ਦੇਸ਼ਾਂ 'ਚ ਵੀ ਮਿਸਾਲ ਜਾਂਦੀ ਹੁੰਦੀ ਸੀ, ਹੁਣ ਪਤਾ ਨਹੀਂ ਕਿੱਧਰੋਂ ਕਿੱਧਰੋਂ ਜਾਂਦੀ ਹੈ, ਕਿੱਧਰੋਂ ਕਿੱਧਰੋਂ ਨਹੀਂ ਜਾਂਦੀ। ਸੋ ਇਹ ਜਿਹੜੀਆਂ ਮਤਲਬ ਇੰਡੀਆ ਦੇ ਜਿਹੜੇ ਲੋਕ ਨੇ ਨਾ ਉਹ ਦੇ ਆਰ ਵੈਰੀ ਬਿਜ਼ੀ ਇਨ ਇਲੈਕਸ਼ਨਸ ਕੰਪੈਰੇਟਿਵਲੀ। ਭਾਜੀ ਜਿਹੜਾ ਚਾਈਨਾ ਹੈ ਨਾ ਉਹ ਚਾਈਨਾ ਅਤੇ ਰੂਸ ਬਹੁਤ ਸਟੇਬਲ ਹੋ ਚੁੱਕਾ ਆ, ਉਹਦਾ ਕਾਰਨ ਇਹ ਹੈ ਕਿ ਉੱਥੇ ਇਲੈਕਸ਼ਨਾਂ ਦਾ ਫੰਡਾ ਜਿਹੜਾ 10 ਕੁ ਸਾਲਾਂ ਬਾਅਦ ਹੁੰਦਾ ਅਤੇ ਉਹ ਵੀ ਕਲੋਜ਼ਡ ਹੁੰਦਾ ਆ, ਇੱਦਾਂ ਨਹੀਂ ਹੁੰਦਾ ਵੀ ਓਪਨ ਹੁੰਦਾ ਆ। ਸੋ ਇੰਡੀਆ ਦੇ ਵਿੱਚ ਤਾਂ ਇਲੈਕਸ਼ਨ ਸਾਈਕਲ ਹੀ ਨਹੀਂ ਮੁੱਕਦੇ, ਅਮਰੀਕਾ 'ਚ ਨਹੀਂ ਮੁੱਕਦੇ, ਹੈ ਨਾ।
ਬਿਲਕੁਲ ਬਿਲਕੁਲ ਅਮਨਦੀਪ, ਅਮਰੀਕਾ ਦੇ ਵਿੱਚ ਜਿੰਨੇ ਵੀ ਡੈਮੋਕ੍ਰੇਟਿਕ ਕੰਟਰੀ ਆ ਜਿਹਨਾਂ ਵਿੱਚ ਵੈਸਟਮਿਨਿਸਟਰ ਸਟਾਈਲ ਜਿਹੜੀ ਗਵਰਨਮੈਂਟ ਆ ਉੱਥੇ ਹੈਗੀ ਆ, ਉਹਨਾਂ ਦੇ ਵਿੱਚ ਇਲੈਕਸ਼ਨਾਂ ਦਾ ਜਿਹੜਾ ਰੋਹਬ ਆ, ਇਲੈਕਸ਼ਨਾਂ ਦੇ ਚੱਲਣ ਚੱਲਦਾ ਹੀ ਰਹਿੰਦਾ, ਤੇ ਕਿਨਾਰੇ ਨਹੀਂ ਸੁਣਦੇ ਹੁੰਦੇ। ਅਬ ਕੀ ਵਾਰ 400 ਵਾਰ, 29ਵੇਂ ਚੌਥੀ ਵਾਰ, ਏਦਾਂ ਦੇ ਨਾਰੇ ਆਈ ਜਾਂਦੇ ਆ।
ਭਾਜੀ ਗੱਲ ਆਪਾਂ ਹੋਰ ਵੀ ਕਰਨੀ ਆ ਓਲੰਪਿਕਸ ਦੀ, ਚਲੋ ਗੱਲ ਚੱਲੀ ਹੈ, ਗੱਲ ਇਹ ਕਰਨੀ ਹੈ ਵੀ ਜਿਹੜਾ ਭਾਰਤ ਦੀ ਮੌਜੂਦਗੀ ਓਲੰਪਿਕ ਦੇ ਵਿੱਚ, ਤਕਰੀਬਨ ਮੇਰਾ ਖਿਆਲ 88 ਪਲੇਅਰ ਗਏ ਨੇ ਜਿੱਥੇ ਤੱਕ ਮੈਂ ਅੰਦਾਜ਼ਾ ਲਾਇਆ, ਜਾਂ ਮੈਂ ਕਿਤੇ ਅੰਕੜੇ ਦੇਖ ਰਿਹਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਅਤੇ ਉਹਦੇ ਵਿੱਚੋਂ ਵੀ ਜੇ ਆਪਾਂ ਦੇਖੀਏ ਪਿਛਲੀਆਂ ਸਪੋਰਟਸ ਦੇ ਵਿੱਚ ਜ਼ਿਆਦਾਤਰ ਜਿਹੜੇ ਤਮਗੇ ਆ ਉਹ ਹਰਿਆਣਾ ਲੈਂਦਾ ਆ, ਜਾਂ ਪੰਜਾਬ ਦੇ ਜਿਹੜੇ ਪਲੇਅਰ ਆ ਉਹ ਜਿੱਦਾਂ ਹਾਕੀ ਦੇ ਵਿੱਚ ਬਹੁਤ ਪਲੇਅਰ ਖੇਡ ਰਹੇ ਨੇ, ਹੈ ਨਾ, ਟੀਮਾਂ ਦੇ ਵਿੱਚ ਇਹ ਲੈਂਦੇ ਨੇ। ਤਾਂ ਜਿਹੜਾ ਹੁਣ ਹਰਪ੍ਰੀਤ ਕੱਲ੍ਹ ਹੁਣਾਂ ਨੇ ਇੱਕ ਪਾਇਆ ਸੀਗਾ ਪੋਸਟ ਕੱਲ੍ਹ, ਜਿਹੜੀ ਮੈਂ ਬੜਾ ਮਤਲਬ ਇੰਟਰਸਟਿੰਗ ਆ, ਜਿਹੜੀ ਸ਼ੇਅਰ ਕਰਨੀ ਬਣਦੀ ਆ, ਅਤੇ ਖੇਡੋ ਇੰਡੀਆ ਜਾਣੀ ਕਿ ਖੇਲੋ ਇੰਡੀਆ ਸਕੀਮ ਹੈ ਇੱਕ ਭਾਰਤ ਸਰਕਾਰ ਦੀ, ਉਹਦੇ ਵਿੱਚ ਉਹ ਫੰਡ ਦਿੰਦੇ ਨੇ ਇਨਫਰਾਸਟ੍ਰਕਚਰ ਵਾਸਤੇ ਦਿੰਦੇ ਨੇ, ਜਾਂ ਖਿਲਾੜੀਆਂ ਦੀ ਮਤਲਬ ਕਹਿ ਲਓ ਕਿ ਪੇਮੈਂਟ ਵਾਸਤੇ ਦਿੰਦੇ ਨੇ, ਜਾਂ ਉਹਨਾਂ ਦੇ ਖਾਣੇ ਵਗੈਰਾ, ਤਾਂ ਉਹਦੇ ਵਿੱਚ ਸਾਰਿਆਂ ਨਾਲੋਂ ਵੱਧ ਮਤਲਬ ਗੁਜਰਾਤ ਅਤੇ ਯੂਪੀ ਨੂੰ ਫੰਡ ਗਏ ਨੇ, ਗੁਜਰਾਤ ਅਤੇ ਯੂਪੀ ਨੂੰ ਫੰਡ, ਔਰ ਗੁਜਰਾਤ ਤੋਂ ਸਿਰਫ 2 ਖਿਡਾਰੀ ਨੇ। ਅਤੇ ਦੇਖੋ ਗੁਜਰਾਤ ਨੂੰ 426 ਕਰੋੜ ਰੁਪਇਆ ਦਿੱਤਾ ਗਿਆ ਸੋ ਫਾਰ ਜਿਹੜਾ ਫੰਡ ਰਿਲੀਜ਼ ਹੋਇਆ, ਅਤੇ ਯੂਪੀ ਨੂੰ 438, ਜਾਣੀ ਕਿ ਯੂਪੀ ਨੰਬਰ 1 'ਤੇ ਆ, ਗੁਜਰਾਤ ਨੰਬਰ 2 'ਤੇ ਆ, ਕਰਨਾਟਕ ਨੂੰ 109 ਕਰੋੜ, ਅਰੁਣਾਚਲ ਪ੍ਰਦੇਸ਼ ਨੂੰ 148 ਕਰੋੜ, ਠੀਕ ਹੈ, ਤੇ ਪੰਜਾਬ ਵਿਚਾਰਾ ਕਿੱਧਰ ਗਿਆ, 78 ਕਰੋੜ 'ਤੇ ਆ, ਠੀਕ ਹੈ,
78 ਕਰੋੜ ਮਿਲਿਆ ਸਿਰਫ ਪੰਜਾਬ,
ਹਾਂ, ਅਤੇ ਹਰਿਆਣੇ ਨੂੰ ਮਿਲਿਆ 66 ਕਰੋੜ। ਮਤਲਬ ਤੁਸੀਂ ਕੰਪੈਰੀਜ਼ਨ ਦੇਖੋ, ਮਜੋਰਟੀ ਵਾਲਿਆਂ ਨੂੰ 66 ਕਰੋੜ, 78 ਕਰੋੜ, ਅਤੇ ਗੁਜਰਾਤ ਨੂੰ 426 ਕਰੋੜ, ਯੂਪੀ ਨੂੰ 438 ਕਰੋੜ
ਖੇਡਣ ਦਾ, ਖੇਡਾਂ ਖੇਡਣ
ਹਾਂ,
ਦਾ।
ਜਿਹੜਾ ਖੇਲੋ ਇੰਡੀਆ ਸਕੀਮ ਹੈ ਨਾ, ਠੀਕ ਹੈ
ਅੱਛਾ
ਨਾ,
ਜੀ, ਖੇਲੋ ਇੰਡੀਆ ਸਕੀਮ।
ਖੇਲੋ ਇੰਡੀਆ ਸਕੀਮ ਹੈ, ਤੇ ਇਹ ਜਿਹੜੇ ਤਿੰਨ ਸਿਖਰਲੇ ਸੂਬੇ ਨੇ, ਪੰਜਾਬ, ਹਰਿਆਣਾ, ਤਾਮਿਲਨਾਡੂ, ਜਿੱਥੋਂ ਸਾਰਿਆਂ ਨਾਲੋਂ ਵੱਧ ਪਲੇਅਰ ਜਾਂਦੇ ਨੇ। ਤਾਮਿਲਨਾਡੂ ਨੂੰ ਮਿਲਿਆ 20 ਕਰੋੜ, ਅਤੇ ਉੱਥੋਂ ਕਹਿ ਲਓ ਕਿ ਟੋਟਲ ਤਿੰਨਾਂ ਦਾ ਮਿਲਾ ਕੇ 154 ਕਰੋੜ ਬਣਦਾ ਹੈ। ਅਤੇ ਉਹ ਗੁਜਰਾਤ ਨੂੰ ਇਕੱਲਾ 426, ਅਤੇ ਯੂਪੀ ਨੂੰ 438, ਠੀਕ ਹੈ। ਸੋ ਇਹ ਜਿਹੜੇ ਗੁਜਰਾਤ ਦੇ ਬਾਰੇ ਆਪਾਂ ਗੱਲ ਕਰੀਏ, ਅਤੇ ਨਾ ਤਾਂ ਇਹ ਬਾਰਡਰਾਂ 'ਤੇ ਕੋਈ ਭਰਤੀ ਹੁੰਦਾ ਫੌਜਾਂ ਦੇ ਵਿੱਚ, ਅਤੇ ਨਾ ਇਹ ਖਿਲਾਰੀ ਕਹਿੰਦਾ, ਮਤਲਬ ਪੈਸਾ ਸਾਰਿਆਂ ਨਾਲ ਵੱਧ ਇਹ ਲੈ ਕੇ ਜਾਂਦੇ। ਸੋ ਇਹਨਾਂ ਦੋਨਾਂ ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਇਹ ਵੀ ਇੱਕ
ਉਦਾਂ ਤਾਂ ਅਮਨਦੀਪ, ਜੇ ਜਿੱਦਾਂ ਤੁਸੀਂ ਜਿਹੜੀ ਗੱਲ ਕਹਿਣੀ ਚਾਹ ਰਹੇ ਆ, ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਕਾਣੀ ਵੰਡ ਹੋ ਰਹੀ ਆ, ਕਿ ਜਿਹੜੇ ਇਹ ਪ੍ਰਦੇਸ਼ ਆ ਜਿਹੜੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਆ ਉੱਥੇ ਜ਼ਿਆਦਾ ਫੰਡ ਦਿੱਤੇ ਜਾ ਰਹੇ ਆ, ਪਰ ਤੁਸੀਂ ਖੁਦ ਹੀ ਕੰਟਰਡਿਕਟ ਇੱਥੇ ਹੋ ਗਏ ਆ।
ਇਹਨੂੰ ਪੋਰਕ ਬੈਰਲਿੰਗ ਕਹਿੰਦੇ ਆ।
ਹਰਿਆਣੇ ਵਿੱਚ ਵੀ ਬੀਜੇਪੀ ਦੀ ਸਰਕਾਰ ਆ ਅਮਨਦੀਪ, ਇੱਦਾਂ ਨਹੀਂ ਹੁੰਦੀ। ਜਿੱਦਾਂ ਜੀ ਕੋਈ ਦੇਖੋ, ਜਿੱਦਾਂ ਹੁਣ ਕੋਈ ਫੈਮਿਲੀ ਆ, ਸਪੋਜ ਕਰੋ ਸਾਡੇ ਘਰ ਦੇ ਵਿੱਚ ਆ ਕੋਈ,
ਥੋੜਾ ਮਾਈਕ ਦੇ ਲਾਗੇ ਆਓ, ਤੁਸੀਂ ਪਿੱਛੇ ਹੋ ਗਏ।
ਮੈਂ ਮਾਈਕ ਦੇ ਬਿਲਕੁਲ ਅਮਨਦੀਪ, ਮੈਂ ਲਾਇਓ ਮਾਈਕ, ਹੁਣ ਠੀਕ ਆਵਾਜ਼ ਆ ਰਹੀ?
ਹਾਂਜੀ ਹਾਂਜੀ।
ਅੱਛਾ, ਜਿੱਦਾਂ ਹੁਣ ਕੋਈ ਫੈਮਿਲੀ ਆ, ਕੋਈ ਬੱਚੇ ਆ, ਅੱਗੇ 6-7 ਬੱਚੇ ਹੁੰਦੇ ਸੀ ਫੈਮਿਲੀਆਂ ਦੇ ਵਿੱਚ, 8-9 ਵੀ ਹੁੰਦੇ ਸੀ, 12-13 ਤੱਕ ਵੀ ਚੱਲ ਜਾਂਦੇ ਸੀਗੇ, ਬੱਚੇ ਕਾਫੀ ਹੁੰਦੇ ਸੀ, ਚਲੋ ਮੰਨ ਲੈਂਦੇ ਹਾਂ। ਉਹਨਾਂ ਵਿੱਚੋਂ ਕਈ ਬੱਚੇ ਜਿਹੜੇ ਉਹ ਨਾ ਬੜੇ ਰਿਸ਼ਟ ਪੁਸ਼ਟ ਹੁੰਦੇ ਸੀ, ਬੜੇ ਤਗੜੇ ਹੁੰਦੇ ਸੀ, ਤੁਹਾਡੇ ਵਰਗੇ ਐਨ ਜੋਸ਼ ਡੋਲੇ ਵਗੈਰਾ ਬਣਾਏ ਹੋਣੇ, ਹਰੇ ਐਨ ਖਿੜੇ। ਉਹਨਾਂ ਵਿੱਚ ਕਈ ਬੱਚੇ ਜਿਹੜੇ ਉਹ ਕਮਜ਼ੋਰ ਹੁੰਦੇ ਸੀ, ਤੇ ਮਾਂ ਪਿਓ ਦਾ ਇਹ ਫਰਜ਼ ਹੁੰਦਾ ਜਿਹੜਾ ਕਮਜ਼ੋਰ ਬੱਚਾ ਹੈ ਉਹਨੂੰ ਜ਼ਿਆਦਾ ਖੁਰਾਕ ਦਿੱਤੀ ਜਾਵੇ, ਤਾਂ ਕਿ ਉਹ ਦੂਜੇ ਦੇ ਨਾਲ ਜਾ ਕੇ ਰਲ ਜਾਣ, ਤਕੜੇ ਹੋ ਜਾਣ। ਨਹੀਂ, ਤੁਸੀਂ ਧਿਆਨ ਨਾਲ ਸੁਣੋ, ਇਸੇ ਤਰ੍ਹਾਂ ਜਿਹੜੀ ਸਟੇਟਸ ਹੈ ਨਾ, ਜਿਹੜੀਆਂ ਮਾੜੀਆਂ ਸਟੇਟ ਆ, ਜਿੱਥੇ ਓਲੰਪਿਕਸ, ਜਿੱਥੇ ਖਿਡਾਰੀ ਘੱਟ ਆ, ਜਿੱਥੇ ਇੰਫਰਾਸਟ੍ਰਕਚਰ ਵੀਕ ਆ, ਉਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਸਰਕਾਰਾਂ, ਇਹ ਜਿਹੜੀ ਸਰਕਾਰ ਹੋਏਗੀ ਸੈਂਟਰਲ ਦੀ, ਉਹਦੀ ਆਈਡੀਆ ਹੋਊਗਾ, ਉਹਨਾਂ ਨੂੰ ਵੀ ਪ੍ਰਫੁੱਲਿਤ ਕਰੋ, ਉੱਥੋਂ ਵੀ ਕੁਛ ਮੈਡਲ ਆਉਣ, ਫਿਰ ਰਲ ਮਿਲ ਕੇ ਇੱਕ ਮੈਡਲ ਦੀ ਟੈਲੀ ਜਿਹੜੀ ਉਹ ਵੱਡੀ ਕਰਕੇ ਦੇਸ਼ ਦਾ ਮਾਣ ਵਧਾਈਏ, ਇੱਦਾਂ ਦੀ ਵੀ ਹੋ ਸਕਦਾ। ਬਾਕੀ ਆਪਣੀ ਆਪਣੀ ਸੋਚ ਹੁੰਦੀ ਹੈ, ਇਸ ਪੁਆਇੰਟ ਤੋਂ ਮੈਂ ਤਾਂ ਇਸ ਪੁਆਇੰਟ ਤੋਂ ਦੇਖਦਾ, ਜਿਹੜਾ ਕਮਜ਼ੋਰ ਆ ਨਾ ਉਹਨੂੰ ਖੁਰਾਕ ਜ਼ਿਆਦਾ ਦੇਣੀ ਚਾਹੀਦੀ ਹੈ, ਜਿਹੜਾ ਪਹਿਲਾਂ ਤਗੜਾ ਆ ਉਹਨੂੰ ਖੁਰਾਕ ਦੇ ਕੇ ਬਿਮਾਰ ਕਰਨ।
ਨਹੀਂ ਨਹੀਂ ਨਹੀਂ, ਤੁਸੀਂ ਹੋਰ ਤਰ੍ਹਾਂ ਸੋਚਦੇ, ਮੈਂ ਹੋਰ, ਜਿਹੜੇ ਪਹਿਲੇ ਹੀ ਤਕੜੇ ਆ, ਜਿੱਥੇ ਪਤਾ ਆ ਵੀ ਇੱਥੋਂ ਸੂਰਬੀਰ ਯੋਧੇ ਨਿਕਲਣੇ ਆ, ਇੱਥੋਂ ਪਲੇਅਰ ਨਿਕਲਣੇ, ਉੱਥੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਆ, ਦੂਜਿਆਂ ਨੂੰ ਇਨਕਰੇਜ ਕਰਨਾ ਚਾਹੀਦਾ। ਪਰ ਉਹ ਜਿਹੜੇ ਕੰਮ 'ਚ ਗੁਜਰਾਤੀ ਮੋਹਰੇ ਆ, ਉਹਨਾਂ ਨੂੰ ਉੱਥੇ ਉੱਥੇ ਰਹਿਣ ਦਿਓ, ਠੀਕ ਆ। ਹੁਣ ਇੱਦਾਂ ਥੋੜ੍ਹੋ ਹੈ ਵੀ ਜਿੱਦਾਂ ਗੱਡੇ ਨਾਲ ਕੱਟਾ ਬੰਨਣ ਵਾਲੀ ਗੱਲ ਹੈ ਭਾਅ ਜੀ, ਇਹ ਤਾਂ ਮਤਲਬ ਵੀ ਤੁਸੀਂ ਜੇ
ਚਲੋ ਚਲੋ, ਤੁਹਾਡਾ ਤੁਹਾਡਾ ਵਿਚਾਰ ਹੈ, ਸਾਡੇ ਸਰੋਤਿਆਂ ਦਾ ਵੀ ਵਿਚਾਰ ਹੋਊਗਾ, ਮੈਂ ਤਾਂ ਫੈਮਿਲੀ ਸਟਰਕਚਰ ਦੀ ਗੱਲ ਕਰਦਾ। ਜੇ ਹੁਣ ਕੋਈ ਬਹੁਤੇ ਤਗੜਾ ਆ ਜਾਂਦਾ ਬੰਦਾ ਤੁਹਾਡੇ ਵਰਗਾ, ਜੇ ਉਹ ਹੋਰ ਘੇਖ ਲਾਈ ਜਾਓ, ਹੋਰ ਘੇਖ ਲਾਈ ਜਾਓ, ਹੋਰ ਘੇਖ ਲਾਈ ਜਾਓ, ਉਹ ਫਿਰ ਤਾਂ ਉਹਨੂੰ ਬਲੱਡ ਪ੍ਰੈਸ਼ਰ ਹੋਣਾ ਜਾਂ ਹੋਰ ਕੋਈ ਬਿਮਾਰੀ ਹੋਊਗੀ। ਉਹਨੇ ਜਿਹੜਾ ਬੱਚਾ ਪਹਿਲਾਂ ਹੀ ਮਾੜਾ ਆ ਉਹਨੂੰ ਥੋੜਾ ਤਗੜਾ ਕਰੋ, ਤਾਂ ਕਿ ਨਾਲ ਰਲੇ, ਫਿਰ ਮੋਢੇ ਨਾਲ ਮੋਢਾ ਜੋੜ ਕੇ ਜਿਲ੍ਹੇ ਦੋਵੇਂ ਜਣੇ ਜਾਊਗੇ,
ਇਹਦੇ ਵਿੱਚ ਕੱਲਾ ਆਪਾਂ ਬੀਜੇਪੀ ਦਾ ਕਸੂਰ ਨਹੀਂ ਕੱਢ ਸਕਦੇ। ਇਹ ਜਿਹੜੀਆਂ ਸਕੀਮਾਂ ਹੁੰਦੀਆਂ ਨਾ, ਇਹ ਜਿਹੜੀਆਂ ਗ੍ਰਾਂਟਸ ਹੁੰਦੀਆਂ ਆ, ਮੈਂ ਬਹੁਤ ਮਿਲਿਆ ਪੋਲੀਟੀਸ਼ਨਾਂ ਨੂੰ ਵੀ, ਇੰਡੀਆ ਦੇ ਵਿੱਚ ਵੀ ਮਿਲਦਾ ਵੀ ਰਹਿੰਦਾ ਹਾਂ, ਉਹ ਕਹਿੰਦੇ ਆ ਕਿ ਬਹੁਤ ਸਾਰੀਆਂ ਗ੍ਰਾਂਟਸ ਜਿਹੜੀਆਂ ਮੁੜ ਮੁੜ ਕੇ ਜਾਂਦੀਆਂ ਨੇ ਸਟੇਟਾਂ ਤੋਂ, ਅਵੇਲੇਬਲ ਹੁੰਦੀਆਂ, ਨਹੀਂ ਯੂਜ਼ ਨਹੀਂ, ਉਹ ਐਪਲੀਕੇਸ਼ਨ ਹੀ ਨਹੀਂ ਪਾਉਂਦੇ, ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ। ਉਹ ਜਿਹੜਾ ਜਿਹਨੇ ਦੇਖੋ ਪੈਗ ਲਾਉਣੇ ਰਾਤ ਨੂੰ ਸ਼ਾਮ ਨੂੰ, ਅਤੇ ਉਹਨਾਂ ਕੋਲ ਕਿੱਥੇ ਟਾਈਮ ਹੈ, ਉਹਨੇ ਫੁਕਰਾਪੰਥੀ ਸਿਰੇ ਦੀ ਕਰਨੀ ਆ। ਉਹਨਾਂ ਜਿਹੜੇ ਅਫਸਰ ਆ ਉਹ ਨਿਕੰਮੇ ਆ, ਉਹ ਵੀ ਉੱਦਾਂ ਦੇ ਹੀ ਆ ਵਿੱਚ ਬਣੇ ਹੋਏ। ਸੋ ਜਿਹੜੀਆਂ ਇਹ ਸਕੀਮਸ ਹੈ ਨਾ, ਇਹਨਾਂ ਦੇ ਵਿੱਚ ਤੁਹਾਨੂੰ ਐਪਲੀਕੇਸ਼ਨ ਬਣਾਉਣੀਆਂ ਪੈਂਦੀਆਂ। ਜਿੱਦਾਂ ਹੁਣ ਮੰਨ ਲਓ ਸਪੋਰਟਸ ਮਿਨਿਸਟਰ ਹੈ, ਸਪੋਰਟਸ ਮਿਨਿਸਟਰ ਨੇ ਇੱਕ ਉਲੀਕਣਾ ਆ ਵੀ ਆਹ ਵੀ ਸਕੀਮ ਸਰਕਾਰ ਦੀ ਹੈਗੀ ਆ, ਇਹਦੇ ਵਿੱਚੋਂ ਨਾ ਮੈਂ ਮਤਲਬ 20 ਕਰੋੜ, 30 ਕਰੋੜ, 100 ਕਰੋੜ ਲੈਣਾ ਆ, ਅਤੇ ਮੈਂ ਇਹਨਾਂ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਸਟੇਡੀਅਮ ਬਣਾਉਣੇ ਆ, ਜਾਂ ਮੈਂ ਸਿਸਟਮ ਬਣਾਉਣੇ ਆ ਜਿੱਥੇ ਪਲੇਅਰਾਂ ਨੂੰ। ਹੁਣ ਜਦੋਂ ਗਰਾਊਂਡ ਲੈਵਲ ਦੇ ਉੱਤੇ ਹੈ ਨਾ, ਉਹ ਪੈਸਾ ਡਿਸਟ੍ਰੀਬਿਊਟ ਕਰਨ ਦੇ ਲਈ ਅਮਲਾ ਹੀ ਹੈ ਨਹੀਂ, ਜਾਂ ਕਹਿ ਲਓ ਕਿ ਵਿਲ ਪਾਵਰ ਇਹ ਹੈ ਨਹੀਂ ਪੰਜਾਬ ਗੌਰਮੈਂਟ ਦੀ ਜਾਂ ਹੋਰ ਗੌਰਮੈਂਟ ਦੀ, ਤਾਂ ਉਹ ਪਲੈਨ ਕਿੱਦਾਂ ਬਣੂਗਾ, ਐਪਲੀਕੇਸ਼ਨ ਕਿੱਦਾਂ ਜਾਊਗੀ, ਉਹਦੇ 'ਚ ਬਜਟ ਵੀ ਬਣਾਉਣੇ ਪੈਣੇ ਆ, ਉਹਦੇ ਵਿੱਚ ਅਫਸਰਾਂ ਨੂੰ ਕੰਮ ਵੀ ਕਰਨਾ ਪੈਣਾ ਆ, ਫਾਈਲਾਂ ਵੀ ਤਿਆਰ ਕਰਨੀਆਂ ਪੈਣੀਆਂ, ਉਹ ਕਰਕੇ ਪੈਸੇ ਲੈ ਕੇ ਫਿਰ ਬਣਾਉਣਾ ਵੀ ਪੈਣਾ, ਫਿਰ ਦਿਖਾਉਣਾ ਵੀ ਪੈਣਾ ਆ। ਸੋ
ਨਹੀਂ, ਬਿਲਕੁਲ ਬਿਲਕੁਲ ਅਮਨਦੀਪ, ਜਿੱਦਾਂ ਹੁਣ ਜਿਹੜੀ ਸੈਂਟਰ ਸਰਕਾਰ ਆ, ਉਹ ਕਈ ਏਦਾਂ ਦੀਆਂ ਸਕੀਮਾਂ ਆ ਜਿਹਦੇ ਵਿੱਚ ਉਹ 70% ਕੋਲੋਂ ਦਿੰਦੀ ਆ, ਸੈਂਟਰ ਸਰਕਾਰ ਦਿੰਦੀ ਆ, ਤੇ 30% ਜਿਹੜੀ ਆ ਉਹ ਸਟੇਟਸ ਨੇ ਖਰਚਣਾ ਹੁੰਦਾ। ਕਈ ਏਦਾਂ ਦੇ ਸਟੇਟਸ ਆ ਜਿਹਨਾਂ ਦੇ ਰਾਜੇ ਮੂਰਖ ਆ, ਉਹਨਾਂ ਕੋਲ 30% ਹੁੰਦਾ ਹੀ ਨਹੀਂ ਹੈ। ਜੇ 30% ਉਹ ਦਊਗੇ, 30% ਵੀ ਦੇਣਾ ਹੀ ਪੈਣਾ, ਕੁਛ ਲੱਖ ਰੁਪਈਏ ਉਹ ਦਊਗੇ ਤਾਂ ਹੀ 70% ਦਊਗੇ, ਉਹ 30% ਹੁੰਦਾ ਨਹੀਂ, ਉਹ 70 ਵੀ ਜਾਂਦਾ ਰਹਿੰਦਾ। ਇਸ ਲਈ ਅਮਨਦੀਪ, ਜਿਹੜੀ ਫਾਈਨੈਂਸ਼ੀਅਲ ਮੈਨੇਜਮੈਂਟ ਆ, ਇਹ ਬਹੁਤ ਜ਼ਰੂਰੀ ਹੁੰਦੀ ਆ, ਇਹ ਫੈਮਿਲੀਆਂ ਦੇ ਵਿੱਚ ਵੀ, ਆਰਗੇਨਾਈਜੇਸ਼ਨ ਦੇ ਵਿੱਚ ਵੀ, ਸਟੇਟਸ ਦੇ ਵਿੱਚ ਵੀ, ਦੇਸ਼ ਦੇ ਵਿੱਚ ਵੀ।
ਸਰਕਾਰਾਂ ਦਾ ਕੰਮ ਹੀ ਇਹ ਆ, ਉਹਨਾਂ ਨੇ ਪੇਪਰ ਵਰਕ ਕਰਨੇ ਹੁੰਦੇ ਨੇ, ਪ੍ਰੋਜੈਕਟ ਉਹਨਾਂ ਨੇ ਚਲਾਉਣੇ ਹੁੰਦੇ ਆ, ਖੇਡਣਾ ਖਿਡਾਉਣਾ ਤਾਂ ਖਿਡਾਰੀਆਂ ਨੇ ਹੁੰਦਾ ਆ, ਉਹਨਾਂ ਨੂੰ ਇਨਵਾਇਰਮੈਂਟ ਦੇਣਾ ਹੁੰਦਾ, ਬਿਜ਼ਨਸ ਨੂੰ ਇਨਵਾਇਰਮੈਂਟ ਦੇਣਾ ਹੁੰਦਾ, ਸੜਕਾਂ ਬਣਾਉਣੀਆਂ ਹੁੰਦੀਆਂ, ਉਹਨਾਂ ਨੇ ਇਹ ਚੀਜ਼ਾਂ ਕਰਨੀਆਂ ਹੁੰਦੀਆਂ। ਸਾਡੀਆਂ ਸਰਕਾਰਾਂ ਦਾ ਆਪਣੀਆਂ ਹੋਰਡਿੰਗਾਂ ਲਗਾਉਣ ਦੇ ਵਿੱਚ, ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਫੋਟੋ ਲਗਾਉਣ ਦੇ ਵਿੱਚ ਬਿਜ਼ੀ ਹੋਏ ਪਏ ਨੇ ਸਾਰੇ।
ਫਿਰ ਫੋਟੋ ਲਗਾਉਣ ਦੇ ਵਿੱਚ ਵੀ ਬਿਜ਼ੀ ਹੋਏ ਨਾ, ਇੱਕ ਵਾਰੀ ਨਾ ਜਿਹਦਾ ਸਟੇਟਮੈਂਟ ਆਈ ਪਿੱਛੇ ਜਿਹੇ, ਕੋਈ ਲੀਡਰ ਆ ਉਹ ਹਾਰ ਗਿਆ, ਉਹਨੂੰ ਕਹਿੰਦੇ ਇੱਥੇ ਇੱਕ ਬੰਦਾ ਫਿਰਦਾ ਸੀ ਜਿਹਦਾ ਨਾਂ ਹਾਰਨਾ ਆ, ਉਹ ਬੰਦਾ ਹਾਰ ਗਿਆ, ਉਹਨੂੰ ਕਹਿੰਦੇ ਇੱਥੇ ਇੱਦਾਂ ਦਾ ਲੀਡਰ ਘੁੰਮਦਾ ਸੀ ਜਿਹਦਾ ਉਹਦਾ ਨਾਂ ਹੈ ਹਾਰਨਾ ਆ। ਜਿਸ ਵੇਲੇ ਗ੍ਰੀਨ ਰੈਵੋਲੂਸ਼ਨ ਪੰਜਾਬ ਦੇ ਵਿੱਚ ਆਇਆ, ਪੰਜਾਬੀਆਂ ਨੇ ਬੜੀ ਮਿਹਨਤ ਕੀਤੀ, ਕਿਸਾਨਾਂ ਨੇ ਬੜੀ ਮਿਹਨਤ ਕੀਤੀ, ਯੂਨੀਵਰਸਿਟੀਆਂ ਨੇ ਬਹੁਤ ਵਧੀਆ ਇੰਫਰਾਸਟ੍ਰਕਚਰ ਨਾ ਕੇਵਲ ਬੀਜ ਦਿੱਤੇ ਲੇਕਿਨ ਟੈਕਨੀਕਲ ਹੋਬ ਵੀ ਦਿੱਤਾ, ਲੋਕਾਂ ਨੂੰ ਦੱਸਿਆ ਕਿ ਕਿੱਦਾਂ ਤੁਸੀਂ ਆਪਣੇ ਜਿਹੜੇ ਬੀਜ ਬੀਜਣੇ ਆ ਉਹ ਅੱਗੇ ਤੋਂ ਅੱਗੇ ਕਿੱਦਾਂ ਫਸਲਾਂ ਵਧਾਉਣੀਆਂ, ਤੇ ਉੱਥੇ ਸਪੋਰਟਿੰਗ ਪ੍ਰਾਈਸ ਵੀ ਦਿੱਤੀ ਕੁਛ ਫਸਲਾਂ ਨੂੰ, ਤਾਂ ਕਿ ਗ੍ਰੀਨ ਰੈਵੋਲੂਸ਼ਨ ਉਹ ਆਇਆ ਵੀ। ਗ੍ਰੀਨ ਰੈਵੋਲੂਸ਼ਨ ਉਹ ਗ੍ਰੀਨ ਰੈਵੋਲੂਸ਼ਨ ਦੇ ਆਉਣ ਦੇ ਲਈ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਇੱਕ ਨੈਟਵਰਕ ਸੜਕਾਂ ਦਾ ਬਣਾਇਆ ਗਿਆ, ਪੱਕੀਆਂ ਸੜਕਾਂ ਬਣਾਈਆਂ ਗਈਆਂ, ਬਿਜਲੀ ਪਿੰਡਾਂ ਨੂੰ ਦਿੱਤੀ ਗਈ, ਤੇ ਉਹਦੇ ਨਾਲ ਇਹ ਸਭ ਕੁਛ ਬਹੁਤ ਹੋਇਆ ਉਹਨਾਂ ਉਸ ਸਮੇਂ ਦੇ ਵਿੱਚ। ਲੇਕਿਨ ਉਹਨੂੰ ਇਹ ਜਿਹੜੀਆਂ ਸਰਕਾਰਾਂ ਆ, ਚਾਹੇ ਕਿਸੇ ਵੀ ਸੂਬੇ ਦੀ ਸਰਕਾਰ ਹੋਵੇ ਪੰਜਾਬ ਦੀ, ਉਹਨੂੰ ਮੇਨਟੇਨ ਹੀ ਕਰ ਰਹੀ। ਅੱਜ ਕੱਲ੍ਹ ਕੀ ਹੋ ਰਿਹਾ ਕਿ ਤੁਹਾਨੂੰ ਫਿਕਰ ਪਿਆ ਆ ਕਿ ਅਗਲੀ ਅਸੀਂ ਇਲੈਕਸ਼ਨ ਕਿੱਦਾਂ ਜਿੱਤਣੀ, ਹਰ ਚੀਜ਼ ਦੇ ਵਿੱਚ ਪੋਲਿਟਿਕਸ, ਹਰ ਚੀਜ਼ ਦੇ ਵਿੱਚ ਪੋਲਿਟਿਕਸ।
ਇੱਥੇ ਗੱਲ ਆਉਂਦੀ ਹੈ ਨਾ ਭਾਜੀ, ਮਤਲਬ ਜਿਹੜੇ ਸਾਡੇ ਵੀ ਇੱਥੇ ਗੁਰਦੁਆਰਾ ਕਮੇਟੀਆਂ ਜਾਂ ਹੋਰ ਹੈ ਲੋਕਲ ਲੈਵਲ 'ਤੇ ਵੀ, ਜਾਂ ਇੰਡੀਆ ਵੀ ਪੰਚਾਇਤ ਲੈਵਲ 'ਤੇ, ਉਹ ਅਗਲੀ ਇੱਕ ਇਲੈਕਸ਼ਨ ਜਿੱਤ ਕੇ ਅਗਲੀ ਇਲੈਕਸ਼ਨ ਦੀ ਤਿਆਰੀ ਸ਼ੁਰੂ। ਮਤਲਬ ਜਿਹੜਾ ਇਲੈਕਸ਼ਨ ਸਾਈਕਲ ਹੈ ਨਾ, ਜਿਹੜੀ ਟੂ ਮੱਚ, ਜਿੱਦਾਂ ਤੁਸੀਂ ਕਹਿੰਦੇ ਸਪੋਰਟਸ ਟੂ ਮੱਚ ਹੋ ਗਈ ਆ ਕਿ ਓਲੰਪਿਕ ਦੀ ਖਬਰ ਜਿਹੜੀ ਉੱਡਦੀ ਮਿਲੀ ਆ, ਇੱਦਾਂ ਹੀ ਟੂ ਮੱਚ ਇਲੈਕਸ਼ਨਸ ਹੋ ਗਈਆਂ ਨੇ ਕਿ ਤਰੱਕੀ ਜਿਹੜੀ ਆ ਕਿਤੇ ਹੁੰਦੀ ਆ ਤਾਂ ਉੱਡਦੀ ਕਿਤੇ ਪਤਾ ਲੱਗਦੀ ਆ ਵੀ ਮਾੜੀ ਮੋਟੀ ਹੋ ਗਈ ਆ। ਪਰ ਜਿਹੜੇ ਲੋਕ ਨੇ, ਪੋਲੀਟੀਸ਼ੀਅਨ ਨੇ, ਉਹ ਇਲੈਕਸ਼ਨਾਂ 'ਚ ਬਿਜ਼ੀ ਰਹਿੰਦੇ ਨੇ, ਉਹਨਾਂ ਨੇ ਜਿਹੜਾ ਅੱਧੇ ਨਾਲੋਂ ਜ਼ਿਆਦਾ ਸਟਾਫ ਅਮਲਾ ਜਿਹੜਾ ਉਹਨਾਂ ਕੰਮਾਂ 'ਚ ਲਾਇਆ ਹੋਇਆ, ਜਿਨ੍ਹਾਂ ਦੀ ਸਿਰਫ ਉਹਨਾਂ ਦੀ ਪਰਸਨੈਲਿਟੀ ਬਿਲਡਿੰਗ ਜਾਂ ਪ੍ਰੋਫਾਈਲ ਬਿਲਡਿੰਗ ਦੇ ਵਿੱਚ ਜਿਹੜਾ ਪੈਸਾ ਅਤੇ ਸਮਾਂ ਸਰਮਾਇਆ ਖਤਮ ਹੋ ਰਿਹਾ ਆ, ਉਹ ਜਾਇਆ ਜਾ ਰਿਹਾ। ਸੋ ਇਸ ਕਰਕੇ ਇਹ ਜਿਹੜਾ ਇਲੈਕਸ਼ਨ ਸਾਈਕਲਸ ਨੇ, ਇਹਦੇ ਬਾਰੇ ਸੋਚਣਾ ਚਾਹੀਦਾ ਆ ਕਿ ਸਾਰਾ, ਮਤਲਬ ਇੱਕ ਇਲੈਕਸ਼ਨ ਹਟਦੀ ਦੂਜੀ, ਪਰ ਇੱਕ ਇਲੈਕਸ਼ਨ 5 ਸਾਲਾਂ ਬਾਅਦ ਹੋ ਜਾਵੇ, ਸਾਰੀਆਂ ਇਕੱਠੀਆਂ ਹੋ ਜਾਣ, ਇਹਦੇ ਨਾਲ ਦੀ ਕੋਈ ਰੀਸ ਨਹੀਂ, ਬੰਦਾ 4-5
ਸਾਰੀਆਂ ਲਈ, ਈਵਨ ਪੰਚਾਇਤੀ ਇਲੈਕਸ਼ਨਾਂ ਵੀ ਉਹਦੇ ਵਿੱਚ ਹੀ ਇੰਟੀਗ੍ਰੇਟਡ ਹੋਣਗੀਆਂ।
ਹਾਂ, ਸਾਰੀਆਂ
ਇੱਕ ਕਾਰਪੋਰੇਟ ਹੋਣੀਆਂ ਚਾਹੀਦੀਆਂ
ਇੱਕ ਵਾਰੀ,
ਫੈਡਰਲ ਇਲੈਕਸ਼ਨ, ਸਟੇਟ ਇਲੈਕਸ਼ਨ, ਕੌਂਸਲ ਦੀਆਂ ਇਲੈਕਸ਼ਨ, ਪੰਚਾਇਤ ਇਲੈਕਸ਼ਨ, ਸਾਰੀਆਂ ਇਲੈਕਸ਼ਨ 5 ਸਾਲ ਬਾਅਦ ਇੱਕੋ ਹੀ ਸਮੇਂ ਹੋ ਜਾਣੀਆਂ ਚਾਹੀਦੀਆਂ, ਤਾਂ ਕਿ ਜਿਹੜਾ ਬਰਡਨ ਪੈ ਰਿਹਾ ਹੈ ਲੋਕਾਂ ਦੇ, ਬਾਰ ਬਾਰ ਇਲੈਕਸ਼ਨ ਦਾ, ਬਾਰ ਬਾਰ
ਇਲੈਕਸ਼ਨ
ਦਾ, ਇੱਕ ਤਾਂ ਚਲੋ ਹੁੰਦਾ ਹੀ ਆ, ਲੋਕਾਂ ਦਾ ਟਾਈਮ ਕਿੰਨਾ ਬਰਬਾਦ ਹੁੰਦਾ। ਅਬ ਕੀ ਵਾਰ 13-0 ਜਾਂ 0-13, ਅਗਲੀ ਵਾਰ ਸਮਥਿੰਗ ਪਤਾ ਨੀ, ਅਬ ਕੀ ਵਾਰ 400-5, ਅਗਲੀ ਵਾਰ 4th, ਕਮਾਲ ਹੋ ਗਈ ਯਾਰ ਇਲੈਕਸ਼ਨਾਂ ਦੀ।
ਇੱਕ ਡੀਪ ਅਨਾਲਿਸਿਸ ਪੜ੍ਹਿਆ ਸੀਗਾ ਮੈਂ ਜੀਓਪੋਲਿਟਿਕਸ ਦਾ, ਉਹਦੇ ਵਿੱਚ ਦੇਖੋ ਹੁਣ ਰੂਸ ਦੇ ਉੱਤੇ ਦੁਨੀਆ ਦੀਆਂ ਸਭ ਤੋਂ ਵੱਧ ਸੈਂਕਸ਼ਨਸ ਲੱਗੀਆਂ ਹੋਈਆਂ ਨੇ, ਉਹਨਾਂ ਦੇ ਮਿਨਿਸਟਰ ਇੰਨਾ ਕੁ ਕੰਮ ਕਰ ਰਹੇ ਨੇ ਨਾ, ਫੋਰਨ ਮਿਨਿਸਟਰ, ਡਿਫੈਂਸ ਮਿਨਿਸਟਰ, ਫਾਈਨੈਂਸ ਮਿਨਿਸਟਰ, ਐਵਰੀ ਮਿਨਿਸਟਰ, ਵੀ ਉਹਨਾਂ ਨੇ ਉਹ ਬੇਅਸਰ ਕਰ ਦਿੱਤਾ, ਸਾਰਾ ਕੁਛ ਫੇਲ ਕਰ ਦਿੱਤਾ। ਠੀਕ ਹੈ। ਹੁਣ ਚਾਈਨਾ ਆ, ਚਾਈਨਾ ਦੇ ਵਿੱਚ ਤੁਸੀਂ ਇਲੈਕਸ਼ਨ ਹੁੰਦੀ ਕਦੇ ਸੁਣੀ ਆ? ਉਹ 10 ਸਾਲ ਬਾਅਦ ਸਿਰਫ ਇੱਕ ਪਾਰਟੀ ਦਾ ਲੀਡਰ ਬਦਲਦੇ ਨੇ, 10 ਸਾਲ ਬਾਅਦ ਇੱਕ ਪਾਰਟੀ ਦਾ ਲੀਡਰ ਬਦਲਦੇ ਨੇ, ਦੈਟਸ ਇਟ।
ਹਾਂਜੀ ਹਾਂਜੀ
ਠੀਕ ਹੈ। ਔਰ ਉਹ ਲੀਡਰ ਵੀ ਉਹ ਰੱਖਦੇ ਨੇ ਜਿਹੜਾ ਪੂਰਾ ਰਗੜ ਕੇ ਆਇਆ ਹੋਇਆ ਹੁੰਦਾ ਪਿਛਲੇ 30-40 ਸਾਲ ਤੋਂ, ਠੀਕ ਹੈ। ਉਹਦੇ ਵਿੱਚ ਉਹ ਫਿਲਟਰ ਕਰਕੇ ਰੱਖਦੇ ਨੇ, ਤੇ ਇਹਨੂੰ ਕਹਿੰਦੇ ਨੇ ਪਾਰਸ਼ੀਅਲ ਡੈਮੋਕ੍ਰੇਸੀ, ਠੀਕ ਹੈ। ਹੁਣ ਰਸ਼ੀਆ ਦੇ ਵਿੱਚ ਸਟੇਬਲ ਹੈ, ਉਹ ਲੜਾਈ ਵੀ ਜਿੱਤ ਰਿਹਾ, ਉਹ ਸੈਂਕਸ਼ਨਸ ਤੇ ਵੀ ਜਿੱਤ ਪਾ ਰਿਹਾ, ਮਤਲਬ 40 ਕੰਟਰੀ ਨੈਟੋ ਦੇ ਇੱਕ ਪਾਸੇ, ਉਹਦਾ ਇਕੱਲਾ ਇੱਕ ਪਾਸੇ ਆ, ਹੈ ਨਾ। ਤੇ ਇਸ ਕਰਕੇ ਉਹਨਾਂ ਦੀ ਜਿਹੜੀ ਸਟੇਬਿਲਿਟੀ ਆ, ਤਰੱਕੀ ਹੋਈ ਆ, ਜਾਂ ਆਪਣੇ ਆਪ ਨੂੰ ਸਸਟੇਨ ਕਰ ਰਹੇ ਨੇ, ਉਹ ਇਲੈਕਸ਼ਨਾਂ ਨਾ ਕਰਾ ਕੇ ਕਰ ਰਹੇ ਨੇ। ਜਿਹੜੀ ਬੇੜਾ ਗਰਕ ਯੂਰਪ ਅਤੇ ਇਹਨਾਂ ਦਾ ਕੰਟਰੀਆਂ ਦਾ ਹੋ ਰਿਹਾ, ਉਹ ਇਲੈਕਸ਼ਨ ਸਾਈਕਲ ਕਰਕੇ ਵੇਸਟੇਜ ਇੰਨੀ ਆ ਕਿ ਰਹੇ ਰੱਬ ਦਾ ਨਾਂ, ਹੈ ਨਾ। ਵੇਸਟੇਜ ਹੈ, ਮੈਂ ਕਰਪਸ਼ਨ ਨਹੀਂ ਕਹਿ ਰਿਹਾ, ਕਰਪਸ਼ਨ ਇੰਡੀਆ 'ਚ ਹੋਏਗੀ, ਪਰ ਪੱਛਮ ਦੇ ਵਿੱਚ ਵੇਸਟੇਜ ਆ। ਉਹ ਵੇਸਟੇਜ ਇਸ ਕਰਕੇ ਆ ਕਿ ਅਗਲਾ 3 ਸਾਲ ਦੇ ਸਾਈਕਲ ਤੋਂ ਗਾਂਹ ਦੀ ਨਹੀਂ ਸੋਚਦਾ। ਹੁਣ ਨਿਊਕਲੀਅਰ ਆਪਸ਼ਨ ਹੈ,
ਹੁਣ ਇੰਡੀਆ ਵਿੱਚ ਡਾਇਲੋਗ ਚੱਲ ਰਿਹਾ ਜੀ, ਡੈਮੋਕ੍ਰੇਸੀ ਮਰ ਰਹੀ ਆ, ਡੈਮੋਕ੍ਰੇਸੀ ਬਿਲਕੁਲ ਡਾਈ ਹੋ ਰਹੀ ਆ। ਜਿੱਦਾਂ ਇਲੈਕਸ਼ਨਾਂ ਹੋ ਰਹੀਆਂ, ਜਿੱਦਾਂ ਨੰਬਰ ਆਫ ਇਲੈਕਸ਼ਨ ਆ, ਲੇਅਰ ਆਫ ਇਲੈਕਸ਼ਨ ਆ, ਇਹ ਡੈਮੋਕ੍ਰੇਸੀ ਖਤਮ ਹੋ ਰਹੀ ਆ, ਇਹ ਤਾਂ ਡੈਮੋਕ੍ਰੇਸੀ ਮਜ਼ਬੂਤ ਹੋ ਰਹੀ ਆ। ਡੈਮੋਕ੍ਰੇਸੀ ਨੂੰ ਜੇ ਤੁਸੀਂ ਹਟਾਉਣਾ ਆ ਤਾਂ ਇਲੈਕਸ਼ਨ ਦੇ ਨੰਬਰ ਆਫ ਇਲੈਕਸ਼ਨ ਆ ਉਹਨੂੰ ਘੱਟ ਕਰਨਾ ਪਊਗਾ। ਡੈਮੋਕ੍ਰੇਸੀ ਕਿਤੇ ਨਾ ਗਈ, ਉਹ ਇੱਥੇ ਹੀ ਆ।
ਉਹਨੂੰ ਭਾਜੀ
ਹੁਣ ਹਰੇਕ ਨੂੰ ਬੋਲਣ ਦਾ, ਹਰੇਕ ਬੰਦੇ ਨੂੰ ਬੋਲਣ ਦਾ ਰਾਈਟ ਆ ਉੱਥੇ ਇੰਡੀਆ ਦੇ ਵਿੱਚ। ਕਿੱਦਾਂ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਆ, ਕਿੱਦਾਂ ਇੱਕ ਦੂਜੇ ਦੇ ਵਿੱਚ ਡਾਇਲੋਗ ਕ੍ਰੀਏਟ ਕਰੀ ਜਾਂਦੇ ਆ, ਕਿੱਦਾਂ ਇੱਕ ਦੂਜੇ ਦੀ ਪਰਸਨੈਲਿਟੀ ਨੂੰ ਡੀਫੇਮ ਕਰਦੇ ਆ, ਫੇਰ ਕਹਿੰਦੇ ਸਾਨੂੰ ਤਾਂ ਜਿੱਦਾਂ ਆਜ਼ਾਦੀ ਹੈ ਹੀ ਨਹੀਂ ਹੈ। ਇਹ ਤਾਂ ਡੈਮੋਕ੍ਰੇਸੀ ਦਾ ਨਜਾਇਜ਼ ਫਾਇਦਾ ਉਠਾ ਰਿਹਾ, ਡੈਮੋਕ੍ਰੇਸੀ ਨੂੰ ਘੱਟ ਹੋਣੀ ਚਾਹੀਦੀ ਹੈ।
ਮੈਂ ਉਹੀ ਕਹਿੰਦਾ, ਜਿਸ ਤਰ੍ਹਾਂ ਸਪੋਰਟਸ ਦੀ ਬਹੁਤਾਤ ਹੋ ਗਈ, ਤੇ ਨਾ ਤਾਂ IPL ਦਾ ਪਤਾ ਲੱਗਾ, ਉੱਡਦੀ ਖਬਰ ਆਈ, ਨਾ ਓਲੰਪਿਕ ਦਾ ਪਤਾ, ਇੱਦਾਂ ਹੀ ਜਿਹੜੀ ਡੈਮੋਕ੍ਰੇਸੀ ਦੀ ਬਹੁਤਾਤ ਕਰਕੇ ਲੀਡਰਾਂ ਦੀ ਜਿਹੜੀ ਆ ਉਹਦੀ ਦੁਰਗਤੀ ਹੋਈ ਪਈ ਆ, ਤੇ ਕੋਈ ਕੰਮ ਨਹੀਂ ਹੋ ਰਹੇ, ਅਫਸਰ ਜਿਹੜੇ ਨੇ ਖੁੱਲੇ ਫਿਰਦੇ ਨੇ ਇਹ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ। ਖੈਰ ਆਪਾਂ ਇਹ ਕਾਫੀ
T20 ਵਰਲਡ ਕੱਪ ਵੀ ਹੋਇਆ, ਇੰਡੀਆ ਜਿੱਤ ਗਿਆ, ਉਹਦੀ ਖਬਰ ਨਹੀਂ ਆਈ,
ਉਹਦੀ ਖਬਰ ਨਹੀਂ ਆਈ।
ਅਡਾਨੀ ਦਾ ਵਿਆਹ ਹੋਇਆ, ਅਡਾਨੀ ਦੇ ਮੁੰਡੇ ਦਾ ਹੋਇਆ,
ਚਲੋ ਕਿਸੇ ਦਾ ਹੋਇਆ, ਉਹ ਨਾ ਅਡਾਨੀ ਦਾ ਹੋਇਆ, ਨਾ ਅਡਾਨੀ ਦਾ ਹੋਇਆ, ਨਾ ਅਡਾਨੀ ਦੇ ਮੁੰਡੇ ਦਾ ਹੋਇਆ, ਅੰਬਾਨੀਆਂ ਦੇ ਮੁੰਡੇ ਦਾ ਹੋਇਆ।
ਅੰਬਾਨੀਆਂ ਦੇ ਮੁੰਡੇ ਦਾ, ਅੱਛਾ ਅੱਛਾ, ਅੰਬਾਨੀਆਂ ਦੇ ਮੁੰਡੇ ਦਾ ਹੋਇਆ। ਉਹ ਦੇਖੋ ਓਲੰਪਿਕ ਤੋਂ ਹੀ ਜ਼ਿਆਦਾ ਖਬਰ ਪਹੁੰਚ ਗਈ, ਉੱਥੇ ਆਪਣੇ ਦਲਜੀਤ ਦੋਸਾਂਝ ਵੀ ਚਲੇ ਗਏ, ਉਹਨਾਂ ਨੂੰ ਕਹਿੰਦੇ 10 ਕਰੋੜ ਡਾਲਰ ਮਿਲਿਆ,
ਰੁਪਈਆ
ਹੋਰ ਕਈ ਚੱਲ ਗਿਆ ਰੁਪਈਆ, ਇੰਡੀਆ ਤੋਂ ਵੀ ਚੱਲੇ, ਇੱਥੋਂ ਆਸਟ੍ਰੇਲੀਆ ਤੋਂ ਵੀ, ਕੋਈ ਗਾਇਕ ਲੇਡੀ ਗਾਗਾ ਵੀ ਗਈ, ਪਿੱਦਾਂ ਦਾ CM ਗਾਗਾ ਨੀ ਲੇਡੀ ਗਾਗਾ, ਉਹ ਵੀ ਗਈ ਉੱਥੇ ਦੇਖਣ ਮੇਲਾ ਜਿਹੜਾ ਲੱਗਾ ਸੀ, ਉਹ ਹਲੇ ਚੱਲੀ ਜਾਂਦਾ ਮਨਦੀਪ, ਉਹ ਮੇਲਾ ਹਲੇ ਚੱਲੀ ਜਾਂਦਾ, ਉਹ ਵਿਆਹ ਦਾ ਮੇਲਾ ਖਤਮ ਹੋਣਾ, ਉਸ ਤੋਂ ਬਾਅਦ ਹੋਰ ਦਾ ਕੋਈ ਮੇਲਾ ਚੱਲ ਪਵੇ। ਚਲੋ ਕਾਹਨੂੰ ਕਹਿਣਾ ਸੀ, ਉਹ ਸੁੱਖ ਸਾਂਦੀ ਰਹਿਣ ਸਾਰੇ ਲੋਕ, ਅਡਾਨੀ ਵੀ ਅਵਾਮੀ ਵੀ ਜੋ ਵੀ ਆ, ਤੁਸੀਂ ਅਮਨਦੀਪ ਖਬਰ ਫਲਾਈ ਨੀ, ਮੈਂ ਸੁਨੇਹਾ ਭੇਜਣਾ ਇੱਕ ਇੰਡੀਆ ਨੂੰ,
ਉਹ ਲਾ ਦਿੰਦੇ ਹੁਣ ਪਾਲਾ ਤਾਂ ਹੁਣੇ ਆਇਆ ਪ੍ਰੋਗਰਾਮ ਦੇ ਵਿੱਚ, ਕੋਬਰਮ ਵਾਲਾ ਸਤਿ ਸ਼੍ਰੀ ਅਕਾਲ ਬੁਲਾਉਂਦਾ, ਕਹਿੰਦਾ ਆਨੰਦ ਲੈ ਰਿਹਾ। ਉਹ ਖਬਰ ਇਹ ਫਲਾਣੀ ਆ ਵੀ ਭਾਈ ਅਮਰੀਕ ਭਾਜੀ ਨੇ ਕੋਈ ਸਮਾਨ ਭੇਜਣਾ ਇੰਡੀਆ ਨੂੰ, ਜੇ ਕੋਈ ਇੰਡੀਆ ਜਾਣ ਵਾਲਾ ਸ਼ਖਸੀਅਤ ਹੋਵੇ ਤਾਂ ਜ਼ਰੂਰ ਸਾਨੂੰ ਦੱਸੋ ਜੀ। ਇਹ ਚਾਹਲ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਪ੍ਰੋਗਰਾਮ ਦੇ ਵਿੱਚ ਕਹਿੰਦੇ ਨੇ, ਉਹਨਾਂ ਨੇ ਖਬਰ ਵੀ ਭੇਜੀ ਆ, ਚਾਹਲ ਸਾਹਿਬ ਤੁਹਾਨੂੰ ਕਾਲ ਕਰਨੀ, ਮੈਂ ਗੱਲਬਾਤ ਵੀ ਕਰਾਂਗਾ। ਅਤੇ ਕੁਲਵਿੰਦਰ ਸਿੰਘ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਸੀ ਥੋੜ੍ਹੀ ਦੇਰ ਪਹਿਲਾਂ, ਅਤੇ ਥੋੜ੍ਹਾ ਲੇਟ ਹੋ ਗਏ ਮੈਸੇਜ ਪੜ੍ਹਨ ਨੂੰ, ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ। ਪਰਮਜੀਤ ਸਿੰਘ ਧਾਲੀਵਾਲ ਜੋ ਕਿ ਇਸ ਪ੍ਰੋਗਰਾਮ ਦੇ ਸਾਡੇ ਸਪੋਂਸਰ ਨੇ, ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਮੈਸੇਜ ਆਇਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ। ਅਤੇ ਜਿਹੜੀ ਗੱਲ ਕਹਿੰਦੇ ਵੀ ਸਿੱਧੂ ਸਾਹਿਬ ਸੈਂਟਰ ਸਰਕਾਰ ਇਹਨਾਂ ਰਾਜਾਂ ਨੂੰ ਉਤਸ਼ਾਹਿਤ ਕਰ ਰਹੀ ਹੈ, ਬਾਕੀ ਅਮਰੀਕ ਜੀ 11-12 ਬੱਚਿਆਂ ਦੀ ਗੱਲ ਕਰਦੇ ਨੇ, ਸਾਡੇ ਤਾਇਆ ਬਿਸ਼ਨ ਸਿੰਘ ਦੇ ਵੀ 12 ਜਵਾਕ ਨੇ, ਆਪਾਂ ਹੋਰ ਪਾਸੇ ਕਿਉਂ ਦੇਖੀਏ।
ਉਹ ਤਾਇਆ ਦਾ ਵੀ ਕਲਾਸਿਕ ਆ, ਉਹਦੇ ਤਾਂ ਜ਼ਿਆਦਾ ਜਵਾਕ ਹੋਣੇ ਹੀ ਹੋਣੇ ਆ, ਜਿੱਦਾਂ ਉਹ ਗੱਲਾਂ ਕਰਦਾ, ਉਹਦੇ ਜਵਾਕ ਤਾਂ ਹੋਰ 2-3 ਵੀ ਚਾਹੀਦੇ ਹੋਰ ਸੀ। ਚਲੋ 12-13 ਹੀ ਬਹੁਤ ਆ, ਉਹਨੇ ਕੀ ਕਰਨੇ, ਪੂਰਾ ਮੁਕਾਬਲਾ ਕਰਦਾ ਲਾਲੂ ਪ੍ਰਸ਼ਾਦ ਹੀ ਆ, ਉਹ ਵੀ ਇੱਕ ਤਰ੍ਹਾਂ ਦਾ
ਪੂਰਾ। ਆਹੋ, ਉਹ ਦੇਖੋ ਕਈ ਮੁੱਦੇ ਨੇ, ਪਹਿਲਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਨਾ ਲੈ ਲਈਏ, ਸਾਹ ਲੈ ਲਈਏ, ਤੇ ਉਹ ਤੋਂ ਬਾਅਦ ਚਾਹਲ ਸਾਹਿਬ ਨੇ ਵੀ ਇੱਕ ਮੁੱਦਾ ਭੇਜਿਆ ਤੇ ਇੱਥੇ ਕਾਫੀ ਕੰਮ ਵੀ ਕੀਤਾ ਸੀਗਾ, ਅਸੀਂ ਤੇ ਦੱਸ ਵੀ ਦੇਈਏ ਆਪਣੇ ਸਰੋਤਿਆਂ ਨੂੰ, ਬਾਈ ਜੇ ਕਿਸੇ ਨੇ ਇੰਡੀਆ ਜਾਣਾ ਹੋਇਆ ਤਾਂ ਦੱਸਿਓ, ਤੇ ਉਹ ਆਪਾਂ ਕਰਾਂਗੇ। ਇੱਕ ਬੀਨੀ ਬਾਰੇ ਵੀ ਸਵਾਲ ਪੁੱਛਣਾ ਸੀਗਾ ਭਾਜੀ, ਤੁਸੀਂ ਉਹ ਬਾਅਦ ਚੋਂ ਪੁੱਛਣਾ ਕਿ ਹੁਣੇ?
ਉਹ ਵੀ ਪੁੱਛਣਾ ਬਾਅਦ ਚ ਪੁੱਛਣਾ, ਬ੍ਰੇਕ ਤੋਂ ਬਾਅਦ ਉਹ ਪੁੱਛਣਾ।
ਇੱਕ ਤੁਸੀਂ ਕਈ ਹਫ਼ਤੇ ਹੋ ਗਏ ਲਾਰਾ ਲਾਇਆ ਹੋਇਆ ਸਾਨੂੰ, ਇੱਕ ਤੁਸੀਂ ਬੰਦੇ ਦੀ ਜਿਹੜੀ ਕਹਿੰਦੇ ਤੁਸੀਂ ਦੱਸਣਾ ਉਹਦੇ ਬਾਰੇ, ਉਹ ਮਿਲਦਾ ਤੁਹਾਨੂੰ ਪਾਰਕ ਦੇ ਵਿੱਚ?
ਨਵਾਂ ਬੰਦਾ ਮਿਲਿਆ ਅੱਗੇ ਨੀ, ਪਾਰਕ ਅਸੀਂ ਪ੍ਰੈਸਟਨ ਰਹਿੰਦੇ ਹੁੰਦੇ ਸੀ, ਇੱਥੋਂ ਦੂਰ ਆ ਉਹ, ਹੁਣ ਇੱਥੇ ਨਵੇਂ ਇਲਾਕੇ ਡੈਨਮਕੋਟ ਦੇ ਵਿੱਚ ਨਵੀਂ ਪਾਰਕ ਬਣੀ ਹੈ ਇੱਕ।
ਅੱਛਾ,
ਹੁਣ ਉਹਦੇ ਵਿੱਚ ਜਿਵੇਂ ਸੈਰ ਕਰਨ ਜਾਈਦਾ, ਇੱਕ ਸਾਈਕਲ ਵੀ ਮੈਨੂੰ ਮੇਰੇ ਮੁੰਡੇ ਨੇ ਲੈ ਦਿੱਤਾ, ਇਲੈਕਟ੍ਰਿਕ ਸਾਈਕਲ ਆ, ਉਹ ਪੈਡਲ ਮਾਰੋ ਤਾਂ ਤਿੰਨ ਚਾਰ ਪੈਡਲ ਆਪੇ ਉਹਦੇ ਰੋੜੀ ਜਾਂਦਾ ਇੱਧਰ ਉੱਧਰ, ਹਨਾ, ਚੜਾਈਆਂ ਉਤਰਾਈਆਂ ਦਾ ਫਰਕ ਹੀ ਨੀ ਪੈਂਦਾ। ਉਹ ਮੇਲੇ ਆਇਆ ਤਾਂ ਉਹ ਤਾਂ ਮੈਂ ਜਾਂਦਾ, ਜਾਂ ਸੈਰ ਕਰਨ ਨੂੰ ਜਾਂਦਾ ਹੁਣ ਸਵੇਰੇ, ਤੇ ਮੈਨੂੰ ਨਾ ਮੇਰੇ ਮੁੰਡੇ ਕੋਲ ਕੌਂਸਲ ਦੀਆਂ ਟੋਪੀਆਂ ਆ ਜਾਂਦੀਆਂ, ਹੈਲਮਟ ਜਿਹਾ ਨੀ ਹੁੰਦੇ ਜਿਸ ਵੇਲੇ ਤੁਸੀਂ ਇਹਦਾ ਚੈੱਕ ਕਰਨ ਜਾਂਦੇ ਆ ਸਾਈਟਾਂ ਤੇ ਜਾਂਦੇ ਆ, ਉਹ ਹੈਲਮਟ ਪਾਇਆ ਹੁੰਦਾ ਪੀਲਾ ਜਿਹਾ, ਉੱਪਰ ਸੇਫਟੀ ਸੁਫਟੀ ਲਿਖਿਆ ਜਾਂਦਾ ਕੁਛ, ਉਹ ਵੀ ਆ, ਤੇ ਉਹ ਪਾ ਕੇ ਮੈਂ ਸੈਰ ਕਰਨ ਜਾਂਦਾ ਹੁੰਦਾ। ਵੀ ਇੱਕ ਮੈਨੂੰ ਪਰਸਨੈਲਿਟੀ ਮਿਲੀ, ਕਈ ਪਰਸਨੈਲਿਟੀਆਂ ਮਿਲਦੀਆਂ ਪਰ ਇੱਕ ਮੈਨੂੰ ਬਹੁਤ ਹੀ ਸ਼ਾਨਦਾਰ ਪਰਸਨੈਲਿਟੀ ਮਿਲੀ ਆ, ਉਹਦੀ ਅੱਜ ਗੱਲ ਕਰਾਂਗੇ ਅੱਜ ਇਸ ਵੇਲੇ ਪ੍ਰੋਗਰਾਮ ਚ, ਅੱਧਾ ਘੰਟਾ ਰਹਿੰਦਾ ਹੋਊਗਾ ਉਸ ਵੇਲੇ।
ਆਹੋ ਫਿਰ ਬੰਦੇ ਨੂੰ ਲਿਆਓ ਤੁਸੀਂ ਪ੍ਰੋਗਰਾਮ ਚ, ਕਿਉਂਕਿ ਫਿਰ ਕਾਫੀ ਹੁਣ
ਬੰਦੇ ਨੂੰ ਪ੍ਰੋਗਰਾਮ ਚ ਨਹੀਂ, ਉਹਦੀਆਂ ਗੱਲਾਂ ਲਿਆਵਾਂਗੇ, ਬੰਦੇ ਨੂੰ ਕਿੱਦਾਂ ਫੜ ਕੇ ਲਿਆਵਾਂਗੇ, ਉਹ ਤਾਂ ਯੂਪੀ ਦਾ ਬੰਦਾ ਅਗਰ ਬਿਹਾਰ ਦਾ।
ਅੱਛਾ, ਉਹ ਆ ਗਿਆ ਤੁਹਾਡੇ, ਤੁਹਾਡੇ ਆ ਗਿਆ ਅਪੀਲ ਜਿਹੜੀ ਕੀਤੀ ਸੀ, ਉਹ ਪਾਲੇ ਬੈਂਸ ਨੇ ਮੈਸੇਜ ਭੇਜਤਾ, ਕਹਿੰਦੇ ਸੁੱਖ ਰਿਆੜ ਜਾ ਰਿਹਾ ਇੰਡੀਆ।
$10 ਸ਼ਗਨ ਆਪਣੇ ਅਬਾਨੀਆਂ ਨੂੰ, ਉਹ ਮੇਰੇ ਸ਼ਗਨ ਮੇਰਾ ਲੈ ਜਾਣ ਤਾਂ ਉਹਨਾਂ ਨੂੰ ਦੇ ਦੇਣ। ਹੁਣ ਤੁਸੀਂ ਪੁੱਛੋ ਵੀ $10 ਨਾਲ ਉਹਨਾਂ ਕਰੋੜਪਤੀ ਅਰਬਪਤੀ ਉਹਨਾਂ ਨੂੰ ਕੀ ਫਾਇਦਾ ਹੋਊਗਾ?
ਹਾਂਜੀ,
ਉਹ ਫਾਇਦਾ ਉਹਨਾਂ ਨੂੰ ਕੁਛ ਨੀ ਹੋਣਾ। ਜਿੱਦਾਂ ਇੱਕ ਵਾਰੀ ਨਾ ਅੱਗ ਲੱਗ ਗਈ ਜੰਗਲ ਦੇ ਵਿੱਚ, ਤਾਂ ਚਿੜੀ ਥੋੜਾ ਜਿਹੜਾ ਚੁੰਝ ਭਰ ਕੇ ਪਾਣੀ ਛੱਟਿਆ ਕਰੇ, ਫੇ ਆ ਜਾ ਕਰੇ, ਚੁੜੀ ਭਰ ਕੇ ਪਾਣੀ ਛੱਟਿਆ ਫੇ ਆ ਜਾ ਕਰੇ। ਉਹਨੂੰ ਪੁੱਛਿਆ ਕਿਸੇ ਨੇ ਵੀ ਇਹਨਾਂ ਦਾ ਅੱਗ ਬੁੱਝਣੀ ਨੀ ਹੈ, ਕਹਿੰਦੀ ਅੱਗ ਬੁੱਝੇ ਨਾ ਬੁੱਝੇ, ਜਿਸ ਵੇਲੇ ਅੱਗ ਬੁਝਾਉਣ ਦਾ ਇਤਿਹਾਸ ਲਿਖਿਆ ਜਾਊਗਾ ਨਾ, ਉਹਦੇ ਵਿੱਚ ਨਾ ਮੇਰਾ ਵੀ ਆਊਗਾ, ਸ਼ਗਨ ਦੇਣ ਵਾਲਿਆਂ ਚ ਨਾ
ਆਪਾਂ ਵੀ ਕੱਲੀ ਚਿੜੀ ਇੱਕ ਥੋੜਾ ਹੁੰਦੀ, ਚਿੜੀਆਂ ਦਾ ਇੱਕ ਝੁੰਡ ਹੁੰਦਾ, ਚਿੜੀਆਂ ਦਾ
ਝੁੰਡ ਹੁੰਦਾ,
ਚਿੜੀਆਂ ਦਾ ਚੰਬਾ ਹੁੰਦਾ।
ਉਹ ਜਿਹੜੀ ਬਿੰਨੀ ਸਾਰੀ ਬਿੰਨੀ ਵਾਲੀ ਗੱਲ ਹੈ ਨਾ, ਟੋਪੀ ਵਾਲੀ ਗੱਲ, ਤੁਸੀਂ ਹੁਣ ਬ੍ਰੇਕ ਲਾਓ,
ਚਲੋ ਠੀਕ ਹੈ। ਪਿਆਰੇ, ਉਹ ਬਹੁਤ ਇੰਟਰਸਟਿੰਗ ਗੱਲਾਂ ਆ ਰਹੀਆਂ, ਬੀਨੀ ਦੀਆਂ ਗੱਲਾਂ ਆ ਰਹੀਆਂ, ਤੇ ਇੱਕ ਬਹੁਤ ਗੰਭੀਰ, ਦੋ ਮੁੱਦੇ ਆ ਉਹ ਆ ਰਹੇ ਨੇ, ਤੇ ਇੱਕ ਅਮਰੀਕ ਭਾਜੀ ਨੇ ਉਹ ਬੰਦੇ ਬਾਰੇ ਗੱਲ ਕਰਨੀ ਆ, ਜਿਹਨਾਂ ਜਿਹੜੇ ਨਵੇਂ ਟੱਕਰੇ ਨੇ ਪਾਰਕ ਦੇ ਵਿੱਚ। ਸੋ ਪ੍ਰੋਗਰਾਮ 'ਚ ਜੁੜੇ ਰਹੋ, ਅਤੇ ਅਗਲਾ ਇੱਕ ਘੰਟਾ ਪਾਵਰ ਪੈਕ ਤੁਹਾਡੇ ਨਾਲ ਫਿਰ ਸਾਂਝਾ ਕਰਾਂਗੇ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਬਸ ਦੋ ਘੁੱਟ ਪਾਣੀ ਦੇ ਪੀਣੇ, ਉਸ ਤੋਂ ਬਾਅਦ ਅਸੀਂ ਲੈ ਗਏ ਅਤੇ ਆਏ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ, ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ 'ਚੋਂ ਮਿਲ 'ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਅਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਅਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ।
ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਤੇ ਪ੍ਰੋਗਰਾਮ ਦੇ ਦੂਸਰੇ ਦੇ ਹਿੱਸੇ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਜਿੱਥੋਂ ਵੀ ਤੁਸੀਂ ਪ੍ਰੋਗਰਾਮ ਸਾਡਾ ਸੁਣ ਰਹੇ ਹੋ। ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਜੁੜੇ ਹੋਏ ਨੇ। ਤੇ ਭਾਜੀ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਜਿਹੜਾ ਤੁਸੀਂ ਸ਼ਗਨ ਦੀ ਗੱਲ ਕਰ ਰਹੇ ਹੋ ਅੰਬਾਨੀਆਂ ਦੀ, ਸਾਡੀ ਪਾਰਟੀ ਦਾ ਨਾਮ ਤਾਂ ਦੁੱਕੀ ਨਹੀਂ ਦੇਣੀ ਪਾਰਟੀ ਹੈ, ਤੇ ਫਿਰ ਇਹ $10 ਕਿਉਂ? ਇਹ ਵੀ ਇੱਕ ਮਸਲਾ ਹੈ,
ਇਹ ਮਸਲਾ ਤਾਂ ਪਾਰਟੀ ਕੰਟਰਡਿਕਟ ਹੋ ਗਈ ਆ,
ਪਾਰਟੀ ਪਾਰਟੀ ਦੇ ਚਾਰਟਰ ਤੋਂ ਉਲਟ ਹੋ ਗਿਆ। ਤੁਸੀਂ ਰਹਿਣ ਦਿਓ, ਚਿੜੀ ਵਾਲਾ ਛੱਡੋ ਪਰੇ, ਚਿੜੀ ਨੂੰ ਰਹਿਣ ਦਿਓ ਇਕੱਲੀ ਨੂੰ,
ਇਤਿਹਾਸ ਵਿੱਚ ਨਾਂ ਦਾ ਜਨਾਜ਼ਾ
ਛੱਡੋ ਪਰੇ, ਛੱਡੋ ਪਰੇ, ਛੱਡੋ ਪਰੇ।
ਫਿਰ ਜਿਹੜੇ ਇੰਡੀਆ ਜਾਣਾ ਨਾ ਆਪਣਾ ਜੁਆਇਨ ਕਰਨ, ਕਿੱਥੇ ਬੰਬੇ ਜਾ ਕੇ ਇੰਨਾ ਖਰਚ ਕਰਕੇ $10
ਨਹੀਂ ਹੁੰਦੇ, ਤੇ ਤੁਹਾਡੇ $10 ਦੇਣੇ ਤਾਂ ਸੁਖਰਿਆਲ ਨੂੰ ਵੀ ਤਾਂ ਨਾਲ ਦੇਣੇ ਪਊਗੇ 10, ਐਡਾ ਥੋੜੋ ਆ। ਠੀਕ ਹੈ, ਤੇ ਚਲੋ ਚਾਹਲ ਸਾਹਿਬ ਨੇ ਮੈਡਲ ਟੈਲੀ ਭੇਜੀ, ਆਸਟ੍ਰੇਲੀਆ ਨੰਬਰ 1 ਤੇ ਹੈ ਜੀ, ਬਹੁਤ ਬਹੁਤ ਧੰਨਵਾਦ। ਅਤੇ ਆਪਾਂ ਜਿਹੜੀ ਤੁਸੀਂ ਖਬਰ ਭੇਜੀ ਹੈ ਨਾ ਚਾਹਲ ਸਾਹਿਬ, ਇਹ ਚਿੰਤਾ ਦਾ ਵਿਸ਼ਾ ਆ, ਇੱਥੇ ਕਾਫੀ ਕੰਮ ਹੋ ਚੁੱਕਾ ਹੈ ਅਤੇ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਸੋ ਅਮਰੀਕ ਭਾਅ ਜੀ, ਇਹ ਜਿਹੜੀ ਜਿੱਦਾਂ ਤੁਸੀਂ ਕਿਹਾ ਇੰਟਰੋਡਿਊਸ ਵੀ ਕਰਨਾ, ਕਈ ਗੱਲਾਂ ਹੋਰ ਵੀ ਕਰਨੀਆਂ, ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਸ਼ਨਿਚਰਵਾਰ ਅਤੇ ਐਤਵਾਰ ਪ੍ਰੋਗਰਾਮ ਦਿਲ ਵਾਲੀ ਗੱਲ ਪੂਰੀ ਤਰ੍ਹਾਂ ਬਹਾਲ ਹੈ, ਅਤੇ ਅਮਰਦੀਪ ਕੌਰ ਸਾਡੇ ਮੈਲਬਨ ਸਟੂਡੀਓ ਤੋਂ ਸੋਮਵਾਰ ਤੋਂ ਪ੍ਰੋਗਰਾਮ ਲਹਿਰਾਂ ਸ਼ੁਰੂ ਕਰਿਆ ਕਰਨਗੀਆਂ ਥੋੜ੍ਹੇ ਹਫ਼ਤਿਆਂ ਦੇ ਵਿੱਚ, ਅਤੇ ਹੋਰ ਲਹਿਰਾਂ ਦੇ ਪ੍ਰੋਗਰਾਮ ਵੀ ਦੁਬਾਰਾ ਚਾਲੂ ਕੀਤੇ ਜਾ ਰਹੇ ਨੇ। ਗੱਜਣਵਾਲਾ ਬਾਈ ਸੁਖਮਿੰਦਰ ਜੀ ਵੀ ਆਉਂਦੇ ਨੇ, ਅਤੇ ਉਹਨਾਂ ਦਾ ਵੀ ਅੱਜ ਐਪੀਸੋਡ ਇਸ ਪ੍ਰੋਗਰਾਮ ਤੋਂ ਬਾਅਦ ਸੰਡੇ ਨੂੰ ਹੁੰਦਾ ਆ, ਅਤੇ ਫਿਰ ਬੁੱਧਵਾਰ ਸਵੇਰੇ 10 ਵਜੇ ਪਿੰਡ ਦੀ ਗੱਲ ਪੁਰਾਣੀ ਆਪਾਂ ਸੁਣਦੇ ਹਾਂ। ਇਸ ਤੋਂ ਇਲਾਵਾ ਕਹਾਣੀਆਂ ਦਾ ਇੱਕ ਸੈਕਸ਼ਨ ਆ ਰਿਹਾ ਆ, ਕਹਾਣੀ ਆਪਾਂ ਸੁਣਿਆ ਕਰਾਂਗੇ, ਪੇਂਡੂ ਸਟਾਈਲ ਬਾਤਾਂ ਪੁਰਾਣੀਆਂ, ਉਹ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਖਬਰਾਂ ਤੁਸੀਂ ਸੁਣਦੇ ਹੋ ਬਿੱਟਾ ਸਾਹਿਬ ਤੋਂ, ਅਤੇ ਨਿਊਜ਼ੀਲੈਂਡ ਤੋਂ ਪਰਮਿੰਦਰ ਪਾਪਾ ਟੋਏ ਟੋਏ ਜੋ ਕਿ ਅੱਜ ਇੱਥੇ ਆਏ ਹੋਏ ਨੇ, ਅਦਬੀ ਉਤਸਵ ਦੇ ਵਿੱਚ ਮੈਲਬਨ ਅੱਜ ਹੋ ਰਿਹਾ, ਤੁਸੀਂ ਅਨਾਊਂਸਮੈਂਟਾਂ ਵੀ ਸੁਣ ਰਹੇ ਹੋ। ਇਸ ਤੋਂ ਇਲਾਵਾ 4 ਹੋਰ ਖਬਰਾਂ ਦੇ ਬੁਲੇਟਿਨ ਸ਼ੁਰੂ ਕੀਤੇ ਜਾ ਰਹੇ ਨੇ ਇਨ ਹਾਊਸ, ਅਤੇ ਟੈਕਸਟ ਖਬਰਾਂ ਵੀ ਐਪਲੀਕੇਸ਼ਨ ਦੇ ਵਿੱਚ ਆ ਰਹੀਆਂ ਨੇ। ਨਵੀਂ ਐਪਲੀਕੇਸ਼ਨ ਆਈਫੋਨਸ ਦੇ ਲਈ ਬਣ ਰਹੀ ਹੈ, ਅਤੇ ਬੜੀ ਛੇਤੀ ਅਪਲੋਡ ਕਰਕੇ ਬਿਲਕੁਲ ਬ੍ਰਾਂਡ ਨਿਊ ਜਿਹੜੇ ਫੋਨਸ ਨੇ ਆਈਫੋਨ ਪਲੈਟਫਾਰਮ ਉੱਤੇ ਉਹ ਚੱਲੇਗੀ। ਐਂਡਰਾਇਡ ਐਪਲੀਕੇਸ਼ਨ ਪਹਿਲਾਂ ਹੀ ਬਹੁਤ ਵਧੀਆ ਚੱਲ ਰਹੀ ਹੈ, ਹੋਰ ਬਹੁਤ ਸਾਰੀਆਂ ਇੰਪਰੂਵਮੈਂਟਸ ਹੋ ਰਹੀਆਂ ਨੇ, ਇਹਦੇ ਬਾਰੇ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ। ਅਤੇ ਸਾਰਿਆਂ ਨਾਲ ਵੱਡੀ ਗੱਲ ਕਿ ਗੀਤ ਸੰਗੀਤ ਜੋ ਚੱਲ ਰਿਹਾ ਰੇਡੀਓ 'ਤੇ, ਉਹਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਹੋ ਰਹੀਆਂ ਨੇ, ਔਰ ਤੁਸੀਂ ਸੁਣੋਗੇ ਸ਼ਾਮ ਨੂੰ 8 ਤੋਂ 11 ਵਜੇ ਵਾਲਾ ਪ੍ਰੋਗਰਾਮ, ਟੋਪ ਕਲਾਸ ਗੀਤ ਉੱਥੇ ਚੱਲਦੇ ਨੇ। ਅਸੀਂ ਬੇਨਤੀਆਂ ਵੀ ਕਰ ਰਹੇ ਹਾਂ ਕਿ ਅਗਰ ਕੋਈ ਗੀਤ ਨਹੀਂ ਢੁੱਕਦਾ ਤਾਂ ਸਾਨੂੰ ਦੱਸੋ, ਅਸੀਂ ਉਹਨੂੰ ਹਟਾਵਾਂਗੇ। ਕੋਈ ਸਮੱਸਿਆ ਟੈਕਨੀਕਲ ਆਉਂਦੀ ਆ ਉਹ ਵੀ ਸਾਨੂੰ ਦੱਸੋ, ਕਈ ਵਾਰੀ ਬੰਦ ਹੋ ਜਾਂਦਾ ਨਹੀਂ ਚੱਲਦਾ ਤਾਂ ਮੈਸੇਜ ਪਾ ਦਿਆ ਕਰੋ। ਸੋ
ਅੱਛਾ ਅਮਨਦੀਪ,
ਹਾਂਜੀ ਭਾਜੀ,
ਹੁਣ ਜਿਹੜਾ ਕੁਐਸਚਨ ਪੁੱਛਣਾ ਸੀ ਉਹ ਹੁਣ ਪੁੱਛੇ ਲਈਏ, ਪ੍ਰੋਗਰਾਮ ਦਾ ਦੂਜਾ ਹਿੱਸਾ ਵੀ ਸ਼ੁਰੂ ਹੋ ਗਿਆ, 9 ਮਿੰਟ ਇਹਦੇ ਵੀ ਟੱਪ ਗਏ, ਕਹਿੰਦੇ ਰਹੇ ਨਾ
ਜਾਵੇ।
ਜਿੱਦਾਂ ਅਸੀਂ ਬਿੰਨੀ ਲੈਂਦੇ ਹਾਂ, ਮਤਲਬ ਜਿੱਦਾਂ ਬਿੰਨੀ ਲੈਂਦੇ ਟੋਪੀ ਜਿਹਨੂੰ ਕਹਿੰਦੇ ਉੱਨ ਦੀ ਬਣੀ ਹੁੰਦੀ ਆ, ਮੇਰਾ ਕੁਐਸਚਨ ਇਹ ਆ ਵੀ ਉਹ ਜਿਹੜੀ ਬਿੰਨੀ ਆ ਉਹਦੇ ਵਿੱਚ ਇੱਕ ਲੱਡੂ ਜਿਹਾ ਬਣਾਇਆ ਹੁੰਦਾ ਬੜਾ ਜਿਹਾ ਉੱਪਰ ਜਿਹਾ, ਉਹਦਾ ਕੀ ਮਤਲਬ ਹੁੰਦਾ? ਉਹ ਸਮਝ ਨੀ ਆਉਂਦੀ ਜਿਸ ਵੇਲੇ ਉਹ ਲੈ ਲੈਂਦੀ ਟੋਪੀ, ਏਦਾਂ ਬੰਦਾ ਲੱਗਦਾ ਜਿੱਦਾਂ
ਨਹੀਂ ਭਾਜੀ ਇਹ ਗੱਲਾਂ ਨਹੀਂ ਹੈਗੀਆਂ ਹੋਰ ਗੱਲਾਂ ਨੇ। ਦੇਖੋ ਜਿਹੜਾ ਟੋਪੀ ਬੁਣਦਾ ਆ ਬਣਾਉਂਦਾ ਆ ਨਾ, ਠੀਕ ਹੈ, ਉਹ ਜਿਹੜਾ ਅਸਲ 'ਚ ਟੋਪੀ ਤਾਂ ਕੋਈ ਵੀ ਬੁਣ ਸਕਦਾ, ਪਰ ਉਹ ਜਿਹੜਾ ਫੁੱਲ ਬਣਾਉਣਾ ਤੁਹਾਨੂੰ ਪਤਾ ਕਿੰਨਾ ਮੁਸ਼ਕਲ ਹੈ, ਉਹਨੂੰ ਤੁਸੀਂ ਦੇਖਿਓ ਕਿਤੇ, ਉਹ ਐਵੇਂ ਨਹੀਂ ਬਣ ਜਾਂਦਾ, ਉਹ ਇੱਕ ਅਸਲ ਦੇ ਵਿੱਚ ਕਲਾ ਆ। ਹੁਣ ਇੱਦਾਂ ਹੀ ਰੱਖ ਲਓ ਵੀ ਜਿੱਦਾਂ ਮੰਦਰ ਜਾਂ ਗੁਰਦੁਆਰਾ ਜਾਂ ਮਸਜਿਦ ਆ, ਬਿਲਡਿੰਗ ਖੜੀ ਕਰਨੀ ਤਾਂ ਸੌਖੀ ਹੈ, ਸਾਰੇ ਖੜੀ ਕਰੀ ਬੈਠੇ ਹਾਂ ਅਸੀਂ, ਉਹ ਜਿਹੜਾ ਉੱਪਰ ਗੁੰਮਟ ਲਾਉਣਾ ਉਹ ਔਖਾ ਆ ਭਾਈ ਸਾਹਿਬ।
ਉਹਨੂੰ ਕਲਾ ਦਾ ਪ੍ਰਦਰਸ਼ਨ ਕਰਦੇ
ਆ, ਹਾਂ ਉਹ ਮੱਥਾ ਉਹਨੂੰ ਟੇਕ ਹੁੰਦੇ ਆ। ਤੁਸੀਂ ਕਿੱਥੇ ਭੁੱਲੇ ਫਿਰਦੇ ਹੋ ਭਾਈ ਸਾਹਿਬ, ਤੁਸੀਂ ਇਕੋਨੋਮਿਸਟ ਹੋ, ਅਸੀਂ ਸਾਡੇ ਏਡੇ ਵੱਡੇ ਵੱਡੇ ਮਸਲੇ ਸਾਤੋਂ ਸੋਲਵ ਕਰਵਾਇਆ ਕਰੋ ਬਿਨੀਆਂ ਕਰਕੇ।
ਨਹੀਂ ਨਹੀਂ ਨਹੀਂ, ਤੁਹਾਡੇ ਸੋਲਵ ਬਿਜਲੀ ਵਾਲਾ ਕਰਾਇਆ ਤਾਂ ਸੀਗਾ, ਹਾਰ ਖਾ ਕੇ ਬਹਿ ਗਏ, ਕਮਾਲ ਹੋ ਗਏ ਅਮਨਦੀਪ, ਚਾਰ ਬੰਦੇ ਇਕੱਠੇ ਹੋ ਗਏ, ਇੱਕ ਬੰਦੇ ਨੂੰ ਹਰਾਉਂਦੇ, ਹਰਾਉਂਦੇ ਨਹੀਂ ਸੀ ਐਕਚੁਅਲੀ, ਡਰਾਉਂਦੇ ਸੀਗੇ, ਉਹ ਡਰਾਉਣੇ ਆ ਹਰਾਉਣ ਚ ਬੜਾ ਫਰਕ ਹੁੰਦਾ ਆ। ਜਾਂ ਬੰਦਾ ਸ਼ਰੀਫ ਆਦਮੀ ਹੈ ਕਹਿੰਦਾ ਕਿੱਥੇ ਯਾਰ ਇਹਨਾਂ ਚੌਂ ਬੰਦਿਆਂ ਲੜਦੇ ਰਵਾਂਗੇ, ਯਾਰ ਇਹ ਮੰਨ ਲਓ ਤਾਂ ਠੀਕ ਆ, ਚਲੋ ਮੰਨ ਲੈਂਦੇ ਤੁਹਾਡੀ ਗੱਲ, ਉਹ ਕਲਾ ਦਾ ਪ੍ਰਦਰਸ਼ਨ ਆ, ਪਰ ਬੰਦਾ ਕਈ ਵਾਰੀ ਉਹਨੂੰ ਭੋਲਾ ਜਿਹਾ ਲੱਗਣ ਲੱਗ ਪੈਂਦਾ, ਬਿੰਨੀ ਜੀ ਲੈ ਕੇ ਨਾ, ਤੁਹਾਡੇ ਨਾਲ ਦੇਖੀ ਜਾਂਦੇ ਜਿਸ ਵੇਲੇ ਤੁਸੀਂ ਤੁਰ ਕੇ ਜਾਂਦੇ ਆ, ਉਹ ਤੁਹਾਡੇ ਨਾਲ ਹੀ ਦੇਖੀ ਜਾਂਦੇ ਲੋਕ ਸਾਰੇ।
ਮੈਂ ਤੁਹਾਨੂੰ ਦੱਸਦਾ ਉਹ ਇਸ ਕਰਕੇ ਦੇਖਦੇ ਆ ਕਿ ਉਹ ਕਹਿੰਦੇ ਕਿ ਬੰਦਾ ਬੜਾ ਸੈਂਸੀਬਲ ਹੈ, ਆਪਣਾ ਸਿਰ ਢੱਕ ਕੇ ਰੱਖਦਾ ਆ। ਦੇਖੋ ਭਾਜੀ ਇਹੀ ਕੰਮ ਨਾ ਤੁਸੀਂ ਦਸਤਾਰ ਬੰਨ ਕੇ ਜਾਓ ਤਾਂ ਲੋਕ ਤੁਹਾਨੂੰ ਸ਼ਾਇਦ ਕਈ ਸਲੂਟ ਵੀ ਮਾਰ ਦੇਣ, ਝੁੱਕੇ ਵੀ।
ਨਹੀਂ ਨਹੀਂ ਬਿਲਕੁਲ ਬਿਲਕੁਲ ਸੂਟ ਮਾਰਦੇ ਆ ਬੰਦੀ, ਜਿਸੇ ਅਸੀਂ ਅਸੀਂ ਕਿਸੇ ਕਿਤੇ ਜਾਈਦਾ, ਇੱਕ ਤਾਂ ਮੈਂ ਆਪਣੀ ਕਾਰ ਉੱਥੇ ਸਕੂਲ ਨੂੰ ਜਾਣਾ ਰਾਜ ਕਾਰ ਅੱਧਾ ਘੰਟਾ ਚਲਾ ਕੇ ਤਾਂ ਉੱਥੇ ਰੈਸਟ ਕਰਨੇ ਨੂੰ ਕਈ ਵਾਰੀ ਬੈਠ ਜਾਈਦਾ, ਚਾਹ ਚੂ ਵਜਾ, ਉੱਥੇ ਸਰਦਾਰ ਬਹੁਤ ਮਿਲਦੇ ਆਪਣੇ ਸਰਦਾਰ ਜੀ, ਤੇ ਉਹਨਾਂ ਨੂੰ ਫਿਰ ਸਤਿ ਸ਼੍ਰੀ ਅਕਾਲ ਬੁਲਾਈਦੀ ਆ,
ਮੈਂ ਦੱਸਦਾ ਅਸੀਂ ਕੈਨੇਡਾ ਗਏ ਘੁੰਮਣ ਪਰਿਵਾਰ, ਅਤੇ ਉਹ ਮੇਰੇ ਦੋਸਤ ਮੈਨੂੰ ਲੈ ਗਏ, ਕਹਿੰਦੇ ਚਲੋ ਆਪਾਂ ਇਕੱਠੇ ਚੱਲੀਏ, ਆਪਾਂ 8-10 ਜਣੇ ਸੀਗੇ, ਤਾਂ ਉੱਥੇ ਨਾ 2-3 ਘੰਟੇ ਦੀ ਡਰਾਈਵ 'ਤੇ ਚਲੇ ਗਏ, ਅਤੇ ਪਰਿਵਾਰ ਵੀ ਸੀ ਨਾਲ, ਅਤੇ ਰਾਹ ਦੇ ਵਿੱਚ ਨਾ ਉਹ ਸ਼ਾਇਦ ਉੱਥੇ ਟਿਮ ਹੋਟਲ ਹੁੰਦਾ ਆ ਜਿਹੜਾ ਕੌਫੀ ਵਾਲਾ ਬੜਾ ਮਸ਼ਹੂਰ ਹੈ,
ਅਤੇ
ਹਾਂ ਉਹਦੇ ਅੰਦਰ ਗਏ, ਤਾਂ ਜਿਸ ਤਰ੍ਹਾਂ ਹੀ ਅਸੀਂ ਐਂਟਰ ਹੋ ਰਹੇ ਸੀ ਨਾ, ਅਤੇ ਉੱਧਰੋਂ ਇੱਕ ਪੰਜਾਬੀ ਪਰਿਵਾਰ ਬਾਹਰ ਜਾ ਰਿਹਾ ਸੀ, ਇੰਡੀਅਨ ਪਰਿਵਾਰ ਮਤਲਬ ਪੰਜਾਬੀ, ਅਤੇ ਕਿਉਂਕਿ ਮੈਂ ਇਕੱਲਾ ਹੀ ਦਸਤਾਰਧਾਰੀ ਸੀ ਸਾਰਿਆਂ 'ਚੋਂ, ਅਤੇ ਉਹਨਾਂ ਨੇ ਨਾ ਮੈਨੂੰ ਸਤਿ ਸ਼੍ਰੀ ਅਕਾਲ, ਹਰੇਕ ਨੇ ਬੁਲਾਈ ਸਤਿ ਸ਼੍ਰੀ ਅਕਾਲ ਸਿਰ ਝੁਕਾ ਕੇ, ਅਤੇ ਉਹ ਬਾਅਦ 'ਚੋਂ ਚਾਹ ਚੂਹ ਪੀਤੀ ਜੋ ਵੀ ਉੱਥੇ ਗੱਡੀ 'ਚ ਬੈਠਣੇ, ਕਹਿੰਦੇ ਯਾਰ ਉਹ ਬੰਦੇ ਤੈਨੂੰ ਜਾਣਦੇ ਸੀ ਕੌਣ ਸੀ ਹੈ ਨਾ, ਅਤੇ ਮੈਂ ਕਿਹਾ, ਕਹਿੰਦੇ ਉਹਨੇ ਤੈਨੂੰ ਸਤਿ ਸ਼੍ਰੀ ਅਕਾਲ ਬੁਲਾਈ, ਉਹ ਮੈਂ ਕਿਹਾ ਭਰਾਵਾ ਮੈਨੂੰ ਕੋਈ ਨਹੀਂ ਜਾਣਦਾ, ਉਹ ਮੇਰੀ ਦਸਤਾਰ ਨੂੰ ਬੁਲਾਈ ਆ, ਉਹ ਗੁਰੂ ਸਾਹਿਬ ਨੇ ਜਿਹੜੀ ਬਖਸ਼ਿਸ਼ ਕੀਤੀ ਆ ਉਹਦੀਆਂ ਨਿਸ਼ਾਨੀਆਂ। ਉਹ ਇੱਕ ਮੇਰੇ ਦੋਸਤ ਦੇ ਨਾ ਮਨ ਨੂੰ ਗੱਲ ਲੱਗ ਗਈ, ਕਹਿੰਦਾ ਯਾਰ ਇੰਨੀ ਪਾਵਰ, ਕਹਿੰਦਾ ਯਾਰ ਅਸੀਂ ਇੱਥੇ ਰਹਿੰਦੇ ਹਾਂ, ਸਾਨੂੰ ਕੋਈ ਕਹਿੰਦਾ ਪੁੱਛਦਾ ਨਹੀਂ, ਕਹਿੰਦਾ ਆਟੇ ਦੇ ਭਾਅ ਨਹੀਂ ਪੁੱਛਦਾ, ਕਹਿੰਦਾ ਤੂੰ ਕਹਿੰਦਾ ਬੰਦਾ ਵੀ ਬਾਹਰੋਂ ਆਇਆ ਦਸਤਾਰ ਬੰਨੀ ਅਤੇ ਤੈਨੂੰ ਕਹਿੰਦਾ ਸਤਿ ਸ਼੍ਰੀ ਅਕਾਲ ਬੁਲਾ ਰਹੇ, ਮੈਂ ਕਿਹਾ ਤੂੰ ਇਹ ਤਾਂ ਛੱਡ, ਮੈਨੂੰ ਤਾਂ ਏਅਰਪੋਰਟ 'ਤੇ ਵੜਨ ਵੇਲੇ ਮਿਸਟਰ ਸਿੰਘ ਕਹਿੰਦੇ ਆ, ਮਿਸਟਰ ਸਿੰਘ ਵੈਲਕਮ।
ਬਿਲਕੁਲ ਮਿਸਟਰ ਸਿੰਘ ਕਹਿੰਦੇ ਆ, ਬੜੀ ਇੱਜ਼ਤ ਕਰਦੇ ਆ ਦਸਤਾਰ ਦੀ, ਸਾਡੇ ਖਾਸ ਤੌਰ 'ਤੇ ਜਿਹੜੇ ਸਿੱਖ ਧਰਮ ਵਾਲੇ ਆ ਇਹਨਾਂ ਦੀ ਦਸਤਾਰ ਦੀ ਇੱਜ਼ਤ ਬਹੁਤ ਹੈ ਇਸ ਵੇਲੇ, ਜਦੋਂ ਤੋਂ ਕੋਵਿਡ ਆਇਆ ਨਾ, ਕੋਵਿਡ ਤੋਂ ਬਾਅਦ ਜਿੱਦਾਂ ਦੇ ਇਹਨੇ ਲੰਗਰ ਲਾਏ ਆ, ਸੇਵਾ ਕੀਤੀ ਆ, ਇਹਨਾਂ ਦੀ ਕਾਫੀ ਚੜ੍ਹਤ ਬਣੀ ਆਪਣੇ ਆਪਣੀ ਕਮਿਊਨਿਟੀ ਦੀ। ਤੇ ਅਮਦੀਪ ਮੈਨੂੰ ਪੁੱਛਦੇ ਹੁੰਦੇ ਆ ਕਿ ਤੁਹਾਡਾ ਅਮਨਦੀਪ ਸਿੱਧੂ ਵੀ ਦੋਸਤ ਆ, ਉਹ ਵੀ ਦਸਤਾਰ ਸਜਾਉਂਦਾ ਆ, ਮੇਰੇ ਭਰਾ ਵੀ ਦਸਤਾਰ ਸਜਾਉਂਦੇ ਆ, ਸਾਰੇ ਸਾਡੇ ਰਿਸ਼ਤੇਦਾਰ ਵੀ ਜ਼ਿਆਦਾ ਤੌਰ 'ਤੇ ਦਸਤਾਰ ਆ, ਤੂੰ ਏਦਾਂ ਅਮਰੀਕਸ਼ਾ ਵੀ ਦਸਤਾਰ ਕਾਹਦੇ ਨਹੀਂ ਸਜਾਉਂਦਾ? ਮੈਂ ਕਿਹਾ ਗੱਲ ਇਹ ਆ, ਇਹ ਜਿਹੜੀ ਦਸਤਾਰ ਸਜਦੀ ਤਾਂ ਆ ਜੇ ਤੁਸੀਂ ਚੰਗੇ ਕਰਮ ਕਦੇ ਕੀਤੇ ਹੋਣਗੇ, ਬੇਕਰਮੀਆਂ ਨੂੰ ਦਸਤਾਰ ਨਹੀਂ ਮਿਲਦੀ। ਮੈਂ ਕਿਹਾ ਇਹ ਰੀਜਨ ਹੈ, ਹੋ ਸਕਦੇ ਕਰਮ ਨਾ ਠੀਕ ਕੀਤੇ ਹੋਣ, ਕਦੇ ਮਨ ਦਸਤਾਰ ਸਜਾਉਣ ਦਾ ਮੌਕਾ ਮਿਲਿਆ ਹੀ ਨਹੀਂ ਹੈ। ਇਹ ਠੀਕ ਹੈ ਗੱਲ ਗੱਲ ਤਾਂ ਮੰਨਦੀ?
ਨਹੀਂ ਨਹੀਂ, ਗੱਲ ਤਾਂ ਸਹੀ ਹੈ, ਇਹ ਵੀ ਭਾਗਾਂ ਨਾਲੇ ਮਿਲਦੀ ਗੱਲ। ਭਾਜੀ ਹੁਣ ਆਪਾਂ ਗੱਲ ਇੱਦਾਂ ਨੂੰ ਚੱਲੀ ਹੈ, ਤੇ ਚਾਹਲ ਸਾਹਿਬ ਨੇ ਇੱਕ ਨਾ ABC ਨਿਊਜ਼ 'ਤੇ ਚੱਲ ਰਹੀ ਹੈ ਨਿਊਜ਼ ਖਬਰ ਕਿ ਵਿਕਟੋਰੀਆ 'ਚ ਜਿਹੜੀ ਐਂਬੂਲੈਂਸ ਸਰਵਿਸਿਜ਼ ਹੈ ਨਾ, ਉਹਨਾਂ ਦੇ ਉੱਤੇ ਇਲਜ਼ਾਮ ਲੱਗਾ ਹੈ ਡਿਸਕ੍ਰਿਮੀਨੇਸ਼ਨ ਦਾ, ਕਿਉਂਕਿ ਉਹਨਾਂ ਨੇ ਰਿਲੀਜੀਅਸ ਬੀਅਰਡ ਬੈਨ ਕੀਤੀ ਹੈ, ਜਿੱਦਾਂ ਹੁਣ ਖੁੱਲ੍ਹੀ ਦਾੜ੍ਹੀ ਰੱਖੀ ਹੋਈ ਆ ਹੈ ਨਾ, ਖੁੱਲ੍ਹੇ ਪ੍ਰਕਾਸ਼ ਕੀਤਾ ਹੋਇਆ ਹੈ ਨਾ, ਅਤੇ ਉਹ ਜਿਹੜੇ ਡਾਕਟਰਸ ਨੇ ਜਾਂ ਨਰਸਿਸ ਨੇ ਉਹ ਕਹਿੰਦੇ ਵੀ ਬੰਦੇ ਜਿਹੜੇ ਆ ਰਿਲੀਜੀਅਸ ਬੀਅਰਡ ਅਲਾਊਡ ਨਹੀਂ ਹੈਗੇ ਪੈਰਾਮੈਡਿਕਸ ਦੇ ਵਿੱਚ, ਅਤੇ ਹਾਲਾਂਕਿ ਬਾਕੀ ਸਟੇਟਸ ਦੇ ਵਿੱਚ ਅਲਾਊਡ ਹੈ। ਤੇ ਕਮਿਊਨਿਟੀ ਨੇ ਕਿਹਾ ਕਿ ਵੀ ਇਹ ਡਿਸਕ੍ਰਿਮੀਨੇਟਰੀ ਆ। ਤੇ ਹੁਣ ਜਿਹੜੀ ਐਂਬੂਲੈਂਸ ਵਰਕ ਵਿਕਟੋਰੀਆ ਤੇ ਵਰਕ ਸੇਫ ਹੈ, ਉਹ ਇੱਕ ਟਰਾਇਲ ਕਰਨਾ ਚਾਹੁੰਦੇ ਨੇ ਮਾਸਕ ਫਿੱਟ ਟੈਕਨੀਕ, ਜਿਹਦੇ ਨਾਲ ਜਿਹੜੀਆਂ ਹੋਰ ਕੰਟਰੀ ਸਟੇਟਸ ਦੇ ਵਿੱਚ ਵਰਤਿਆ ਜਾਂਦਾ, ਜਿਹਦੇ ਨਾਲ ਇਹ ਸਮੱਸਿਆ ਦੂਰ ਕੀਤੀ ਜਾ ਸਕਦੀ। ਇਹ ਇੱਦਾਂ ਕਰਨ ਦੇ ਨਾਲ ਜਿਹੜੇ ਇਕੱਲੇ ਸਿੱਖ ਹੀ ਨਹੀਂ, ਮੁਸਲਿਮ ਅਤੇ ਜੂ ਜਿਹੜੇ ਨੇ ਉਹਨਾਂ ਦੇ ਲਈ ਵੀ ਇਹ ਲਾਹੇਵੰਦ ਹੋਊਗਾ। ਪਰ ਇਹ ਮੁੱਦਾ ਜਿਹੜਾ ਹੈ ਸਿੱਖ ਭਾਈਚਾਰੇ ਨੇ ਚੱਕਿਆ ਆ, ਅਤੇ ਇਹ ਜਿਹੜੀ ਟੈਕਨੀਕ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਨਾ ਮਾਸਕ ਤਿਆਰ ਕੀਤੇ ਸੀਗੇ ਨਿਊ ਸਾਊਥ ਵੇਲਸ, ਮੈਂ ਇਹਦੀ ਤੁਹਾਨੂੰ ਸਟੋਰੀ ਸੁਣਾਉਣਾ ਆ। ਉਹਨੂੰ ਸਿੱਖ ਠਾਟਾ ਕਹਿੰਦੇ ਆ, ਜਿਹਨਾਂ ਠਾਟੀ ਨਹੀਂ ਮੰਨ ਲਈਦੀ ਆਪਾਂ, ਉਹ ਨਾ ਇੱਕ ਸਪੈਸ਼ਲ ਕੱਪੜਾ ਆ ਜਿਹੜਾ ਫਿਲਟਰ ਹੁੰਦਾ, ਉਹ ਬੰਨ ਕੇ ਤਾਂ ਮਾਸਕ ਲਾਉਂਦੇ ਆ, ਦਾੜੀ ਨੂੰ ਐਨ ਕੰਪਲੀਟ ਬੰਨ ਲਿਆ ਜਾਂਦਾ ਅਤੇ ਉਹਨੂੰ ਠਾਟਾ ਕਹਿੰਦੇ। ਇੱਕ ਵੈਰੀ ਸਿੰਪਲ ਸਲਿਊਸ਼ਨ ਦਿੱਤਾ ਸੀਗਾ। ਔਰ ਇਹ ਇਹ ਜਿਹੜੀ ਪ੍ਰੋਬਲਮ ਹੈ ਨਾ, ਇਹ ਨਿਊ ਸਾਊਥ ਵੇਲਸ ਦੇ ਵਿੱਚ ਵੀ ਸੀ, ਅਤੇ ਜਦੋਂ ਕਿਰਪਾਨ ਦਾ ਇਸ਼ੂ ਚੱਲ ਰਿਹਾ ਸੀ ਤਾਂ ਉਦੋਂ ਸਾਡੇ ਬੜੇ ਸਤਿਕਾਰਤ ਟਾਰਾਮਾਰਾ ਗੁਰਦੁਆਰਾ ਸਾਹਿਬ ਤੋਂ ਭਾਟੀਆ ਸਾਹਿਬ ਸੀਗੇ, ਅਤੇ ਉਹਨਾਂ ਦੇ ਬੇਟੇ ਅਤੇ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਸਰਜਨ ਨੇ, ਕਾਰਡੀਓਲੋਜਿਸਟ ਨੇ, ਅਤੇ ਇੱਕ ਸਰਦਾਰ ਕੁੰਵਰਦੀਪ ਭਾਟੀਆ ਵੀ ਨੇ, ਅਤੇ ਉਹਨਾਂ ਨੇ ਇਹ ਜਿਹੜਾ ਠਾਠਾ ਪ੍ਰੋਟੋਕੋਲ ਹੈ ਉਹ ਟਰਾਇਲ ਕਰਵਾ ਕੇ, ਤਿੰਨ ਚਾਰ ਹੋਰ ਡਾਕਟਰਾਂ ਦੀ ਟੀਮ ਬਣੀ ਸੀਗੀ, ਅਤੇ ਉਦੋਂ ਉਹ ਵੀ ਨਿਊ ਸਾਊਥ ਵੇਲਸ ਦੇ ਵਿੱਚ ਇਹ ਲੈਜਿਸਲੇਸ਼ਨ ਦੇ ਵਿੱਚ ਲਿਆਂਦਾ ਸੀ, ਜਦੋਂ ਕਿਰਪਾਨ ਦਾ ਲਿਆਂਦਾ ਸੀਗਾ, ਅਤੇ ਉਹ ਮਨੌਤ ਹੋਈ ਸੀਗੀ ਉਹਦੀ। ਉਸ ਤੋਂ ਬਾਅਦ ਜਿੰਨੇ ਸਾਡੇ ਨਿਊ ਸਾਊਥ ਵੇਲਸ ਦੇ ਵਿੱਚ ਸਿੱਖ ਡਾਕਟਰ ਨੇ, ਹੈ ਨਾ, ਮੈਨ ਖਾਸ ਕਰਕੇ ਬੰਦੇ, ਉਹ ਦਾੜੀਆਂ ਦੇ ਨਾਲ ਓਪਰੇਸ਼ਨ ਵੀ ਕਰ ਸਕਦੇ ਨੇ। ਹਰ ਪੈਂਡੇਮਿਕ ਜਾਂ ਕੋਈ ਵੀ ਹਰ ਮਤਲਬ ਜੋ ਵੀ ਫਾਰਮੇਸੀ ਜਾਂ ਓਪਰੇਸ਼ਨ ਥੀਏਟਰ ਜਾਂ ਕਿਸੇ ਵੀ ਇਹਦੇ ਵਿੱਚ ਉਹ ਸਾਰਾ ਕੁਛ ਉਹ ਜਾ ਸਕਦੇ ਨੇ। ਸੋ ਨਿਊ ਸਾਊਥ ਵੇਲਸ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਹੈ ਇਹ ਸੋਲਵ ਹੋ ਗਈ ਸੀਗੀ, ਹੋ ਗਈ ਹੈ, ਅਤੇ ਲੈਜਿਸਲੇਟਿਵ ਵਿਕਟੋਰੀਆ 'ਚ ਨਹੀਂ ਹੈਗੀ, ਹੋਰ ਬਹੁਤੀਆਂ ਸਟੇਟਾਂ 'ਚ ਨਹੀਂ ਹੈਗੀ, ਇਸੇ ਤਰ੍ਹਾਂ ਕਿਰਪਾਨ ਦਾ ਵੀ ਬਹੁਤੀਆਂ ਸਟੇਟਾਂ 'ਚ ਨਹੀਂ ਹੈਗਾ, ਹੌਲੀ ਹੌਲੀ ਉਹ ਨਿਊ ਸਾਊਥ ਵੇਲਸ ਤੋਂ ਲੈ ਰਹੇ ਨੇ। ਸੋ ਇਸ ਕਰਕੇ ਜੋ ਨਿਊ ਸਾਊਥ ਵੇਲਸ ਦੇ ਵਿੱਚ ਕੰਮ ਹੋਇਆ ਪਿਛਲੇ 3 ਸਾਲ ਪਹਿਲਾਂ ਹੋਇਆ ਸੀ ਜਦੋਂ ਕਿਰਪਾਨ ਇਸ਼ੂ ਚੱਲ ਰਿਹਾ ਸੀ, ਅਤੇ ਉਹੀ ਕੰਮ ਜਿਹੜਾ ਹੁਣ ਵਿਕਟੋਰੀਆ ਦੇ ਵਿੱਚ ਹੋ ਰਿਹਾ, ਕਿਉਂਕਿ ਉਹ ਸਾਰੇ ਦੇਸ਼ ਦੇ ਵਿੱਚ ਇੱਕੋ ਹੀ ਲਾਅ ਤਕਰੀਬਨ ਲਾਗੂ ਹੋਣਾ ਚਾਹੀਦਾ ਹੈ। ਸੋ ਪ੍ਰੋਬਲਮ ਆਉਂਦੀ ਹੈ ਉਹਨੂੰ ਸੋਲਵ ਕਰ ਲਿਆ ਜਾਂਦਾ ਹੈ।
ਅਮਨਦੀਪ, ਤੁਸੀਂ ਪਤਾ ਹੋਵੇਗਾ ਹੁਣ ਰੀਸੈਂਟਲੀ ਇੰਗਲੈਂਡ ਦੇ ਵਿੱਚ ਇਲੈਕਸ਼ਨ ਹੋਈ ਆ, ਤੇ ਇੰਗਲੈਂਡ ਵਿੱਚ ਇਲੈਕਸ਼ਨ ਹੋਣ ਤੋਂ ਬਾਅਦ ਉੱਥੇ ਲੇਬਰ ਪਾਰਟੀ ਜਿਹੜੀ ਆ ਉਹ ਕਾਫੀ ਮਾਰਜਨ ਦੇ ਨਾਲ ਜਿੱਤੀ ਆ, 400 ਤੋਂ ਵੱਧ ਸੀਟਾਂ ਇੰਗਲੈਂਡ ਦੇ ਵਿੱਚ ਉਹਨੇ ਜਿੱਤ ਕੇ ਇੱਕ ਸਟਰੋਂਗ ਸਰਕਾਰ ਬਣਾਈ ਆ, ਤੇ ਉਹਦੀਆਂ ਜਿਹੜੀਆਂ ਪ੍ਰਾਇਓਰਟੀਜ਼ ਆ ਅਮਨਦੀਪ, ਕੱਲ ਰਾਜੇ ਨੇ ਵੀ ਕੁਛ ਬਿਆਨ ਦਿੱਤੇ ਆ ਕਿ ਕਿਹੜੀਆਂ ਕਿਹੜੀਆਂ ਪ੍ਰਾਇਓਰਟੀਜ਼ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਕਿ ਜਿਹੜਾ ਬ੍ਰਿਟਿਸ਼ ਇੰਫਰਾਸਟ੍ਰਕਚਰ ਜਿਹੜਾ ਬ੍ਰਿਟਿਸ਼ ਇਹ ਜਿਹੜਾ ਵਾਪਸ ਟਰੈਕ ਤੇ ਆਵੇ ਕੰਟਰੀ, ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹਦੇ ਤੇ ਵੀ ਵਿਚਾਰ ਕੀਤਾ ਜਾਵੇਗਾ, ਜਿੱਦਾਂ ਤੁਸੀਂ ਫਲਾਈਟ ਲੈ ਕੇ ਕੈਨੇਡਾ ਨੂੰ ਗਏ ਸੀ ਜਿਸ ਵੇਲੇ ਤੁਸੀਂ ਉਤਰੇ ਸੀ ਤਾਂ ਤੁਹਾਨੂੰ ਪਤਾ ਲੱਗਾ ਵੀ ਇੰਗਲੈਂਡ ਜਿਹੜਾ ਆ ਉਹ ਬਾਕੀ ਜਿਹੜੇ ਯੂਰੋਪੀਅਨ ਕੰਟਰੀਆਂ ਤੋਂ ਅਲੱਗ ਹੋਇਆ, ਬੀ ਐਗਜ਼ਿਟ ਕਹਿੰਦੇ ਸੀ ਏਦਾਂ ਦਾ ਇੱਕ ਹੋਇਆ ਸੀ ਇੰਗਲੈਂਡ ਦੇ ਵਿੱਚ ਜ਼ਿਆਦਾ ਹੋਰ ਇੰਫਰਾਸਟ੍ਰਕਚਰ ਬਣਾਇਆ ਜਾਊਗਾ, ਜਾਣੀ ਇੰਫਰਾਸਟ੍ਰਕਚਰ ਤੇ ਜਾਣੀ ਬਿਲਡਿੰਗਾਂ, ਸ਼ਾਪਿੰਗ ਸੈਂਟਰ, ਰੇਲਵੇ ਟਰੈਕ, ਮੈਨੂਫੈਕਚਰਿੰਗ ਇੰਡਸਟਰੀ, ਇਹੀ ਗੱਲ ਮੈਂ ਕਹਿਣ ਲੱਗਾ ਕਿ ਜਿੱਥੇ ਪਹਿਲਾਂ ਹੀ ਸਭ ਕੁਛ ਬਣਿਆ ਆ, ਸਭ ਕੁਛ ਪਹਿਲਾਂ ਬਣਿਆ ਪਿਆ, ਸੜਕਾਂ ਵੀ ਬਣੀਆਂ ਪਈਆਂ, ਟਰੈਕ ਵੀ ਹੈਗੇ ਆ, ਰੇਲਵੇਜ ਵੀ ਹੈਗੀ ਆ, ਬਿਲਡਿੰਗਸ ਵੀ ਬਣੀਆਂ ਪਈਆਂ, ਸ਼ੋਪਿੰਗ ਸੈਂਟਰ 1000 ਕਰੋੜਾਂ ਉੱਥੇ ਹੈਗੇ ਆ, ਤੇ ਇਹ ਜਿਹੜੇ ਇਸ਼ੂਜ਼ ਆ ਇੱਕ ਇੱਕ ਤਰ੍ਹਾਂ ਦੇ ਨਾਲ ਜਿਹੜੇ ਕੀ ਕਹਿੰਦੇ ਸੈਰੀਮੋਨੀਅਲ ਹੀ ਹੁੰਦੇ ਆ, ਗੱਲ ਕਰਨ ਵਾਲੇ ਹੁੰਦੇ ਆ, ਅਸੀਂ ਇਹਨਾਂ ਤੇ ਪੈਸਾ ਖਰਚਾਂਗੇ, ਇਹ ਇਸ ਵੇਲੇ ਡਿਵੈਲਪ ਹੁੰਦੇ ਆ ਜਿਸ ਵੇਲੇ ਕੋਈ ਡਿਸਟਰਕਸ਼ਨ ਹੁੰਦੀ ਹੈ, ਜਿੱਦਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਜਾਂ ਫਸਟ ਵਰਲਡ ਵਾਰ ਤੋਂ ਬਾਅਦ ਜਦੋਂ ਕਾਫੀ ਦੇਸ਼ਾਂ ਦੇ ਵਿੱਚ ਡਿਸਟਰਕਸ਼ਨ ਹੋਈ ਆ, ਫਿਰ ਉਹਦੇ ਫਾਇਦੇ ਲੋਕਾਂ ਨੂੰ ਹੋਏ ਆ, ਫਿਰ ਇੰਫਰਾਸਟ੍ਰਕਚਰ ਫਿਰ ਡਿਵੈਲਪ ਹੋਏ ਆ, ਇਹ ਜਿਹੜੇ ਸਟੈਗਨੇਸ਼ਨ ਆ ਇਹਨਾਂ ਕੰਟਰੀਆਂ ਦੇ ਵਿੱਚ ਜਾਂ ਯੂਰੋਪੀਅਨ ਕੰਟਰੀਆਂ ਦੇ ਵਿੱਚ ਜਾਂ ਯੂਰੋਪੀਅਨ ਜਿਹੜੇ ਬਾਕੀ ਯੂਰਪ ਦੇ ਕੰਟਰੀ ਆ ਉੱਥੇ ਡਿਵੈਲਪਮੈਂਟ ਹੋ ਹੀ ਨਹੀਂ ਸਕਦੀ, ਜੇ ਕੋਈ ਕੰਮ ਨਵਾਂ ਹੋ ਸਕਦਾ ਆ ਤਾਂ ਇਹ ਹੋ ਸਕਦਾ, ਇਮੀਗ੍ਰੇਸ਼ਨ ਜਿਹੜੇ ਇਸ਼ੂਜ ਆ ਇਹਦੇ ਵਿੱਚ ਥੋੜੀਆਂ ਚੇਂਜਸ ਕੀਤੀਆਂ ਜਾ ਸਕਦੀਆਂ ਆ, ਉੱਥੇ ਸਕਿਲਡ ਜਿਹੜੀ ਆ ਇਮੀਗ੍ਰੇਸ਼ਨ ਜ਼ਿਆਦਾ ਵਧਾਉਣੀ ਚਾਹੀਦੀ ਆ, ਜਾਂ ਕਲਾਈਮੇਟ ਚੇਂਜ ਤੇ ਕੁਛ ਕੰਮ ਕੀਤੇ ਜਾ ਸਕਦੇ ਆ, ਤੇ ਇਹਦੇ ਨਾਲ ਜਿੱਦਾਂ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕਦਾ। ਜੇ ਤੁਸੀਂ ਇਨਫਲੇਸ਼ਨ ਨੂੰ ਕੰਟਰੋਲ ਕਰੋਗੇ ਅਮਨਦੀਪ, ਤਾਂ ਤੁਹਾਨੂੰ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਤੁਹਾਨੂੰ ਪੈਸਾ ਜਿਹੜਾ ਵਾਪਸ ਲੈਣਾ ਪੈਂਦਾ, ਜਿਹੜੇ ਤੁਹਾਡੇ ਪ੍ਰੋਜੈਕਟ ਚੱਲ ਰਹੇ ਆ ਉਹਦੇ ਨਾਲ ਫਿਰ ਫਰਕ ਇਹ ਪੈਂਦਾ। ਜੇ ਤੁਸੀਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਤਾਂ ਸ਼ੂਗਰ ਹੋ ਜਾਂਦੀ ਹੈ, ਜੇ ਤੁਸੀਂ ਸ਼ੂਗਰ ਨੂੰ ਕੰਟਰੋਲ ਕਰਦੇ ਗੁਰਦੇ ਖਰਾਬ ਹੋ ਜਾਂਦੇ ਆ। ਇਹ ਤਾਂ ਕਰਮਿਕ ਇੰਟਰਲਿੰਕ ਆ, ਇੱਕ ਪ੍ਰੋਬਲਮ ਤੁਸੀਂ ਸੋਲਵ ਕਰਦੇ ਆ ਦੂਜੀ ਪ੍ਰੋਬਲਮ ਸਾਹਮਣੇ ਆ ਜਾਂਦੀ ਹੈ, ਹਨਾ। ਜੇ ਤੁਸੀਂ ਇਨਫਲੇਸ਼ਨ ਨੂੰ ਕੰਟਰੋਲ ਕਰੋਗੇ ਤਾਂ ਤੁਹਾਨੂੰ ਪੈਸਾ ਜਿਹੜਾ ਸੱਕ ਕਰਨਾ ਪਊਗਾ, ਖਿੱਚਣਾ ਪਊਗਾ ਇਕੋਨਮੀ ਦੇ ਵਿੱਚੋਂ। ਜਿਸ ਵੇਲੇ ਪੈਸਾ ਤੁਸੀਂ ਜੋਬ ਜਿਹੜੀਆਂ ਘੱਟ ਜੂਗੀਆਂ, ਅਨਪਲੋਇਮੈਂਟ ਜ਼ਿਆਦਾ ਹੋਣੀ ਸ਼ੁਰੂ ਹੋ ਜਾਊਗੀ, ਕੀ ਕੀਤਾ ਜਾਵੇ? ਜਿੱਦਾਂ ਕਿ ਜਿੱਦਾਂ ਤੁਸੀਂ ਕਹਿੰਦੇ ਆ ਇੰਪਲੋਇਮੈਂਟ ਕ੍ਰੀਏਟ ਕਰਨੀ ਆ ਤਾਂ ਪੈਸਾ ਖਰਚਣਾ ਪੈਣਾ, ਜੇ ਪੈਸਾ ਖਰਚਦੇ ਇਨਫਲੇਸ਼ਨ ਆ ਜਾਂਦਾ। ਇਹ ਪ੍ਰੋਬਲਮ ਆ, ਇਹ ਸਮਝਣ ਵਾਲੀ ਗੱਲ ਹੈ ਵੀ ਇਹਦਾ ਮੇਲ ਮਿਲਾ ਕੇ ਮਾੜਾ ਮੋਟਾ ਇੱਧਰ ਉੱਧਰ ਕਰਕੇ ਕੰਮ ਚਲਾਉਣਾ ਪੈਣਾ
ਚਲਾਉਣਾ ਪੈਣਾ
ਭਾਜੀ, ਜ਼ਿਆਦਾ ਕੁਛ ਹੁੰਦਾ ਨਹੀਂ।
ਗੱਲਾਂ ਦੋ ਹੈ, ਮੈਂ ਵੀ ਸਿੱਕਾ ਸੱਟ ਦਿੰਦਾ। ਮੈਂ ਗੱਲਾਂ ਦੋ ਹੈ, ਇੱਕ ਤਾਂ ਪਹਿਲਾਂ ਤੁਸੀਂ ਰਾਜਾ ਨਾ ਕਿਹਾ ਕਰੋ, ਰਾਜੇ ਤੋਂ ਮੈਨੂੰ ਰਾਜੇ ਬੜਿੰਗ ਦਾ ਭੁਲੇਖਾ ਲੱਗਦਾ ਰਹਿੰਦਾ, ਜਾਂ ਕੈਪਟਨ ਅਮਰਿੰਦਰ ਸਿੰਘ।
ਨਹੀਂ ਨਹੀਂ, ਮੈਨੂੰ ਤਾਂ ਰਾਜੇ ਤੋਂ ਆਪਣੇ
ਤੁਸੀਂ
ਸਤੌਜ ਵਾਲੇ ਰਾਜੇ ਦਾ ਭੁਲੇਖਾ ਪੈਂਦਾ ਰਹਿੰਦਾ,
ਸਤੌਜ ਵਾਲੇ ਰਾਜੇ ਦਾ ਵੀ ਭੁਲੇਖਾ ਰਹਿੰਦਾ। ਤੁਸੀਂ ਕਿੰਗ ਆਫ ਇੰਗਲੈਂਡ ਕਿਹਾ ਕਰੋ, ਜਾਂ ਇੰਗਲੈਂਡ ਦਾ ਜਿਹੜਾ ਰਾਜਾ, ਠੀਕ ਹੈ, ਉਹ ਰਾਜਾ ਨਹੀਂ ਹੈਗਾ, ਮਹਾਰਾਜਾ ਹੈ, ਠੀਕ ਹੈ। ਅਤੇ ਹਾਂ, ਇਸ ਕਰਕੇ ਉਹ ਲਿਆ ਕਰੋ। ਦੂਜੀ ਗੱਲ ਇਹ ਹੈ ਵੀ ਮੇਰੇ ਮੂਹਰੇ ਇੱਕ ਕਵਿਤਾ ਆ, ਉਹ ਸਾਰੀ ਜਿਹੜੀ ਇਕੋਨਮੀ ਦਾ ਸਾਰ ਹੈ ਵੀ ਬੰਦਾ
ਹੁਣ ਖਬਰਾਂ ਪੜ੍ਹਨ ਵਾਲੇ ਕਵਿਤਾ ਵੀ ਪਾਉਣ ਲੱਗ ਪਿਆ।
ਮੈਂ ਕਿਹਾ ਜਦੋਂ ਕਵਿਤਾ ਪੜ੍ਹ ਦਾਂਗੇ ਤੇ ਆਪ ਸਮਝ ਲਓ ਖਬਰਾਂ ਸੁਣ ਲਈਆਂ ਤੁਸੀਂ। ਦੇਖੋ ਜਿਹੜੀ ਇਕੋਨਮੀ ਉਹ ਕੰਸਟਰਕਸ਼ਨ ਦਾ ਮਤਲਬ ਇਹ ਕਹਿ ਰਿਹਾ ਕਿ ਜਿਸ ਤਰ੍ਹਾਂ ਮਿੰਟੂ ਭਾਜੀ ਨੇ ਵੀ ਇੱਕ ਵਾਰੀ ਗੱਲ ਸੁਣਾਈ ਸੀ ਵੀ ਰਾਜਾ ਜਾ ਰਿਹਾ ਹੁੰਦਾ ਸ਼ਿਕਾਰ ਤੇ ਤਾਂ ਉਹਨੂੰ ਪਿਆਸ ਲੱਗਦੀ ਹੈ, ਤੇ ਉੱਥੇ ਨਾ ਦੇਖਦਾ ਇੱਕ ਛੋਟੀ ਜਿਹੀ ਝੌਂਪੜੀ ਹੈ ਤੇ ਉੱਥੇ ਕਹਿੰਦਾ ਕੋਈ ਬੰਦਾ ਹੈਗਾ ਆ, ਤੇ ਉੱਥੇ ਜਾਂਦੇ ਆ ਤੇ ਉੱਥੇ ਰਿਸ਼ੀ ਸੀ ਤੇ ਉਹਦੀ ਘਰ ਵਾਲੀ ਸੀ, ਉਹ ਰਿਸ਼ੀ ਗੁਲਾਟੀ ਦੀ ਗੱਲ ਨਹੀਂ ਕਰ ਰਿਹਾ ਮੈਂ, ਜਿਹੜਾ ਅਸਲੀ ਰਿਸ਼ੀ ਆ। ਤੇ ਉਹ ਕਹਿੰਦੇ ਜੀ ਪਾਣੀ ਦਿਓ ਨਹੀਂ, ਫਿਰ ਉਹਨਾਂ ਦੀ ਪਾਣੀ ਪੂਣੀ ਦਿੱਤਾ ਸਾਰਿਆਂ ਨੂੰ, ਸੇਵਾ ਕੀਤੀ, ਉਹ ਬੜੇ ਖੁਸ਼ ਹੋਏ। ਕਹਿੰਦੇ ਬਈ ਇੱਦਾਂ ਕਰੋ ਇਹਨਾਂ ਨੂੰ ਇਨਾਮ ਦਿਓ। ਉਹ ਜਾ ਕੇ ਦਰਬਾਰ 'ਚ ਸਲਾਹ ਕਰਦੇ ਆ, ਉਹ ਕੀ ਕਰਦੇ ਨੇ, ਪੰਜ ਸੱਤ ਪਸ਼ੂ ਜਿਹੜੇ ਗਾਈਆਂ ਨੇ ਬੜੀਆਂ ਵਧੀਆ ਲਵੇ ਦੀਆਂ, ਉਹ ਉਹਨਾਂ ਦੇ ਦਾਨ ਕਰ ਦਿੰਦੇ, ਉਹਨਾਂ ਨੂੰ ਦੇ ਆਉਂਦੇ ਆ। ਅਤੇ ਚਲੋ ਪੰਜ ਸੱਤ ਸਾਲ ਬਾਅਦ ਫਿਰ ਉਹ ਲੰਘਦੇ ਉੱਧਰ, ਉਹ ਕਹਿੰਦੇ ਯਾਰ ਯਾਦ ਆਇਆ ਇੱਥੇ ਇੱਕ ਰਿਸ਼ੀ ਜੀ ਹੁੰਦੇ ਸੀਗੇ, ਆਪਾਂ ਉਹਨਾਂ ਨੂੰ ਗਾਈਆਂ ਭੇਜੀਆਂ ਸੀਗੀਆਂ, ਆਪਾਂ ਦੇਖੀਏ ਜਾ ਕੇ। ਜਦੋਂ ਉਹ ਦੇਖਦੇ ਆ ਤਾਂ ਉੱਥੇ ਚਾਰ ਪੰਜ ਖੇਤ ਆਲੇ ਦੁਆਲੇ ਸਾਫ਼ ਕੀਤੇ ਹੁੰਦੇ, ਉਹਨਾਂ ਨੇ ਉਹਨਾਂ 'ਚ ਪੱਠੇ ਬੀਜੇ ਹੁੰਦੇ ਆ, ਫਸਲਾਂ ਹੁੰਦੀਆਂ ਨੇ, ਛੰਨਾਂ ਪਈਆਂ ਹੁੰਦੀਆਂ, ਜਿੱਥੇ ਪਹਿਲਾਂ ਇੱਕ ਝੋਂਪੜੀ ਹੁੰਦੀ ਸੀ ਉੱਥੇ ਛੰਨਾਂ ਪਈਆਂ ਹੁੰਦੀਆਂ ਨੇ, ਪਸ਼ੂ ਵੀ ਪਸੇ ਹੁੰਦੇ। ਉਹ ਜਾਂਦੇ ਤਾਂ ਮੂਹਰੇ ਢੇਰ ਲੱਗਾ ਹੁੰਦਾ ਇੱਧਰ ਗੋਹੇ ਦਾ, ਅਤੇ ਉਹ ਮੂਹਰੇ ਇੱਕ ਸੋਹਣਾ ਜਿਹਾ ਇੱਕ ਘਰ ਵੀ ਬਣਾਇਆ ਹੁੰਦਾ। ਉਹ ਦੇਖਦਾ ਰਾਜਾ, ਕਹਿੰਦਾ ਬੜੇ ਕਿਆ ਬਾਤ ਹੈ ਜੀ, ਵੀ ਬੜੀ ਤਰੱਕੀ ਕੀਤੀ ਹੈ ਨਾ। ਅਤੇ ਉਹ ਬੜਾ ਖੁਸ਼ ਹੁੰਦਾ ਵੀ ਰਿਸ਼ੀ ਜੀ ਬਹੁਤ ਖੁਸ਼ ਹੋਣਗੇ। ਜਦੋਂ ਬਾਹਰ ਨਿਕਲਦਾ ਉਹ ਕਹਿੰਦਾ ਉਹ ਤੂੰ ਫੇਰ ਆ ਗਿਆ ਓਏ, ਉਹ ਜੁੱਤੀ ਲੈ ਕੇ ਉਹਦੇ ਮਗਰ, ਉਹ ਜੁੱਤੀ ਲੈ ਕੇ ਰਾਜੇ ਦੇ ਮਗਰ ਹੋ ਜਾਂਦਾ। ਉਹ ਕਹਿੰਦਾ ਮੈਨੂੰ ਦੱਸਦਾ, ਕਹਿੰਦਾ ਮੈਂ, ਕਹਿੰਦਾ ਤੁਸੀਂ ਇੰਨੀ ਤਰੱਕੀ ਕਰ ਲਈ, ਕਹਿੰਦਾ ਧੰਨਵਾਦ ਕਰਨ ਦੀ ਬਜਾਏ ਤੁਸੀਂ ਮੇਰੇ ਜੁੱਤੀਆਂ ਫੇਰ ਰਹੇ ਹੋ, ਹਨਾ। ਕਹਿੰਦਾ ਲਿਆ ਕੱਢੋ, ਕਹਿੰਦਾ ਜੁੱਤੀ, ਕਹਿੰਦਾ ਬੜੇ ਸੋਹਣੇ ਬੈਠੇ ਭਗਤੀ ਕਰਦੇ ਹੁੰਦੇ ਸੀਗੇ, ਕਹਿੰਦਾ ਪਸ਼ੂ ਦੇ ਕੇ, ਕਹਿੰਦਾ ਪੱਠੇ ਪਾਈ ਜਾਂਦੇ ਉਹਨਾਂ ਨੂੰ, ਕਹਿੰਦਾ ਦੁੱਧ ਹੀ ਚੋਈ ਜਾਂਦੇ।
ਚਨਾਵਤ ਸਿੰਘ ਭਾਜੀ ਦੀ ਗੱਲ ਸੁਣਾ ਲਾ ਮੈਂ ਇੱਕ ਦਿਨ, ਜਦੋਂ 2015 ਦੇ ਵਿੱਚ ਗੇਮਸ ਦੇਖਣ ਗਏ ਨਾ, ਤੁਹਾਡੇ ਗੇਮਾਂ ਹੋਈਆਂ ਸੀ
ਹਾਰਬਰ
ਦੇ ਵਿੱਚ, ਤੁਸੀਂ ਨਹੀਂ ਕੋਪਸ ਹਾਰਬਰ ਜਿਹੜੀਆਂ ਗੇਮਾਂ 2015 ਵਿੱਚ ਹੋਈਆਂ ਸੀ, ਅਸੀਂ ਉੱਥੇ ਗਏ ਤਾਂ ਤੁਸੀਂ ਵੀ ਨਾਲ ਆਏ ਸੀ। ਉੱਥੇ ਇੱਕ ਫੰਕਸ਼ਨ ਜਿਹਾ ਹੋ ਰਿਹਾ ਸੀ, ਉੱਥੇ ਰਿਸ਼ੀ ਗੁਲਾਟੀ ਵੀ ਆਏ ਆ, ਤੇ ਉਹ ਵੀ ਏਦਾਂ ਕੁਛ ਕਰਦਾ ਸੀਗਾ ਨਾ, ਉਹ ਨਵਾਂ ਨਵਾਂ ਪੱਕਾ ਹੋਇਆ ਸੀ ਉਦੋਂ। ਚਨਾਵਤ ਭਾਜੀ ਕਹਿੰਦੇ ਜਿਹੜਾ ਪੱਕਾ ਹੋਇਆ ਨਾ, ਇਹਨੂੰ ਫਲ ਮਿਲਿਆ ਪੂਜਾ ਦਾ, 15 ਸਾਲ ਪਹਿਲਾਂ ਪੂਜਾ ਬਹੁਤ ਪੂਜਾ ਕੀਤੀ ਸੀ, ਉਹਦਾ ਇਹਨੂੰ ਫਰਕ ਪਿਆ। ਚਨਾਵਤ ਸਿੰਘ ਜੀ ਪੂਜਾ ਕੌਣ ਹੈ? ਇਹਨੇ ਪੂਜਾ ਇਹਨੇ ਵਿਆਹ ਕੀਤਾ ਸੀ ਪੂਜਾ ਦੇ ਨਾਲ 15 ਸਾਲ ਪਹਿਲਾਂ, ਉਹਦਾ ਫਲ ਮਿਲਿਆ। ਕਮੈਂਟਰੀ ਹੋ ਰਹੀ ਸੀ, ਛੋਟੇ ਬੱਚਿਆਂ ਦੀ ਕਮੈਂਟਰੀ ਹੋ ਰਹੀ ਸੀ, ਇੱਕ ਬੱਚੇ ਨੇ ਨਾ ਦੂਜੇ ਬੰਦੇ ਨੂੰ, ਮੁੰਡੇ ਨੂੰ ਥੱਲੇ ਸਿੱਟ ਲਿਆ, ਉਹਨੂੰ ਛੱਡੇ ਨਾ, ਉਹ ਕਹਿੰਦਾ ਹੁਣ ਛੱਡ ਵੀ ਦੇ ਕਿ ਰਜਿਸਟਰੀ ਕਰਾ ਕੇ ਛੱਡੂਗਾ
ਉਹ ਗੱਲ ਇਹ ਤਾਂ ਮੈਂ ਵਿੱਚੋਂ ਕੱਢ ਲਈ ਨਾ
ਇੱਕ ਮੈਨੂੰ ਨਾ ਹੋਰ ਵੀ ਗੱਲ ਜਾ ਰਿਹਾ ਉਹ ਸ਼ਾਇਦ ਸੁਣਦੇ ਵੀ ਹੋਗੇ ਪ੍ਰੋਗਰਾਮ
ਸੁਣਦੇ
ਇੱਕ ਨਾ
ਪੋਡਕਾਸਟ
ਲੰਬਾ ਜਿਹਾ ਖਿਡਾਰੀ ਸੀਗਾ ਸੁਣਦੇ ਹੁੰਦੇ ਆ
ਪੋਡਕਾਸਟ
ਲੰਬਾ ਜਿਹਾ ਖਿਡਾਰੀ ਸੀਗਾ ਪਤਾ ਨੀ ਪਤਾ ਨੀ ਮੈਲਬਨ ਦੀਆਂ ਖੇਡਾਂ ਜਾਂ ਐਡਲੇਡ ਦੇ ਉਹ ਤਾਂ ਕਮੈਂਟਰੀ ਕਰਦੇ ਕਮੈਂਟਰੀ ਬੜੀ ਵਧੀਆ ਕਰਦੇ ਉਹ ਜਿਹੜੀ ਕਮੈਂਟਰੀ ਕਰਦੇ ਕਹਿੰਦੇ ਆਹ ਤਾਂ ਏਦਾਂ ਲੰਬਾ ਮੁੰਡਾ ਜਿੱਦਾਂ ਹੈ ਨਾ ਇੰਨਾ ਲੰਬਾ ਮੁੰਡਾ ਰੇਟ ਪਾਣ ਗਿਆ ਇਹ ਤਾਂ ਕਹਿੰਦਾ ਡਬਈ ਚ ਬਹੁਤ ਵਧੀਆ ਜੋਬ ਮਿਲ ਸਕਦੀ ਆ ਅਸੀਂ ਊਂਠਾਂ ਦੇ ਸੁਰਮੇ ਪਾਣ ਨੂੰ ਊਂਠਾਂ ਦੇ ਸੁਰਮੇ ਪਾਣ ਊਂਠਾਂ ਦੀ ਅੱਖਾਂ ਸੁਰਮੇ ਪਾਣ ਮੈਂ ਕਮੈਂਟਰੀ ਬੜੀ ਇੰਜੋਏ ਕਰਦਾ ਹੁੰਦਾ
ਵਿਆਜ ਘਟੂਗਾ ਕਿਉਂਕਿ ਇੰਗਲੈਂਡ ਦੇ ਵਿੱਚ ਘਟਿਆ ਵਿਆਜ ਇੰਗਲੈਂਡ ਦੇ ਵਿੱਚ ਵਿਆਜ ਘਟਾਇਆ ਤੁਹਾਨੂੰ ਮੈਂ ਹੋਰ ਵੀ ਖਬਰ ਦੱਸ ਦਿੰਦਾ ਉਹ ਪੁੱਛਦੇ ਆ ਵੀ ਆਸਟ੍ਰੇਲੀਆ ਦੇ ਵਿੱਚ ਵੀ ਇੰਟਰਸਟ ਰੇਟ ਘਟਣ ਦੇ ਚਾਂਸਿਸ ਹੈਗੇ ਆਉਣ ਵਾਲੇ ਸਮੇਂ ਚ
ਅਮਲੀ ਕੁਛ ਖਬਰਾਂ ਦਾ ਆ ਰਹੀਆਂ ਕਿ ਇਨਫਲੇਸ਼ਨ ਰੇਟ ਜਿਹੜਾ ਆਸਟ੍ਰੇਲੀਆ ਵਿੱਚ ਥੋੜਾ ਘਟ ਰਿਹਾ ਆ ਤੇ ਜਿਹੜੀਆਂ ਮਕਾਨਾਂ ਦੀਆਂ ਕਿਸ਼ਤਾਂ ਵੱਧ ਰਹੀਆਂ ਕਿਉਂਕਿ ਇੰਟਰਸਟ ਰੇਟ ਕਾਫੀ ਵਧਿਆ ਪਿੱਛੇ ਜਾਏ ਤੇ ਵਧਣਾ ਉਹ ਐਕਸਪੈਕਟੇਸ਼ਨ ਹੈਗੀ ਆ ਅਗਲੇ ਜਿਹੜੀਆਂ ਦੋ ਤਿੰਨ ਰਿਜ਼ਰਵ ਬੈਂਕ ਦੀਆਂ ਬੈਠਕਸ ਹੋਣਗੀਆਂ ਉਹਦੇ ਵਿੱਚ ਵਿਚਾਰ ਕੀਤਾ ਜਾਊਗਾ ਥੋੜਾ ਜਿਹਾ ਇੰਟਰਸਟ ਰੇਟ ਨੂੰ ਘਟਾਇਆ ਜਾਵੇ ਤਾਂ ਕਿ ਲੋਕਾਂ ਦਾ ਜਿਹੜਾ ਐਕਸਟਰਾ ਬੋਝ ਪੈ ਰਿਹਾ ਆ ਕਾਫੀ ਬੋਝ ਪੈ ਰਿਹਾ ਇਸ ਵੇਲੇ ਉੱਥੋਂ ਉਹਨਾਂ ਨੂੰ ਥੋੜੀ ਰਾਹਤ ਮਿਲੇ ਆਉਣ ਵਾਲੇ ਸਮੇਂ ਚ ਹੋ ਸਕਦਾ ਮਨਦੀਪ ਕਿ ਇੰਟਰਸਟ ਰੇਟ ਘੱਟ ਜਾਵੇ ਇਸਦੀਆਂ ਕੰਡੀਸ਼ਨਸ ਬਣ ਰਹੀਆਂ ਆ
ਠੀਕ ਹੈ ਭਾਜੀ ਹੁਣ ਆਪਾਂ ਇਕਨੋਮੀ ਦੀ ਗੱਲ ਕਰੀਏ ਪਏ ਜੇ ਇਕਨੋਮੀ ਨੂੰ ਚਲਾਉਣਾ ਜਿਸ ਤਰ੍ਹਾਂ ਰਾਜੇ ਨੇ ਚਾਰ ਗਾਈਆਂ ਉਹ ਰਿਸ਼ੀ ਨੂੰ ਦੇਤੀਆਂ ਤੇ ਹਨਾ ਉਹ ਹੋ ਗਿਆ ਡਿਵੈਲਪਮੈਂਟ ਹੋ ਗਈ ਨਾ ਦੇਖੋ ਉਹਦੇ ਚੋਂ ਮਤਲਬ ਘਰ ਵੀ ਬਣ ਗਿਆ ਉਹਦਾ ਨੌਕਰ ਵੀ ਰੱਖ ਲਏ ਉਹਨਾਂ ਦਾ ਵੀ ਨਿਰਵਾਹ ਹੋਣ ਲੱਗ ਗਿਆ ਸੋ ਦੇਸ਼ ਦੀ ਇਕਨੋਮੀ 'ਚ ਫਾਇਦਾ ਹੋਣ ਲੱਗ ਗਿਆ ਤੋ ਇੱਦਾਂ ਨਾ ਇੱਕ ਬੰਦੇ ਨੇ ਨਾ ਬੂਟ ਲੈ ਲਏ ਤੇ ਉਹ ਇਹ ਕਵਿਤਾ ਆ ਬੂਟ ਦੀ ਸ਼ਰਾਰਤ ਕਹਿੰਦੇ ਵੀ ਦੇਖ ਨਿਲਾਮੀ ਰਾਹ ਵਿੱਚ ਮੈਂ ਵੀ ਰੁਕਿਆ ਜਾਂਦਾ ਜਾਂਦਾ ਸਸਤੇ ਮੂਲੋਂ ਬੂਟ ਬਲੈਤੀ ਬੋਲੀ ਦੇ ਕੇ ਲੈ ਆਉਂਦਾ ਤੇ ਬੂਟ ਲੈ ਲਏ ਬੋਲੀ ਤੋਂ ਹਾਂ ਹਾਂ ਰੋਗਨ ਸ਼ੋਗਨ ਕਰ ਲਿਸ਼ਕਾ ਕੇ ਪੈਰੀ ਜਦੋਂ ਸਜਾਇਆ ਨਾਲ ਕਸ਼ਹਿਰੇ ਬੂਟ ਦੇਖ ਕੇ ਯਾਰਾਂ ਹਾਸਾ ਪਾਇਆ ਤੇ ਕਸ਼ਹਿਰਾ ਹੀ ਸੀਗਾ ਉਹ ਕਹਿੰਦੇ ਫਿਰ ਮਜਬੂਰਨ ਫਿਰ ਬੂਟ ਵਾਸਤੇ ਪਿਆ ਸੂਟ ਸਿਲਵਾਉਣਾ ਕਾਲਰ ਟਾਈ ਸੈਂਟ ਲਵੰਡਰ ਸਭ ਕੁਛ ਪਿਆ ਮੰਗਾਉਣਾ ਹਨਾ ਦੇਖੋ ਵੀ ਇੱਕ ਬੂਟ ਦੇ ਕਰਕੇ ਫਿਰ ਕਿੰਨਾ ਕੁਛ ਲੈਣਾ ਪੈ ਗਿਆ ਹਨਾ ਹਨਾ ਫੋਟਿਨ ਫਾਊਂਟੇਨ ਪੈਨ ਰੁਮਾਲ ਨੋਟਬੁੱਕ ਐਨਕ ਘੜੀ ਕਲਾਈ ਚੈਸਟਰ ਹੰਟਰ ਪਨੀਅਰ ਕੁੱਤਾ ਸਭ ਦੀ ਵਾਰੀ ਆਈ ਫਿਰ ਇੰਨੀਆਂ ਚੀਜ਼ਾਂ ਹੋਰ ਲੈਣੀਆਂ ਪਈਆਂ ਕਈ ਲੇਡੀਆਂ ਜੈਂਟਲਮੈਨਾਂ ਨਾਲ ਵਾਕਫੀ ਹੋਈ ਫਿਰ ਜੇ ਤੂੰ ਸੂਟ ਪਾ ਲਿਆ ਫਿਰ ਕਿਹੜੇ ਆਪਾਂ ਮਤਲਬ ਪਿੰਡ ਦੀ ਸੱਥ 'ਚ ਜਾ ਕੇ ਪੈ ਜਾਣਾ ਫਿਰ ਜੈਂਟਲਮੈਨਾਂ ਨੂੰ ਵੀ ਮਿਲਣਾ ਪੈਣਾ ਆ ਜਿਹੜੇ ਸੂਟ ਪਾਉਣ ਵਾਲੇ ਆ ਕਹਿੰਦੇ ਕਈ ਲੇਡੀਆਂ ਜੈਂਟਲਮੈਨਾਂ ਨਾਲ ਵਾਕਫੀ ਹੋਈ ਪਾਰਟੀਆਂ ਦਾ ਸੱਦਾ ਆਵੇ ਰੋਜ਼ ਕੋਈ ਨਾ ਕੋਈ ਠੀਕ ਹੈ
ਤੇ
ਹਾਂ ਮੈਨੂੰ ਵੀ ਇਲਾ ਚਾਰ ਪਾਰਟੀਆਂ ਆਪ ਕਰਨੀਆਂ ਪਈਆਂ ਹੈਂ ਪਿਰਚ ਪਿਆਲੇ ਕਾਂਟੇ ਛੁਰੀਆਂ ਮੇਜ਼ ਕੁਰਸੀਆਂ ਲਈਆਂ ਫਿਰ ਕਹਿੰਦੇ ਪਾਰਟੀ ਕਰਨ ਦੇ ਲਈ ਆ ਗਲਾਸ ਲਏ ਕਾਂਟੇ ਲਏ ਛੁਰੀਆਂ ਲਈਆਂ ਮੇਜ਼ ਲਈਆਂ ਕੁਰਸੀਆਂ ਲਈ ਪਰ ਜਦ ਮਿੱਤਰਾਂ ਸਾਡੇ ਘਰ ਆਣ ਮਖੌਲ ਉਡਾਇਆ ਗੈਰਤ ਖਾ ਕੇ ਬੰਗਲਾ ਲੀਤਾ ਦੁਲਹਣ ਵਾਂਗ ਸਜਾਇਆ ਫਿਰ ਘਰ ਵੀ ਕਹਿੰਦਾ ਮਾੜਾ ਸੀ ਕੁਰਸੀਆਂ ਤਾਂ ਲੈ ਲਈਆਂ ਫਿਰ ਕਹਿੰਦੇ ਬੰਗਲਾ ਲੈਣਾ ਪੈ ਗਿਆ ਫਿਰ ਕਹਿੰਦੇ ਬੰਗਲੇ ਦੇ ਵਿੱਚ ਫਰਨੀਚਰਾਂ ਕਰੌਕਰੀਆਂ ਨੇ ਖੂਨ ਇੱਕਦਮ ਇੱਕ ਸਮ ਪੀਤਾ ਬਰਾਬਰ ਖੂਨ ਕਹਿੰਦਾ ਪੀਤਾ ਇਹਨਾਂ ਨੇ ਬਾਹਰੇ ਬਾਵਰਚੀ ਨੇ ਖੀਸਾ ਰੱਜ ਰੱਜ ਖਾਲੀ ਕੀਤਾ ਫਿਰ ਬਹਿਰੇ ਵੀ ਰੱਖਣੇ ਪਏ ਬਾਵਰਚੀ ਵੀ ਰੱਖਣੇ ਪਏ ਪਿਓ ਦਾਦੇ ਦੀ ਜਾਇਦਾਦ ਨੂੰ ਡਾਂਗਾਂ ਦੇ ਗਜ ਦੇ ਕੇ ਵਿਸਕੀ ਬੋਤਲ ਦੇਵੀ ਅੱਗੇ ਹੱਸ ਹੱਸ ਮੱਥੇ ਟੇਕੇ ਕਹਿੰਦੇ ਵੀ ਜਾਇਦਾਦ ਵੇਚ ਕੇ ਫਿਰ ਕਹਿੰਦਾ ਸ਼ਰਾਬਾਂ ਬਣਾਈਆਂ ਵਿਸਕੀਆਂ ਬਣਾਈਆਂ ਹਨਾ ਕਹਿੰਦੇ ਇੱਕ ਸਿਰਫ ਬੂਟਾਂ ਕਰਕੇ ਆਖਿਰ ਜਦ ਕੁਝ ਰਿਹਾ ਨਾ ਪੱਲੇ ਸਿਰੇ ਡਿਗਰੀਆਂ ਚੜੀਆਂ ਲੋਨ ਚੜ ਗਏ ਪੁੱਤ ਨੇ ਵੀ ਉੱਠ ਦਾਵਾ ਕੀਤਾ ਲੀਗਲ ਘੁੰਡੀਆਂ ਪੜੀਆਂ ਲਾ ਕੇ ਬੂਟ ਦੂਰ ਮੈਂ ਸੁੱਟਿਆ ਨਾਲੇ ਖੁੱਲ ਗਈ ਅੱਖੀ ਸ਼ੁਕਰ ਸ਼ੁਕਰ ਹੈ ਸੁਪਨਾ ਹੀ ਸੀ ਲਾਜ ਪ੍ਰਭੂ ਨੇ ਰੱਖੀ ਕੰਨਾਂ ਨੂੰ ਹੱਥ ਲਾਇਆ ਭੈੜੀ ਬਾਦੀ ਪੈਣ ਨਾ ਦੇਸਾਂ ਸਾਦਾ ਸੁਥਰਾ ਰਹਿ ਦੁੱਖਾਂ ਨੂੰ ਜੁੱਤੀ ਹੇਠ ਹਮੇਸ਼ਾ ਸੋ ਇਸ ਕਰਕੇ
ਅਗਲੇ ਪ੍ਰੋਗਰਾਮ ਦੇ ਵਿੱਚ ਨਾ ਗੱਲ ਸੁਣਾਈ ਮੈਨੂੰ ਵੀ ਇੱਕ ਗੱਲ ਯਾਦ ਆਈ ਹੈ ਸ਼ਾਇਦ ਅਸੀਂ ਗੱਲ ਕੀਤੀ ਵੀ ਸੀ ਜਦੋਂ ਅਸੀਂ ਗ੍ਰਿਫਤ ਗਏ ਸੀ ਨਾ ਰਾਹ ਦੇ ਵਿੱਚ ਕਿ ਅਸੀਂ ਸਾਰੇ ਬਣ ਜਾਈਏ ਪਿੰਡ ਦੇ ਬਾਹਰ ਜਾ ਕੇ ਥੋੜਾ ਜਿਹਾ ਗਾਣ ਵਜਾਣ ਕਰ ਲਿਆ, ਪਿੰਡ ਘੁੰਮ ਕੇ ਦੇਖ ਲਿਆ ਪਿੰਡ ਦਾ ਮਿਜਾਜ ਕਿੱਦਾਂ ਆ, ਤੇ ਮੈਂ ਤੁਸੀਂ ਆਪਣੇ ਜਿਹੜੇ ਅਕਾਊਂਟੈਂਟ ਭਰਾ ਆ ਸਾਡੇ ਉਹ
ਅੰਮ੍ਰਿਤਪਾਲ।
ਤੇ ਗਗਨ ਹੰਸ ਸਾਰਿਆਂ ਨੇ ਸਲਾਹ ਕੀਤੀ ਕਿ ਇੱਦਾਂ ਕੰਮ ਕਰਿਆ ਕਰਾਂਗੇ, ਇਹਦੇ ਤੇ ਸਟੋਰੀ ਇੱਕ ਬਣਾਈ ਆ, ਉਹ ਅਗਲੇ ਪ੍ਰੋਗਰਾਮ ਦੇ ਵਿੱਚ ਸੁਣਾਂਗੇ। ਸ਼ੁਕਰ ਬਹੁਤ ਹੋ ਗਿਆ ਹੈ ਅਮਨਦੀਪ, ਉਹ ਸਾਡੇ ਬੰਦੇ ਸ਼ਰਮਾ ਜੀ ਜਿਹੜੇ ਪਤਾ ਨੀ ਟਮਾਟਰਾਂ ਦਾ ਹਾਰ ਖਰੇ ਪਿਆਜ਼ਾਂ ਦਾ ਹਾਰ ਲੈ ਕੇ ਗਏ ਸੀ ਆਪਣੀ ਮਾਲਕਾਂ ਨੂੰ ਲੈਣ।
ਉਹ ਗੌਰਵ ਸ਼ਰਮਾ, ਉਹ ਗੌਰਵ ਸ਼ਰਮਾ ਪਿਆਜ਼ ਲੈ ਗਏ ਸੀ।
ਗੌਰਵ ਸ਼ਰਮਾ ਜੀ ਪਿਆਜ਼ ਲੈ ਗਏ ਸੀ। ਗੌਰਵ ਸ਼ਰਮਾ ਨੇ ਪਤਾ ਉਹ ਪਿਆਜ਼ ਉਦੋਂ ਬੜੇ ਮਹਿੰਗੇ ਇੰਡੀਆ ਦੇ ਮਿਲਦੇ ਸੀ, ਜੇ ਕਿਸੇ ਨੇ ਕੋਈ ਸ਼ਗਨ ਵੀ ਦੇਣ ਜਾਂਦਾ ਸੀ ਨਾ, ਜੇ ਕੋਈ ਮਹਿੰਗੀ ਚੀਜ਼ ਲੈ ਕੇ ਜਾਂਦਾ ਸੀ, ਉਹ ਸੋਨੇ ਦੀ ਟੋਭ ਨਹੀਂ ਲੈ ਕੇ ਜਾਂਦੇ ਹੁੰਦੇ ਸੀ, ਉਹ ਕਿਲੋ ਪਿਆਜ਼ ਹੀ ਲੈ ਜਾਂਦੇ ਹੁੰਦੇ, ਉਹ ਸੋਨੇ ਦੇ ਭਾਏ ਹੁੰਦੇ ਸੀਗੇ। ਨਾਲੇ ਅਗਲੇ ਦਾ ਮੂਹਰੇ ਭੁਜੀਆ ਭਾਜੀਆ ਵੀ ਬਣਾ, ਉਹਦੇ ਪਿਆਜ਼ ਕੱਟ ਕੇ ਪਾਣੇ ਹੁੰਦੇ, ਉਹਨੂੰ ਮੋੜ ਦਿੰਦੇ ਹੁੰਦੇ ਪਿਆਜ਼ ਨਾ, ਏਦਾਂ ਉਹ ਬੜੇ ਮਹਿੰਗੇ। ਤਾਂ ਜਿਸ ਵੇਲੇ ਇਹਨਾਂ ਦੇ ਵਾਈਫ ਆਏ ਇੰਗਲੈਂਡ ਇੰਡੀਆ ਦੇ 4-5 ਮਹੀਨੇ ਰਹਿ ਗਏ, ਪਤਾ ਨਾਰਾਜ਼ ਨਾ ਹੋ ਜਾਣਾ, ਉਹ ਗੱਲ ਸੁਣਾ ਦਿੰਦੇ ਅੱਗੇ ਵੀ ਸੁਣਾਈ ਹੋਈ ਆ। ਤੇ ਉਹ ਫਿਰ ਜਿਸ ਵੇਲੇ ਘਰ ਗਏ ਨਾ, ਜਿੱਦਾਂ ਹੁਣ ਹੁੰਦਾ ਵੀ ਵਾਈਫ ਨੂੰ ਹੁੰਦਾ ਵੀ ਮੈਂ ਝਿੜਕਣਾ ਆ ਆਪਣੇ
ਹਸਬੈਂਡ ਨੂੰ,
ਪਤੀ ਨੂੰ, ਹਸਬੈਂਡ ਨੂੰ ਝਿੜਕਣਾ ਹੁੰਦਾ, ਉਹ ਵੀ ਗੱਲ ਇਹਨੇ ਕੀ ਕੀਤਾ ਆਪਣੇ ਸਰਦਾਰ ਜੀ ਨੇ
ਗੌਰਵ ਸ਼ਰਮਾ
ਘਰ ਬੜਾ, ਗੌਰਵ ਸ਼ਰਮਾ ਹੁਣੇ ਆਪਣਾ ਘਰ ਐਨ ਸਵਾਰ ਕੇ ਰੱਖਿਆ ਆ, ਹਰ ਚੀਜ਼ ਟਿਕਾਣੇ, ਹਰ ਚੀਜ਼ ਟਿਕਾਣੇ, ਐਨ ਪੋਚੇ ਪਾਚੇ ਲਾਇਓ,
ਘਾਹ ਕੱਟਿਆ,
ਉਹਨਾਂ ਦੀ ਮਾਲਕਾਂ ਨੂੰ ਤਾਂ ਕੋਈ ਲੱਭੇ ਨਾ, ਫਿਰ ਕੀ ਗੱਲ ਇਹਨਾਂ ਮੈਂ ਝਿੜਕਾਂ ਕਾਹਤੇ, ਫਿਰ ਮੈਂ ਤਾਂ ਇਹ ਝਿੜਕਣੇ ਜ਼ਰੂਰ ਹੈ, ਹਾਰ ਵੀ ਲੈ ਗਿਆ, ਉਧਰੋਂ ਮਹਿੰਗੀ ਚੀਜ਼ ਵੀ ਲੈ ਗਏ, ਵੀ ਕੋਈ ਸਕੋਪ ਦਿਸਦਾ ਹੀ ਨਹੀਂ ਹੈ ਵੀ ਇਹਨਾਂ ਨੂੰ ਝਿੜਕਣ ਦਾ। ਉਹ ਬੜੀ ਪਰੇਸ਼ਾਨ ਹੋਈ ਸਾਡੀ ਭੈਣ ਜਾਂ ਲੜਕੀ, ਬੜੀ ਪਰੇਸ਼ਾਨ ਹੋਈ ਵੀ ਇਹਨਾਂ ਨੂੰ ਗੱਪ ਸ਼ਰਮ ਕਿੱਦਾਂ ਹੁਣ ਝਿੜਕਿਆ ਕਿੱਦਾਂ ਜਾਵੇ, ਕੋਈ ਚੀਜ਼ ਟੋਲੋ, ਅਸਲ ਟੋਲਦੇ 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 ਨਾ ਉਹਨਾਂ ਨੂੰ ਸੋਫੇ ਦੇ ਥੱਲੇ ਪੋਚਾ ਮਿਲ ਗਿਆ ਜਿਹਨੇ ਸਾਫ਼ ਕੀਤਾ, ਪੋਚਾ ਜਿਹੜਾ ਨਾ ਉਹ ਸੋਫੇ ਦੇ ਥੱਲੇ ਰੱਖ ਦਿੱਤਾ ਜਵਾਨ ਨੇ, ਜਿਹੜਾ ਕੋਈ ਨਾ ਕੋਈ ਗਲਤੀ ਦਾ ਬੰਦਾ ਕਰ ਹੀ ਦਿੰਦਾ, ਉਹ ਪੋਚੇ ਨੇ ਫਿਰ ਜੇ ਉਹਨਾਂ ਦੇ ਜਾਣੀ ਜਿਹੜਾ ਸਟ੍ਰੈਸ ਹੋਇਆ ਸੀ ਨਾ, ਉਹ ਲਾਇਆ ਫਿਰ ਇਹਨਾਂ ਦੀ ਚੰਗੀ ਉਹ ਲਾਇਆ ਤੇ ਚੰਗੀ ਖਾਤਰ ਹੋਈ, ਤਾਂ ਕਿਤੇ ਫਿਰ ਜਿਹੜਾ ਜਿੱਦਾਂ ਉਹਨਾਂ ਦੀ ਗੱਲ ਬਣੀ, ਉਹ ਆਪੇ ਦੱਸਦੇ ਸੀ ਇੱਕ ਦਿਨ ਇੱਦਾਂ ਹੀ ਹੋਈ ਮੈਂ ਮੇਰੇ ਨਾਲ, ਤੇ ਸਾਡੇ ਨਾਲ ਵੀ ਇੱਦਾਂ ਹੋ ਜਾਂਦੀ ਹੈ, ਕੋਈ ਗੱਲ ਨੀ,
ਕੋਈ ਨਾ ਕੋਈ ਬਹਾਨਾ
ਬਹਾਨਾ ਚਾਹੀਦਾ ਉਹਨਾਂ ਨੂੰ। ਇੱਕ ਬੰਦਾ ਨਾ ਦੂਜੇ ਇੰਡੀਆ ਦੇ ਵਿੱਚ ਜਦੋਂ ਪਿਛਲੀ ਵਾਰ ਇੰਡੀਆ ਗਏ ਤਾਂ ਕਨੇਡਾ ਨੂੰ ਬਹੁਤ ਲੋਕ ਜਾ ਰਹੇ ਆ, ਅੱਜ ਕੱਲ ਕਨੇਡਾ ਜਾ ਰਹੇ ਨਾ ਮੁੰਡੇ ਬਹੁਤ ਜ਼ਿਆਦਾ, ਕੁੜੀਆਂ ਜਾ ਰਹੀਆਂ ਕਨੇਡਾ, ਉਹ ਬੰਦਾ ਬੜਾ ਅੱਕਿਆ ਜਿਹਾ, ਨਾ ਉਹਨੂੰ ਕਨੇਡਾ ਜਾਣ ਦਾ ਚਾਂਸ ਮਿਲੇ, ਨਾ ਉਹਨੂੰ ਅਮੈਰੀਕਾ ਜਾਣ ਦਾ ਚਾਂਸ ਮਿਲੇ, ਨਾ ਉਹ ਆਸਟ੍ਰੇਲੀਆ ਆ ਸਕਦਾ। ਉਹ ਕਹਿੰਦਾ ਕੀ ਹੈ ਇਸਮੇ ਕਿਆ ਹੈ, ਕਨੇਡਾ ਮੇ ਵੀ ਸਾਈਕਲ ਮੇ ਟਾਇਰ ਲਗਤੇ ਹੈ, ਇੰਡੀਆ ਮੇ ਵੀ ਸਾਈਕਲ ਮੇ ਟਾਇਰ ਹੈ, ਕਨੇਡਾ ਵੀ ਮੇ ਵੀ ਗਾੜੀ ਸੜਕ ਪਰ ਦੌੜਤੀ ਹੈ, ਇੰਡੀਆ ਮੇ ਵੀ ਸੜਕ ਸੜਕ ਪੇ ਦੌੜਤੀ ਹੈ, ਇੰਡੀਆ ਮੇ ਵੀ ਰੋਟੀ ਮਿਲਤੀ ਹੈ, ਕਨੇਡਾ ਵੀ ਮੇ ਰੋਟੀ ਮਿਲਤੀ ਹੈ, ਹਮ ਕਨੇਡਾ ਕਿਉਂ ਜਾਏ, ਇੰਡੀਆ ਮੇ ਵੀ ਸਮੋਸੇ ਮੇ ਆਲੂ ਹੈ, ਕਨੇਡਾ ਮੇ ਵੀ ਸਮੋਸੇ ਮੇ ਆਲੂ ਹੈ, ਇੰਡੀਆ ਮੇ ਵੀ ਚਿੜੀਆ ਘਰ ਮੇ ਭਾਲੂ ਹੈ, ਔਰ ਕਨੇਡਾ ਮੇ ਚਿੜੀਆ ਘਰ ਮੇ ਭਾਲੂ ਹੈ, ਕਿ ਉਸਮੇ ਕਿਆ ਹੈ, ਫਰਕ ਕਿਆ ਹੈ, ਬਤਾਓ, ਆਪ ਬਤਾਓ, ਆਪ ਬਤਾਓ। ਮੈਂ ਕਿਹਾ ਮੈਂ ਕੋਈ ਫਰਕ ਨੀ ਬਤਾ ਸਕਦਾ, ਤੂੰ ਜਾਣਾ ਜਾ, ਨਹੀਂ ਤਾਂ ਇੱਥੇ ਰਹਿ।
ਪਤਾ ਕੀ ਆ, ਉਹ ਅਸਲ ਦੇ ਵਿੱਚ ਤੂੰ ਕਹਿ ਉੱਥੇ ਵੀ ਆਲੂ ਆ, ਉੱਥੇ ਭਾਲੂ ਆ, ਤੇ ਸਾਡੇ ਇੱਥੇ ਇੰਡੀਆ ਚ ਲਾਲੂ ਵੀ ਆ ਨਾ,
ਉੱਥੇ ਲਾਲੂ ਹੈ, ਇਹ ਡਿਫਰੈਂਸ਼ੀਏਸ਼ਨ। ਉਹ ਚੰਗਾ ਦਿਮਾਗ ਲੜਾ,
ਉਹ ਮੈਂ ਡਿਫਰੈਂਸ਼ੀਏਸ਼ਨ ਦੀ ਗੱਲ ਦੱਸਦਾ ਤੁਹਾਨੂੰ, ਕੰਪੈਰੀਜ਼ਨ ਦੀ। ਉਹ ਅਸੀਂ ਜਾ ਰਹੇ ਸੀ, ਚਨਾਮਦ ਭਾਜੀ ਦੀ ਗੱਲ ਦੱਸਦਾ, ਅਸੀਂ ਸ਼ਹਿਰ ਤੋਂ ਆ ਰਹੇ ਸੀ ਤੇ ਉਹਨਾਂ ਦੇ ਪਾਪਾ ਜੀ ਸਾਡੇ ਸਤਿਕਾਰਯੋਗ ਅੰਕਲ ਜੀ ਵੀ ਨਾਲ ਸੀ, ਸਾਡੇ ਵੱਡੇ ਭਾਜੀ ਵੀ ਨਾਲ ਸੀ, ਤੇ ਉਹ ਗੱਲ ਸੁਣਾ ਦਿੰਦੇ, ਕਹਿੰਦੇ ਉਹ ਤੁਹਾਨੂੰ ਪਤਾ ਸੈਟਰਡੇ ਸਾਈਕਲਿੰਗ ਬਹੁਤ ਕਰਦੇ ਲੋਕ ਪਹਾੜਾਂ ਦੇ ਵਿੱਚ ਜਾ ਕੇ, ਤੇ ਉਹ ਸਾਈਕਲ ਤੇ
ਹਾਂ ਅੱਜ ਸਾਈਕਲਿੰਗ ਦੀ ਕਹਾਣੀ ਸੁਣਾਣੀ ਆ,
ਹਾਂ ਉਹ ਆਪਾਂ ਉਹ ਬੰਦੇ ਨੂੰ ਵੀ ਇੰਟਰੋਡਿਊਸ ਕਰਨਾ। ਉਹ ਗੱਲ ਕੀ ਆ, ਕਹਿੰਦੇ ਵੀ ਉੱਥੇ ਨਾ ਲੱਗਾ ਆ ਮੇਰੇ ਖਿਆਲ 200-300 ਸਾਈਕਲ ਤੇ ਲੋਕ ਜਾਣ ਪਹਾੜੀਆਂ 'ਚ, ਫਿਰ ਟ੍ਰੈਫਿਕ ਜਾਮ ਜਿਹਾ ਲੱਗ ਜਾਂਦਾ, ਪਿੱਛੇ ਕਾਰਾਂ ਨੂੰ ਹੌਲੀ ਹੌਲੀ ਜਾਣਾ ਪੈਂਦਾ ਆ, ਤੇ ਉਹ ਥੋੜ੍ਹੇ ਫਰਸਟ੍ਰੇਸ਼ਨ ਕਈ ਵਾਰੀ ਹੋ ਜਾਂਦੀ। ਤੇ ਕਹਿੰਦੇ ਪਾਪਾ ਜੀ ਕਹਿੰਦੇ ਲੈ ਚਨਾਵਲ ਸਿਆਂ ਦੇਖ, ਕਹਿੰਦਾ ਹੈਂ ਅਸੀਂ ਕਹਿੰਦਾ ਇੰਡੀਆ ਤੋਂ ਆ ਕੇ ਪੈਦਲ ਚੱਲ ਚੱਲ ਕੇ ਇੱਥੇ ਗੱਡੀਆਂ ਦੇ ਮਾਲਕ ਬਣ ਗਏ, ਇਹ ਹਜੇ ਸਾਈਕਲਾਂ 'ਤੇ ਹੀ ਘੁੰਮੀ ਜਾਂਦੇ। ਉਹ ਕਹਿੰਦਾ ਪਾਪਾ ਇਹ ਸ਼ੌਂਕ ਨਾਲ ਘੁੰਮਦੇ ਆ, ਉੱਦਾਂ ਨਹੀਂ। ਖੈਰ ਸਾਡੇ ਨਾਲ ਮਹਿੰਦਰ ਸਿੰਘ ਹੰਸ ਕਨੇਡਾ ਤੋਂ ਜੁੜੇ ਨੇ, ਅਤੇ ਆਪਾਂ ਕਨੇਡਾ ਦੀਆਂ ਗੱਲਾਂ ਕਰ ਰਹੇ ਹਾਂ, ਅਤੇ ਉਹ ਕਹਿੰਦੇ ਕਨੇਡਾ ਦੇ ਵਿੱਚ ਵੀ ਘਟਿਆ ਜੀ 25 ਸੈਂਟ ਪਰਸੈਂਟ ਮਤਲਬ ਸੈਂਟ ਨਾਟ ਪਰਸੈਂਟ 0.25%
ਕੁਆਟਰ
ਆਫ ਦਾ ਪਰਸੈਂਟ ਤੇ ਨਾਲੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਕਹਿੰਦੇ ਦਸਤਾਰ ਇਜ਼ ਵੈਰੀ ਗ੍ਰੇਟ ਇਨ ਪਾਕਿਸਤਾਨ ਪੰਜਾਬ ਇਫ ਯੂ ਗੋ ਦੇਅਰ ਐਵਰੀਬਡੀ ਟੂ ਮੱਚ ਰਿਸਪੈਕਟ ਦੇਅਰ ਠੀਕ ਹੈ ਜੀ ਅਸੀਂ ਬਿਲਕੁਲ ਚਸ਼ਮਦੀਦ ਗਵਾਹ ਹਾਂ ਇਸਦੇ ਅਸੀਂ ਸਾਰਾ ਕੁਛ ਦੇਖਿਆ ਖੈਰ ਅਮਰੀਕ ਭਾਅ ਜੀ ਅੱਗੇ ਚੱਲਦੇ ਹਾਂ ਤੇ ਜਿਹੜੇ ਆਪਣੇ ਤੁਸੀਂ ਹੁਣ ਸੈਰ ਕਰਨ ਜਾਂਦੇ ਬ੍ਰੇਕ ਲੈਣੀ ਚਲੋ ਬ੍ਰੇਕ ਲੈਣੇ ਗਾਣਾ ਸੁਣਾ ਦੀ ਇੱਕ ਟੌਪ ਜਿਹਦਾ ਇੱਕ ਬਹੁਤ ਵਧੀਆ
ਹਾਂ
ਗੱਲਾਂ ਬਸ ਦੋ ਮਿੱਠੀਏ ਬਸ ਦੋ ਹੀ ਰਹਿ ਗਈਆਂ ਆਪਣੀਆਂ ਵੀ ਗੱਲਾਂ ਉਹ ਗੱਲ ਵੀ ਬਹੁਤ ਵਧੀਆ ਆ ਚਲੋ ਗੀਤ ਸੁਣਦੇ ਆ ਰਣਜੀਤ ਬਾਵੇ ਦਾ
ਫੁੱਲਾਂ ਚੋਂ ਪਤਾ ਸੀ ਤੇਰੇ ਕਹਿੰਦੇ ਨੀ ਖੜ ਮੈਨੂੰ ਚੁੱਕ ਲੈਣ ਦੇ ਹੈ ਜੈਲਸੀ ਕਿਉਂ ਫੁੱਲ ਤੇਜੋ ਕਰਦੇ ਨੇ ਕਹਿੰਦੇ ਮੈਨੂੰ ਪੁੱਛ ਲੈਣ ਦੇ ਹੈ ਚੰਨ ਦੀ ਡਿਮਾਂਡ ਹੋ ਗਈ ਘੱਟ ਗੋਰੀ ਇਹ ਨੀ ਤੇਰੇ ਅੱਗੇ ਤਾਰੇ ਫਿੱਕੇ ਹੋ ਗਏ ਸੱਤ ਗੋਰੀ ਤੇਰੇ ਹੁਸਨ ਨੇ ਕਰ ਦਿੱਤੇ ਤੈ ਨੀ ਗੱਲਾਂ ਬਸ ਦੋ ਮਿੱਠੀਏ ਇੱਕ ਤੂੰ ਤੇ ਦੂਜਾ ਮਿਲੋ ਮੈਂ ਸਾਧਾ ਨੂੰ ਵੀ ਲੋੜ ਜਿਵੇਂ ਧੂਣੀਆਂ ਦੀ ਹੁੰਦੀ ਆ ਤੇਰੀ ਮੇਰੀ ਜੋੜੀ ਦੇ ਲਿਆਣਾ ਜੋ ਕਰੀਰ ਨੀ ਦੁੱਧ ਬਿਨਾ ਪੂਰੀ ਜਿੱਦਾਂ ਹੁੰਦੀ ਨਹੀਂ ਉਹ ਖੀਰ ਦੀ ਦਿਲ ਬਾਗ ਬਾਗ ਹੋ ਜੇ ਕੋਲ ਬਹਿ ਨੀ ਕੱਲਾ ਬਸ ਦੋ ਮਿੱਠੀ ਇੱਕ ਤੂੰ ਤੇ ਦੂਜਾ ਮਿਲੋ ਮੈਂ ਤੇਰੇ ਨਾਲ ਬਣੇ ਜਿੱਦਾਂ ਟਾਣੀ ਨਾਲ ਵੇਲਾ ਜਿੰਨੀ ਵਾਰੀ ਦੇਖਾ ਪੈਂਦਾ ਦਿਲ ਉੱਤੇ ਜ਼ੋਰ ਨਹੀਂ ਇੱਕ ਝਾਤ ਮਾਰਾ ਅੱਖਾਂ ਮੰਨਦੀਆਂ ਹੋਰ ਨੀ ਹੋ ਮੈਨੂੰ ਮੇਰੇ ਕੋਲੋਂ ਸਾਰਾ ਮੰਗ ਲੈ ਨੀ ਗੱਲਾਂ ਬਸ ਦੋ ਮਿੱਠੀ ਇੱਕ ਤੂੰ ਤੇ ਦੂਜਾ ਮਿਲੋ ਮੈਂ
ਜੀ ਗੱਲਾਂ ਦੋ ਮਿੱਠੀਏ ਪ੍ਰਾਹੁਣਾ ਪਾਰਟ ਟੂ ਫਿਲਮ ਆ ਰਹੀ ਹੈ ਅਤੇ ਉਸ ਦੇ ਵਿੱਚੋਂ ਇਹ ਗੀਤ ਸੁਣਿਆ ਅਤੇ ਬਹੁਤ ਸੋਹਣਾ ਗੀਤ ਸੀਗਾ ਅਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਸੋ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਸੰਗੀਤ ਤੋਂ ਕਰਦੇ ਹਾਂ ਅਤੇ ਭਾਅ ਜੀ ਹੁਣਾਂ ਨੇ ਵੀ ਇੱਕ ਬੰਦਾ ਲੱਭਿਆ ਇਹਨਾਂ ਨੂੰ ਇੱਕ ਮਿਲਿਆ ਪਾਰਕ ਦੇ ਵਿੱਚ ਅਤੇ ਉਹਦੀਆਂ ਆਪਾਂ ਗੱਲਾਂ ਸੁਣਾਉਣੀਆਂ ਨੇ ਉਹਦੀਆਂ ਆਪਾਂ ਗੱਲਾਂ ਸੁਣਨੀਆਂ ਨੇ ਭਾਅ ਜੀ ਕਿਸ ਤਰ੍ਹਾਂ ਘਟਨਾ ਵਾਪਰੀ ਪਾਓ ਜਰਾ ਸਾਂਝਾ
ਦੋ ਤਿੰਨ ਮਹੀਨੇ ਪਹਿਲਾਂ ਦੀ ਆ
ਤੇ
ਰੋਜ਼ ਹੀ ਅੱਜ ਕੱਲ ਵਾਪਰਦੀ ਆ ਉਹ ਦੋ ਤਿੰਨ ਮਹੀਨੇ ਪਹਿਲਾਂ ਦੀ ਕਹਾਣੀ ਸੁਣਾਵਾਂ ਮੈਂ ਕਿੱਦਾਂ ਹੋਈ ਉਹ
ਅੱਛਾ
ਸਾਡੇ ਨਾ ਇੱਥੇ ਡੈਮਕੋਟ ਦੇ ਵਿੱਚ ਇੱਕ ਨਵੀਂ ਪਾਰਕ ਬਣੀ ਆ ਉਹਦੇ ਵਿੱਚ ਬਹੁਤ ਸੋਹਣੇ ਚੰਗੇ ਟਰੈਕ ਬਣੇ ਆ ਜਿਹਦੇ ਤੁਸੀਂ ਪੈਦਲ ਜਾ ਸਕਦੇ ਆ ਸੈਰ ਕਰ ਸਕਦੇ ਆ ਸਾਈਡ ਤੇ ਬੈਂਚ ਬਣੇ ਹੋ ਆ ਸਾਈਡ ਤੇ ਇੱਕ ਤਰ੍ਹਾਂ ਨਾਲ ਲੋਕੇਸ਼ਨ ਏਦਾਂ ਦੀਆਂ ਬੈਠੀਆਂ ਜਿੱਥੇ ਤੁਸੀਂ ਬੈਠ ਸਕਦੇ ਆ ਆਰਾਮ ਕਰ ਸਕਦੇ ਆ ਤੇ ਮੈਂ ਨਾ ਇੱਕ ਦਿਨ ਸੰਡੇ ਨੂੰ ਉਦੋਂ ਪ੍ਰੋਗਰਾਮ ਬੰਦ ਹੁੰਦੇ ਸੀ ਸਾਡੇ ਵਿਹਲੇ ਹੁੰਦੇ ਸੀ ਸੈਟਰਡੇ ਸੰਡੇ ਸੈਰ ਕਰੀ ਦੀ ਸੀ ਸਾਈਕਲ ਤੇ ਮੈਂ ਜਾਂਦਾ ਹੁੰਦਾ ਟੋਪੀ ਲਈ ਸੀ ਮੈਂ ਜਿੱਦਾਂ ਕੌਂਸਲ ਵਾਲਿਆਂ ਦੀ ਹੁੰਦੀ ਨਾ ਟੋਪੀ ਸਾਡੇ ਦੋ ਤਿੰਨ ਕੌਂਸਲ ਦੀਆਂ ਟੋਪੀਆਂ ਪਈਆਂ ਸੈਲਮੈਂਟ ਜਿਹੇ ਹੁੰਦੇ ਆ ਉਹ ਲਿਆ ਕੇ ਤਾਂ ਮੈਂ ਇੱਦਾਂ ਸੈਰ ਨੂੰ ਨਿਕਲਿਆ ਤੇ ਉੱਥੇ ਇੱਕ ਮੈਨੂੰ ਆਵਾਜ਼ ਆਈ ਜਾਵੇ ਜਿੱਦਾਂ ਜਿੱਦਾਂ ਮੈਂ ਜਾਵਾਂ ਅੱਗੇ ਨੂੰ ਅੱਗੇ ਤੋਂ ਸਾਡੇ ਕੋਲ ਉਹ ਮੀਂਹ ਬੜੇ ਉਦੋਂ ਪੈਂਦੇ ਸੀਗੇ ਮੀਂਹ ਪੈਣ ਲੱਗ ਪਵੇ ਕਦੇ ਬਾਰਿਸ਼ ਆਉਣ ਲੱਗ ਪਵੇ ਤੇ ਮੈਂ ਜਦੋਂ ਮੈਂ ਸਾਈਕਲ ਤੇ ਅੱਗੇ ਜਾਵਾਂ ਜਿਸਨੇ ਤਾਂ ਇੱਕਦਾਂ ਨਾ ਗਾਣੇ ਦੀ ਇਸਦਾ ਆਵਾਜ਼ ਆਵੇ ਮੈਂ ਫਿਰ ਉਹ ਜਿਸ ਵੇਲੇ ਮੇਰਾ ਸਾਈਕਲ ਕੋਲ ਜਾਵੇ ਉਹ ਮੱਧਮ ਹੋ ਜਾਵੇ ਜਿਹੜੇ ਸਾਈਕਲ ਦੂਰ ਹੋ ਜਾਵੇ ਫਿਰ ਆਵਾਜ਼ ਜ਼ਿਆਦਾ ਆਉਣ ਲੱਗ ਪਵੇ ਬਾਜਰਾ ਬੰਦਾ ਜਿਸ ਵੇਲੇ ਮੈਂ ਆਨਾ ਇਹ ਆਵਾਜ਼ ਇਹਦੀ ਘੱਟ ਜਾਂਦੀ ਆ, ਜਿਸਮੇ ਦੂਰ ਚਲ ਜਾਣਾ ਆਵਾਜ਼ ਵੱਧ ਜਾਂਦੀ ਆ।
ਅੱਛਾ,
ਫਿਰ ਮੈਂ ਦੇਖਿਆ ਵੀ ਕਿੱਥੋਂ ਆਵਾਜ਼ ਕਿੱਥੋਂ ਆ ਰਹੀ ਆ,
ਅੱਛਾ,
ਤੇ ਮੈਂ ਦੇਖਿਆ ਉਹ ਜਿਹੜੇ ਪਰਲੇ ਪਾਸੇ ਨੇ ਬੈਂਚ ਲੱਗੇ ਉੱਥੇ, ਉੱਥੇ ਇੱਕ ਹਾਰਮੋਨੀਅਮ ਰੱਖਿਆ ਆ,
ਅੱਛਾ,
ਇੱਕ ਦੋ ਹੋਰ ਸਾਜ ਰੱਖੇ, ਬੰਦਾ ਉੱਥੇ ਬੈਠਾ ਜਾਣੀ ਆ, ਪੂਰਾ ਦੂਜੇ ਧੋਤੀ ਜੇ ਲਾਈ ਉਹਨੇ, ਟੌਰ ਨਾਲ ਬੈਠਾ ਇਹਦਾ ਇਹਦਾ ਸੰਗੀਤ ਇਹਦਾ ਗਾਵੇ।
ਅੱਛਾ, ਤੁਸੀਂ ਮਤਲਬ ਜਾਣੀ ਕਿ ਜਦੋਂ ਤੁਸੀਂ ਨੇੜੇ ਜਾਂਦੇ ਸੀ ਆਵਾਜ਼ ਘੱਟ ਜਾਂਦੀ ਸੀ, ਜਦੋਂ ਦੂਰ ਜਾਂਦੇ ਸੀ ਆਵਾਜ਼ ਵੱਧ ਜਾਂਦੀ ਸੀ। ਅੱਛਾ,
ਫਿਰ ਮੈਂ ਪੁੱਛਿਆ ਜੀ ਮੈਂ ਨੇੜੇ ਆਣਾ ਤੇ ਤੂੰ ਆਵਾਜ਼ ਕਾਹਦੀ ਘੱਟ ਕਰ ਲੈਣਾ, ਉਹ ਮੈਂ ਕਹਿੰਦਾ ਮੈਂ ਸੋਚਿਆ ਵੀ ਇਹ ਕੌਂਸਲਾ ਬੰਦਾ ਮੈਨੂੰ ਫੜੇ ਨਾ ਲਵੇ ਜਿਹਦਾ ਮੈਂ ਆਵਾਜ਼ ਕਰਦਾ ਲੋਕਾਂ ਨੂੰ ਪਰੇਸ਼ਾਨ ਕਰਦਾ। ਮੈਨੂੰ ਕਹਿੰਦਾ ਨਹੀਂ ਕੌਂਸਲ ਵਾਲੇ ਲੱਗੀ ਦਾ ਹੈਲਮੇਟ ਲੈ ਆਇਆ ਨਾ, ਉਹ ਸੀਗਾ ਵੀ ਕੌਂਸਲ ਦਾ ਹੀ ਮੇਰੇ ਮੁੰਡੇ ਦਾ।
ਅੱਛਾ,
ਤੇ ਜੇ ਫਿਰ ਕਹਿੰਦਾ ਦੂਰ ਚਲੇ ਜਾਣਾ, ਫਿਰ ਮੈਂ ਕਹਿੰਦਾ ਆਵਾਜ਼ ਜਿਹੜਾ ਰਿਆਜ਼ ਜਿਹੜਾ
ਪਾਰਕ ਦੇ ਵਿੱਚ ਬੈਠ ਕੇ ਰਿਆਜ਼ ਕਰ ਰਿਹਾ ਸੀਗਾ,
ਰਿਆਜ਼ ਕਰਦਾ ਸੀ ਮਾਰਨਿੰਗ ਦੇ ਵਿੱਚ, ਰਿਆਜ਼ ਕਰਦਾ ਸੀ ਤੇ ਉਹ ਰੋਜ਼ ਹੀ ਕਰਦਾ ਹੁੰਦਾ ਸੀ। ਮੈਂ ਕਹਿੰਦਾ ਮੇਰੇ ਜਿਹੜੇ ਮੈਂ ਆ ਨਾ ਉਸ ਲਈ ਹਟਾ ਘੱਟ ਕਰ ਲੈਂਦਾ, ਜਿਹੜੇ ਮੈਂ ਦੂਰ ਚੱਲਾ ਫਿਰ ਚੱਕ ਦਿੰਦਾ ਆਵਾਜ਼ ਬਦਰਾ। ਮੈਂ ਕਿਹਾ ਤੂੰ ਰਾਜ ਮਰਹਾ, ਇਹ ਤਾਂ ਰਾਜ ਮਰਹਾਰ ਛੇੜ ਰਿਹਾ, ਉਹ ਤਦੇ ਮੀਂਹ ਪਈ ਜਾਂਦਾ ਸਾਰੇ, ਮੀਂਹ ਹੀ ਨੀ ਹਟਦਾ, ਤੂੰ ਸਵੇਰੇ ਸਵੇਰੇ ਇੱਥੇ ਰਾਜ ਮਲਹਾਰ ਛੇੜ ਕੇ ਬਹਿ ਨਾ ਬਦਰਾ ਬਰਸਿਆ ਚਾਰੋ ਘਟਾ। ਮੈਂ ਕਿਹਾ ਤੂੰ ਰਾਗ ਮਲਹਾਰ ਛੇੜੀ ਜਾਂਦਾ, ਫਿਰ ਤਾਂ ਮੀਂਹ ਪਈ ਜਾਂਦਾ ਕਈਆਂ ਦਿਨਾਂ ਦਾ, ਹੁਣ ਇਹਦੀ ਗੂੰਜ ਜਿਹੜੀ ਆ ਪੈਰਿਸ ਵਿੱਚ ਵੀ ਪਈ ਆ
ਇੰਟਰੋਡਕਸ਼ਨ ਕਰਾਓ ਵੀ ਬੰਦਾ ਕੌਣ ਹੈ, ਕੀ ਆ ਉਹਦਾ ਨਾਮ ਕੀ ਆ।
ਮੈਂ ਚੱਲ ਮੈਂ ਕਿਹਾ ਤੂੰ ਰਾਬਤਾ ਕਰਦਾ, ਮੈਂ ਫਿਲਮੀ ਗਾਣੇ ਗਾਉਂਦੇ ਤੈਨੂੰ, ਕਹਿੰਦਾ ਫਿਲਮੀ ਗਾਣੇ ਵੀ, ਕਹਿੰਦਾ ਮੈਂ ਗਾ ਦਿੰਦਾ। ਮੈਂ ਕਿਹਾ ਚੱਲ ਫਿਲਮੀ ਗਾਣਾ ਹੀ ਸੁਣਾ ਦੇ ਇੱਕ, ਭੇ ਸੰਤ ਰਾਪ ਨੂੰ ਪਾਉਂਦਾ ਨੀ ਹੈ, ਕਹਿੰਦਾ ਉਹ ਸੁਣਾਨੇ ਸਾਨੂੰ, ਕਹਿੰਦਾ ਉਹ ਸ਼ਾਮ ਕੁਛ ਅਜੀਬ ਥੀ, ਇਹ ਸ਼ਾਮ ਵੀ ਅਜੀਬ ਹੈ, ਉਹ ਕੱਲ ਵੀ ਪਾਸ ਪਾਸ ਥੀ, ਉਹ ਅੱਜ ਵੀ ਕਰੀਬ ਹੈ। ਮੈਂ ਉਹਨੂੰ ਕਿਹਾ ਤੂੰ ਗਾਲ ਸਿਖਰ ਹਲੇ ਸੂਰਜ ਚੜਿਆ ਨੀ, ਤੂੰ ਗੱਲਾਂ ਤੇ ਗਾਲਾਂ ਦੀਆਂ ਕਰਨਾ, ਉਹ ਸ਼ਾਮ ਵੀ ਹੈ ਜੀ, ਉਹ ਕੱਲ ਵੀ ਪਾਸ ਪਾਸ ਸੀ, ਉਹ ਅੱਜ ਵੀ ਕਰੀਬ ਹੈ। ਉਹ ਕਹਿੰਦਾ ਮੈਂ ਇਹ ਗੱਲਾਂ ਨੀ ਕਰਦਾ। ਮੈਂ ਕਿਹਾ ਚੱਲ ਫਿਰ ਨਾਂ ਦੱਸ ਆਪਣਾ ਕੀ ਹੈ।
ਅੱਛਾ,
ਉਹ ਕਹਿੰਦਾ ਮੇਰਾ ਨਾਂ ਹੈਗਾ ਪ੍ਰਕਾਸ਼ ਸੁਰੱਈਆ ਪੂਛ ਵਾਲਾ। ਫਿਰ ਮੈਂ ਕਿਹਾ ਠੀਕ ਹੈ, ਜੇ ਗਾਣੇ ਗਾਣਾ ਨਾ ਸਵੇਰ ਵਾਲੇ ਸ਼ਾਮ ਵਾਲੇ
ਤੇਰੇ
ਨਾਂ ਤੋਂ ਸਿੱਧ ਬੰਦਾ ਵੀ ਠੀਕ ਹੀ ਆ। ਕਹਿੰਦਾ ਪ੍ਰਕਾਸ਼ ਸੁਰੱਈਆ ਪੂਛ ਵਾਲਾ, ਕਹਿੰਦਾ ਮੇਰਾ ਨਾਂ ਆ
ਪੂਛ ਵਾਲਾ।
ਕਹਿੰਦਾ ਮੈਨੂੰ ਪੂਛ ਵਾਲਾ, ਪੂਛ ਵਾਲਾ
ਨਹੀਂ ਇਹ
ਪ੍ਰਕਾਸ਼ ਸੁਰੱਈਆ ਪੂਛ ਵਾਲਾ, ਪੂਛ ਵਾਲਾ
ਪ੍ਰਕਾਸ਼ ਤਾਂ ਮੰਨਿਆ ਬਈ, ਬਹੁਤ ਵਧੀਆ ਪ੍ਰਕਾਸ਼ ਸਿੰਘ ਬਾਦਲ ਵੀ ਨਾਮ ਹੋਇਆ ਬੜਾ ਮਸ਼ਹੂਰ।
ਸੁਰੱਈਆ
ਸੁਰੱਈਆ
ਸੁਰੱਈਆ ਮੀਨਸ ਕਿਹਦੇ ਨਾਲ?
ਉਹ ਬੜੀ ਮਸ਼ਹੂਰ ਤੁਹਾਨੂੰ ਪਤਾ ਸਿੰਗਰ ਸੀਗੀ, ਜਿਹੜੀ ਇਹ ਕਹਾਣੀ ਤੁਸੀਂ ਸੁਣਾਈ ਹੈ ਨਾ, ਹੈਨਾ, ਉਹ ਪਾਰਕ ਦੇ ਵਿੱਚ ਮੈਨੂੰ ਲੱਗਦਾ ਉੱਥੇ ਆ ਜਾਣੀ ਕਹਾਣੀ। ਉਹ ਪਾਰਕ ਦੇ ਵਿੱਚ ਕਿਉਂ ਰਿਆਜ਼ ਕਰ ਰਿਹਾ, ਆਪਣੇ ਘਰ ਕਿਉਂ ਨਹੀਂ ਕਰਦਾ?
ਉਹ ਕਹਿੰਦਾ ਇਹਦਾ ਰੀਜ਼ਨ ਇਹ ਆ, ਪਾਰਕ ਦੇ ਵਿੱਚ ਕਹਿੰਦਾ ਮੈਂ ਗਾਣਾ, ਮੈਂ ਹਰੇਕ ਕਹਿੰਦਾ ਜਿਹੜਾ ਜਿਹੜਾ ਜਵਾਬ ਹੈ ਨਾ ਉਹ ਗਾਣੇ ਨਾਲ ਦਿੰਦਾ।
ਅੱਛਾ, ਇਹਦਾ ਫਿਰ ਕੀ ਜਵਾਬ ਦਿੱਤਾ?
ਉਹ ਇਹਦਾ ਜਵਾਬ ਕਹਿੰਦਾ ਇਹਦਾ ਜਵਾਬ ਦਾ ਉਹਨੇ ਗਾਣਾ ਗਾ ਕੇ ਦਿੱਤਾ ਸੀਗਾ, ਫਿਰ ਮੈਂ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਦੱਸੂਗਾ ਗਾਣਾ ਗਾ ਕੇ ਕਿੱਦਾਂ ਉਹਨੇ ਜਵਾਬ, ਗਜ਼ਲ ਗਾਈ ਸੀ ਉਹਨੇ, ਉਹ ਗਜ਼ਲ ਗਾ ਕੇ ਇਹਦਾ ਜਵਾਬ ਦਿੱਤਾ। ਤੁਸੀਂ ਵੀ ਥੋੜਾ ਜਿਹਾ ਮੈਂ ਤੁਹਾਨੂੰ ਉਹਦਾ ਫੋਨ ਨੰਬਰ ਦੇ ਦੂੰਗਾ, ਤੁਸੀਂ ਵੀ ਖੋਜ ਕਰਿਓ ਵੀ ਉਹਦਾ ਨਾਂ ਪੂਛ ਵਾਲਾ ਕਾਹਤੇ ਪਿਆ ਆ। ਅਗਲੇ ਪ੍ਰੋਗਰਾਮ ਚ ਡਿਸਕਸ ਕਰਾਂਗੇ, ਇਸ ਪ੍ਰੋਗਰਾਮ ਦੇ ਵਿੱਚ ਨਹੀਂ ਦੇਵਾਂਗੇ। ਗਾਣਾ ਸੁਣਾਇਆ ਉਹਦੇ ਵਿੱਚ,
ਇਹ ਡੈਨਮ ਡੈਨਮ ਕੋਟ ਦੀ ਗੱਲ ਹੈ ਨਾ, ਉੱਥੇ ਪਾਰਕ ਚ ਬਹਿੰਦਾ ਉਹ ਰਿਆਜ਼ ਕਰਨ ਨੂੰ,
ਡੈਨਮ ਕੋਟ ਵਿੱਚ ਬਹਿੰਦਾ ਉਹਨੂੰ। ਮੈਨੂੰ ਮੈਂ ਕਿਹਾ ਵੀ ਘਰ ਉਹਨਾਂ ਨੂੰ ਨਿਆਣੇ ਕਰ ਨਹੀਂ ਦਿੰਦੇ ਹੁਣੇ, ਅੱਗੇ ਕੋਈ ਨਿਆਣੇ, ਤੁਸੀਂ ਇੱਕ ਮੁਹੰਮਦ ਰਫੀ ਦੀ ਸਟੋਰੀ ਆ ਨਾ, ਜਿਸ ਵੇਲੇ ਉਹ ਰਿਆਜ਼ ਕਰਦੇ ਹੁੰਦੇ ਸੀ ਮੁਹੰਮਦ ਰਫੀ ਸਾਹਿਬ, ਤੁਸੀਂ ਭੇਜੀ ਵੀ ਸੀ ਇੱਕ ਦਿਨ ਕਿ ਉਹ ਬਾਹਰ ਆਪਣੇ ਘਰ ਤੋਂ ਜਾ ਕੇ ਕਰਦੇ ਹੁੰਦੇ ਸੀ, ਤਾਂ ਕਿ ਲੋਕ ਜਿਹੜੇ ਪਛਾਣ ਲੈਣ।
ਇਹ ਕਹਾਣੀ ਤਾਂ ਸੱਚੀ ਆ, ਇਹ ਤਾਂ ਮੈਂ ਤੁਹਾਨੂੰ ਸੁਣਾ ਦਿੰਦਾ ਆ। ਉਹ ਰਫੀ ਸਾਹਿਬ ਨਾ, ਜਦੋਂ ਉਹਨਾਂ ਦੀ ਜਿਹੜੀ ਪਤਨੀ ਆ ਫੈਮਿਲੀ, ਉਹ ਬੰਬੇ ਨਾ ਭਿੰਡੀ ਬਾਜ਼ਾਰ ਦੇ ਵਿੱਚ ਇੱਕ ਗਲੀ ਦੇ ਵਿੱਚ ਸ਼ਿਫਟ ਹੋ ਗਏ, ਅਤੇ ਉੱਥੇ ਮਤਲਬ ਬਹੁਤ ਤੰਗ ਗਲੀਆਂ, ਛੋਟੇ ਛੋਟੇ ਕਮਰੇ, ਅਤੇ ਰਫੀ ਸਾਹਿਬ ਨੂੰ ਬਹੁਤਾ ਪਸੰਦ ਨਹੀਂ ਕਿਉਂਕਿ ਪੰਜਾਬ ਤੋਂ ਗਏ ਸੀ ਨਾ, ਪੰਜਾਬੀ ਸੀ, ਖੁੱਲ੍ਹੇ ਡੁੱਲੇ ਰਹਿਣ ਵਾਲੇ ਬੰਬੇ, ਤੁਹਾਨੂੰ ਪਤਾ ਹੀ ਆ ਵੀ ਪੰਜਾਬ ਦਾ ਕਿੱਥੇ ਟਿਕਦਾ ਕੰਮ ਹੈ ਨਾ। ਅਤੇ ਉਹਨਾਂ ਨੂੰ ਨਾ ਇੱਕ ਆਦਤ ਸੀਗੀ ਸਵੇਰੇ ਸਵੇਰੇ ਉੱਠ ਕੇ ਰਿਆਜ਼ ਕਰਨ ਦੀ, ਤੇ 3:30 ਵਜੇ ਉਹ ਤੜਕੇ
ਨਹੀਂ
ਇਹ ਤਾਂ ਉਹ ਰਫੀ ਸਾਹਿਬ ਤਾਂ 3:30 ਉੱਠਦੇ ਸੀ, ਇਹ ਤਾਂ ਖੈਰ ਦਿਨੇ ਉੱਠਦਾ ਹੋਊਗਾ ਨਾ। ਵੈਸੇ ਚੈੱਕ ਹੋ ਸਕਦਾ ਸਟੋਰੀ ਪਤਾ ਲੱਗੂਗੀ ਅਗਲੇ
ਪਹਿਲਾਂ ਤਾਂ ਬੈਠਾ ਹੁੰਦਾ ਉਹ ਜਿਸ ਵੇਲੇ ਦੇਖਿਆ ਉਸ ਵੇਲੇ ਸਾਡਾ ਸੂਟ ਚੜ੍ਹਨਾ
ਹੁਣ ਦੇਖੋ ਜਿਹੜਾ ਮਾਹੌਲ ਹੈ ਸਵੇਰੇ ਸਵੇਰੇ ਨਾ ਜਿੱਦਾਂ ਰਿਆਜ਼ 3:30 ਵਜੇ ਕਰਨਾ ਇਹ ਬਿਲਕੁਲ ਹੀ ਕਈ ਵਾਰੀ ਪੋਸੀਬਲ ਨਹੀਂ ਹੁੰਦਾ ਜਦੋਂ ਤੁਸੀਂ ਬਹੁਤ ਨੇੜੇ ਨੇੜੇ ਰਹਿੰਦੇ ਹੋ, ਤੁਹਾਡੇ ਕੰਧ ਦੇ ਨਾਲ ਕੰਧ ਹੋਵੇ, ਛੋਟੇ ਛੋਟੇ ਘਰ ਹੋਣ। ਅਤੇ ਉਹ ਮਤਲਬ ਥੋੜ੍ਹੇ ਦਿਨ ਕੀਤਾ ਹੋਊਗਾ, ਫਿਰ ਥੋੜ੍ਹੀ ਕੰਪਲੇਂਟ ਵੀ ਆਈ ਹੋਊਗੀ, ਕਿਸੇ ਦੀ ਨੀਂਦ ਖਰਾਬ ਹੋ ਗਈ ਹੈ ਨਾ, ਕੋਈ ਕੁਛ ਹੋ ਗਿਆ, ਤਾਂ ਉਹ ਨਾ ਫਿਰ ਬੜੇ ਸੈਂਸਿਟਿਵ ਹੁੰਦੇ ਆ ਨਾ ਜਿਹੜੇ ਆਰਟਿਸਟ ਹੁੰਦੇ ਨੇ। ਅਤੇ ਉਹਨਾਂ ਨੇ ਨਾ ਫਿਰ ਉਹ ਮਰੀਨ ਡਰਾਈਵ 'ਤੇ ਜਾਣ ਲੱਗ ਗਏ, ਉਹਨਾਂ ਨੇ ਆਪਣਾ ਹਾਰਮੋਨੀਅਮ ਚੱਕਣਾ ਅਤੇ ਨਾਲੇ ਉਹਨੇ ਸੈਰ ਕਰਕੇ ਨਾ ਉੱਥੇ ਮਰੀਨ ਡਰਾਈਵ ਲੱਗ ਗਈ ਸੀਗੀ, ਤਾਂ ਉੱਥੇ ਜਾ ਕੇ ਨਾ ਉਹਨਾਂ ਨੇ ਆਪਣੀ ਗਾਇਕੀ ਦਾ ਰਿਆਜ਼ ਕਰਨਾ ਸ਼ੁਰੂ ਕਰਤਾ। ਅਤੇ ਉੱਥੇ ਨਾ ਮਰੀਨ ਡਰਾਈਵ ਦੇ ਉੱਤੇ ਸਮੁੰਦਰ ਦੇ ਦੂਜੇ ਪਾਸੇ ਮਤਲਬ ਸੜਕਾਂ ਵੱਲੋਂ ਇੱਕ ਨਾ ਬੰਗਲਾ ਸੀਗਾ, ਬਹੁਤ ਮਸ਼ਹੂਰ ਅਦਾਕਾਰਾ ਸੁਰੱਈਆ, ਬੜੀ ਮਸ਼ਹੂਰ ਹੈ, ਅਤੇ ਉਹਦਾ ਬੰਗਲਾ ਸੀ। ਅਤੇ ਹੁਣ ਦੇਖਣਾ ਵੀ ਬਾਹਰੋਂ ਆਵਾਜ਼ਾਂ ਆਉਂਦੀਆਂ ਨੇ, ਤਾਂ ਅਤੇ ਸੁਬਹਾ ਸੁਬਹਾ ਵੀ ਇੱਕ ਵਿਅਕਤੀ ਜਿਹੜਾ ਬੰਦਾ ਆ ਉਹ ਇੱਥੇ ਆ ਕੇ ਰਿਆਜ਼ ਕਰਦਾ ਆ ਹੈ ਨਾ। ਅਤੇ ਉਹ ਕਈ ਦਿਨ ਦੇਖਦੀ ਰਹੀ, ਤਾਂ ਫਿਰ ਇੱਕ ਦਿਨ ਜਾ ਕੇ ਨਾ ਉਹਨਾਂ ਨੇ ਪੁੱਛ ਹੀ ਲਿਆ ਵੀ ਇੰਟਰੋਡਕਸ਼ਨ ਹੋਈ, ਜਿੱਦਾਂ ਤੁਸੀਂ ਇੰਟਰੋਡਕਸ਼ਨ ਕੀਤੀ, ਉਹਨਾਂ ਨੇ ਦੱਸਿਆ ਮੇਰਾ ਨਾਂ ਰਫੀ ਆ, ਉਹ ਕਹਿੰਦੀ ਵੀ ਰਫੀ ਸਾਹਿਬ ਤੁਸੀਂ ਇੱਥੇ ਰਿਆਜ਼ ਕਿਉਂ ਕਰ ਰਹੇ ਹੋ ਮਤਲਬ ਬੀਚ ਦੇ ਉੱਤੇ। ਤਾਂ ਫਿਰ ਉਹਨਾਂ ਨੇ ਆਪਣੀ ਪਰੇਸ਼ਾਨੀ ਦੱਸੀ ਵੀ ਮੇਰਾ ਨਾ ਸਾਡੇ ਪ੍ਰੋਬਲਮ ਆ ਰਹੀ ਆ, ਅਸੀਂ ਆਹ ਪ੍ਰੋਬਲਮ ਹੈ, ਇਕੱਠੇ ਰਹਿਣ ਕਰਕੇ ਮੈਂ ਉੱਥੇ ਰਿਆਜ਼ ਨਹੀਂ ਕਰ ਸਕਦਾ, ਅਤੇ ਬਹੁਤ ਵੱਡੀ ਮੁਸ਼ਕਲ ਹੈ। ਪਰ ਕਹਿੰਦੇ ਜੇ ਤੁਹਾਨੂੰ ਤਕਲੀਫ ਹੈ ਮੈਂ ਗਾਂਹ ਕਿਤੇ ਚੱਲ ਜਾਇਆ ਕਰਾਂਗਾ ਜੇ ਤੁਹਾਨੂੰ। ਉਹ ਕਹਿੰਦੇ ਨਹੀਂ ਨਹੀਂ ਇਹ ਇੱਦਾਂ ਨਹੀਂ, ਉਹ ਬੜੇ ਇੰਪ੍ਰੈਸ ਹੋਈ ਹੈ ਨਾ ਸੁਰੱਈਆ, ਅਤੇ ਉਹ ਕਹਿੰਦੇ ਵੀ ਤੂੰ ਇੱਦਾਂ ਕਰ ਮੇਰਾ ਬਹੁਤ ਵੱਡਾ ਬੰਗਲਾ ਆ, ਅਤੇ ਆਹ ਮੈਂ ਬਾਹਰੋਂ ਚਾਬੀ ਤੈਨੂੰ ਦੇ ਦਿੰਦੀ ਹਾਂ, ਅਤੇ ਇੱਥੋਂ ਇਹ ਬਾਹਰਲਾ ਹੀ ਕਮਰਾ ਖੋਲ੍ਹ ਕੇ ਤੂੰ ਇੱਥੇ ਰਿਆਜ਼ ਕਰ ਲਿਆ ਕਰ। ਅਤੇ ਉਹ ਉੱਥੇ ਲੱਗ ਪਏ ਕਰਨ ਅਤੇ ਰਿਆਜ਼, ਅਤੇ ਉਹ ਹੋਇਆ ਕਿ ਵੀ ਰਫੀ ਸਾਹਿਬ ਨੂੰ ਕੰਮ ਮਿਲਣ ਲੱਗ ਗਿਆ ਸੁਰੱਈਆ ਦੇ ਨਾਲ ਵੀ ਗਾਂਹ, ਜਿੱਦਾਂ ਉਹਨੇ ਇੰਟਰੋਡਕਸ਼ਨ ਕਰਾਈ ਅਤੇ ਹੋਰ ਵੀ। ਅਤੇ ਇਹ ਦੇਖ ਲਓ ਵੀ ਉਹ ਤੋਂ ਬਾਅਦ ਕੋਈ ਸਮਾਂ ਇੱਦਾਂ ਆਇਆ ਵੀ ਜਦੋਂ ਉਹਨਾਂ ਨੇ ਮਤਲਬ ਬੰਬੇ ਦੇ ਇੱਕ ਬਹੁਤ ਵਧੀਆ ਇਲਾਕੇ ਦੇ ਵਿੱਚ ਇੱਕ ਵਧੀਆ ਬੰਗਲਾ ਖਰੀਦਿਆ, ਫਲੈਟ ਖਰੀਦਿਆ, ਅਤੇ ਉਹਨਾਂ ਦੇ ਜਾਣੀ ਕਿ 7 ਬੱਚੇ ਸੀ ਅਤੇ ਉਹ ਸਾਰੇ ਮਤਲਬ ਉਹਦੇ ਵਿੱਚ ਫਿੱਟ ਹੁੰਦੇ ਸੀਗੇ। ਅਤੇ ਮਿਹਨਤ ਜਿਹੜੀ ਹੈ, ਲਗਨ ਹੈ ਨਾ ਭਾਜੀ, ਉਹ ਉਹ ਕਰਦੀ। ਇਹ ਤਾਂ ਰਫੀ ਸਾਹਿਬ ਦੀ ਸਟੋਰੀ ਆ ਜਿਹੜੀ ਪਹਿਲੇ ਦਿਨਾਂ ਦੀ ਗੱਲ, ਹੋ ਸਕਦਾ ਹੋ ਸਕਦਾ ਨਹੀਂ, ਤੁਸੀਂ ਤੁਸੀਂ ਬਣਾ ਕੇ ਰੱਖਿਓ ਪੂਛ ਵਾਲਾ ਸਾਹਿਬ ਨਾਲ, ਹੋ ਸਕਦਾ ਉਹ ਬਹੁਤ ਵੱਡੇ ਸਿੰਗਰ ਬਣ ਜਾਣ ਆਉਣ ਵਾਲੇ ਟਾਈਮ ਚ।
ਤੁਹਾਡੇ ਵੀ ਆਣੇ ਸ਼ੁਰੂ ਹੋ ਜਾਂਦੇ ਆ, ਤੁਸੀਂ ਵੀ ਲੱਗ ਪੈਂਦੇ ਕਰਨ ਨਾ, ਤੇ ਗਾਣੇ ਵੀ ਗਾਣੇ ਲੱਗ ਪੈਂਦੇ
ਜਿਸ ਹਿਸਾਬ ਨਾਲ ਤੁਸੀਂ ਤੁਸੀਂ ਅਲਾਪ ਲਾ ਰਹੇ ਹੋ ਨਾ, ਮੈਨੂੰ ਲੱਗਦਾ ਕਿ ਤੁਹਾਡੇ ਤੇ ਬਹੁਤ ਜ਼ਿਆਦਾ ਅਸਰ ਹੋ ਗਿਆ ਆ। ਤੇ ਕਿਤੇ ਕਿਤੇ ਭਾਬੀ ਜੀ ਤਾਂ ਨੀ ਪਰੇਸ਼ਾਨ ਕੋਈ ਚਾਹ ਬਣਾ ਲਿਆਣ ਕਰੇ ਏਦਾਂ ਮਤਲਬ, ਮੈਨੂੰ ਲੱਗਦਾ ਆ ਵੀ ਤਜਰਬੇ ਤਾਂ ਘਰੇ ਹੋਣਗੇ,
ਤਜਰਬੇ ਹੋਏ ਆ ਸਭ ਕੁਛ ਹੋਇਆ। ਪੂਛ ਵਾਲੇ ਦੀ ਕਈ ਸਟੋਰੀਆਂ ਹੋਰ ਵੀ ਆ, ਉਹਨੂੰ ਪੁੱਛਿਆ ਵੀ ਸੰਗੀਤ ਹੁੰਦਾ ਕੀ ਆ, ਉਹ ਫਿਰ ਦੱਸਿਆ ਵੀ ਸੰਗੀਤ ਹੁੰਦਾ ਕੀ ਆ ਸਾਰਾ, ਉਹਦੀ ਸਟੋਰੀ ਅਗਲੇ ਸੁਣਾਵਾਂਗੇ। ਸਾਡੇ ਨਾਲ ਵਾਪਰੀ ਆ ਘਰ ਆ ਗਏ, ਇਹਦੀਆਂ ਸੰਗਾਂ ਲਾ ਲਿਆ, ਆਪੇ ਲੜਾਈ ਕਰ ਕੇ ਮੈਂ ਗਿਆ, ਉਹ ਵੀ ਦੱਸਾਂਗੇ। ਤਾਂ ਕਈ ਗੱਲਾਂ ਮਤਲਬ ਹੁੰਦੀਆਂ ਆ ਜਿਹੜੀਆਂ ਦੱਸਣੀਆਂ ਪੈਂਦੀਆਂ ਆ, ਉਹਦੇ ਨਾਲ ਤੁਹਾਡਾ ਦੁੱਖ ਜਿਹੜਾ ਸਾਂਝਾ ਹੋ ਜਾਂਦਾ। ਹੁਣ ਤੁਸੀਂ ਤਾਂ ਮਾਹੌਲ ਇਹਨਾਂ ਨੇ, ਇਹ ਗੱਲ ਸੱਚੀ ਆ।
ਮੈਨੂੰ ਉਹਦੇ ਨਾਮ ਦੇ ਆਉਂਦਾ ਪੂਛ ਵਾਲਾ, ਕੋਈ ਪਿੰਡ ਹੈ ਜਾਂ ਕੀ ਹੈ ਮਤਲਬ,
ਤੁਹਾਡਾ ਨਾਂ ਪੂਛ ਵਾਲਾ ਕਾਹਤੇ ਪਿਆ ਆ, ਤੇ ਮੈਂ ਵੀ ਪੁੱਛੂਗਾ। ਮੈਂ ਇੱਕ ਦਿਨ ਹੁਣ ਸਾਰੀਆਂ ਗੱਲਾਂ ਇੱਕ ਦਿਨ ਥੋੜਾ ਪੁੱਛ ਲੈਣੀਆਂ ਸੀ ਉਹਨੂੰ, ਉੱਦਾਂ ਮੈਂ ਜਾਂਦਾ ਬੰਦਾ ਉਹ ਹੈਲੋ ਹੁਲੋ ਕਰ ਲੈਣਾ, ਬਹੁਤੀਆਂ ਗੱਲਾਂ ਪੁੱਛੀਆਂ ਨੇ ਆ। ਹੁਣ ਮੈਂ ਰੇਡੀਓ ਚੱਲ ਪਿਆ ਤੇ ਸਾਨੂੰ ਗੱਲਾਂ ਵੀ ਚਾਹੀਦੀਆਂ, ਤੇ ਉਹਨਾਂ ਤੋਂ ਪੂਛ ਵਾਲਾ ਸਾਹਿਬ ਤੋਂ ਪੁੱਛ ਲਿਆ ਕਰਾਂਗੇ। ਪ੍ਰਕਾਸ਼ ਸੁਰੱਈਆ ਪੂਛ ਵਾਲਾ ਉਹਨਾਂ ਦਾ ਪੂਰਾ ਨਾਮ
ਪ੍ਰਕਾਸ਼ ਰਿਸ਼ਾ। ਠੀਕ ਹੈ ਭਾਜੀ,
ਉਹਨਾਂ ਨਾਲ ਵੀ ਗੱਲ ਕਰਨੀ, ਉਹਨਾਂ ਨਾਲ ਵੀ ਕਦੇ ਗੱਲ ਹੋਈ ਨੀ ਹੈ, ਨਾਮ ਸਿੰਘ ਨਾਲ ਵੀ ਗੱਲ, ਉਹ ਵੀ ਕਰਨੀ ਗੱਲ ਤੇ ਆਪਣੇ ਵਿੱਕੀ ਸਾਹਿਬ ਦਾ ਵੀ ਲਿਕਿੰਗ ਦਾ ਮਿਲੇ ਲੈਣਾ ਮੈਂ ਜਾਣਾ 30 ਅਗਸਤ ਨੂੰ ਜਾਣਾ ਹੈ, ਫਿਰ ਇੰਗਲੈਂਡ ਜਾ ਕੇ ਉਹਨਾਂ ਨਾਲ ਗੱਲਾਂ ਕਰਾਂਗੇ ਸਿੱਧੀਆਂ ਹੀ ਤੇ ਤੁਹਾਡੇ ਨਾਲ ਫੇਰ ਮੁਲਾਕਾਤ ਕਰਾਵਾਂਗੇ।
ਬਜ਼ੁਰਗ ਜੋੜਾ ਉਹਨਾਂ ਤੇ ਹਮਲਾ ਹੋਇਆ ਦਿੱਲੀ ਏਅਰਪੋਰਟ ਤੋਂ ਜਾਂਦੇ ਆ, ਉਹ ਕਮਲਦੀਪ ਬਰਾੜ ਚਿਮਨੇ ਵਾਲੇ ਜਿਹੜੇ ਬ੍ਰਿਸਬੇਨ ਰਹਿੰਦੇ ਨੇ, ਉਹਨਾਂ ਦੇ ਡੈਡੀ ਆ, ਤੇ ਉਹ ਉਤਰੇ ਕਹਿੰਦੇ ਵੀ ਗੱਡੀ ਉਹਨੂੰ ਲੈਣ ਆਈ ਦਿੱਲੀ ਏਅਰਪੋਰਟ ਤੇ, ਤਾਂ ਉਹ ਜਾ ਰਹੇ ਸੀ ਪੰਜਾਬ ਨੂੰ ਤੇ ਰਾਹ ਦੇ ਵਿੱਚ ਗੱਡੀ ਉਹਨਾਂ ਦੇ ਪਿੱਛੇ ਲੱਗ ਗਈ, ਕਦੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਕਦੇ ਰੋਕਣ ਦੀ ਕੋਸ਼ਿਸ਼ ਕੀਤੀ, ਉਹਦੇ ਵਿੱਚ 4-5 ਨੌਜਵਾਨ ਬੈਠੇ ਸੀ, ਅਤੇ ਉਹ ਫਿਰ ਡਰਾਈਵਰ ਦੀ ਸੂਝਬੂਝ ਦੇ ਨਾਲ ਫਿਰ ਉਹਨਾਂ ਨੇ ਗੱਡੀ ਅੱਗੇ ਲਾ ਲਈ, ਮੋਹਰੇ ਪੁਲ ਤੰਗ ਸੀਗਾ ਵੀ ਇੱਥੋਂ ਲੰਘਣ ਨਹੀਂ ਦੇਣਾ, ਅਤੇ ਫਿਰ ਉਹਨਾਂ ਨੇ ਵਾਪਸ ਮੋੜ ਲਈ। ਸੋ ਇਹ ਮਤਲਬ ਬੜੀ ਫੇਸਬੁੱਕ 'ਤੇ ਹੁਣ ਵਾਇਰਲ ਹੋਈ ਪਈ ਆ, ਪਰ ਅਸੀਂ ਵੀ ਆਉਂਦੇ ਜਾਂਦੇ ਹਾਂ, ਉਹ ਉੱਥੇ ਰੋਡ ਤਾਂ ਵੈਸੇ ਕਾਫੀ ਚੱਲਦਾ ਆ, ਰਾਤ ਨੂੰ ਵੀ ਗੱਡੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਇੰਨੀਆਂ ਨਹੀਂ ਹੁੰਦੀਆਂ। ਪਰ ਇਹ ਜਿੱਥੇ ਤੱਕ ਮੈਨੂੰ ਪਤਾ ਆ, ਇਹ ਆਮ ਗੱਲ ਨਹੀਂ ਹੈਗੀ, ਕੋਈ ਮਤਲਬ ਕਿਤੇ ਸਪੈਸ਼ਲ ਜਾਂ ਕੋਈ ਮਿੱਥ ਕੇ ਜਾਂ ਇਸ ਤਰ੍ਹਾਂ ਦੀ ਗੱਲ ਕੀਤੀ ਹੋਵੇ, ਇਹ ਵੀ ਇੱਕ ਐਂਗਲ ਹੋ ਸਕਦਾ ਆ। ਪਰ ਮੈਨੂੰ ਇੰਨਾ ਪਤਾ ਆ ਕਿ ਪਿੱਛੇ ਜਿਹੇ ਅੱਜ ਤੋਂ 4-5 ਸਾਲ ਪਹਿਲਾਂ ਸੁਖਪ੍ਰੀਤ ਆਪਣੇ ਐਡਲੇਡ ਵਾਲੇ, ਉਹਨਾਂ ਨਾਲ ਵੀ ਇਹ ਘਟਨਾ ਵਾਪਰੀ ਸੀ, ਉਹਨਾਂ ਦੇ ਵੀ ਨਾਲ ਗੱਡੀ ਲਾ ਕੇ ਤਾਂ ਉਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਰਿਵਾਲਵਰ ਕੱਢਿਆ ਅਤੇ ਇੱਕਦਮ ਡਰਾਈਵਰ ਨੇ ਗੱਡੀ ਤੋਰ ਲਈ ਤਾਂ ਭੱਜ ਕੇ ਮਸੀਂ ਬਚੇ, ਸੱਟਾਂ ਵੀ ਕੁਛ ਲੱਗੀਆਂ ਸੀਗੀਆਂ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਇਹ ਹਰਿਆਣੇ ਦੇ ਕੁਛ ਹਿੱਸਿਆਂ 'ਚ ਹੋ ਰਹੀਆਂ ਨੇ ਏਅਰਪੋਰਟ ਤੋਂ ਆਉਣ ਲਈ, ਪਰ ਇਸ ਦੀ ਭਾਅ ਜੀ ਕਾਲ ਇਹ ਦਿੱਤੀ ਜਾ ਰਹੀ ਆ ਵੀ ਮਤਲਬ ਇਹ ਕਾਫੀ ਹੋ ਰਹੀਆਂ ਨੇ, ਹੁਣ ਇਹਦੇ ਬਾਰੇ ਪਤਾ ਨਹੀਂ, ਪੁਲਿਸ ਪੈਟਰੋਲਿੰਗ ਵੀ ਕਾਫੀ ਆ, ਪਰ ਇਹ ਬੜੀ ਅਣਸੁਖਾਵੀ ਘਟਨਾ, ਬੜੀ ਚਿੰਤਾ ਦਾ ਵਿਸ਼ਾ ਆ, ਅਗਰ ਇਸ ਤਰ੍ਹਾਂ ਹੁੰਦਾ ਆ ਤੇ ਇਸਦਾ ਕੀ ਹੱਲ ਹੋ ਸਕਦਾ ਭਾਜੀ, ਕੀ ਹੋ ਸਕਦਾ ਇਹਦੇ ਬਾਰੇ?
ਅਮਨੀ ਇਹਦਾ ਇਹ ਜਿਹੜੇ ਪਤਾ ਕਿਸੇ ਵੀ ਸਟੇਟ 'ਚ ਕਿਸੇ ਵੇਲੇ ਕਿਸੇ ਦੇਸ਼ 'ਚ ਵਾਪਰ ਸਕਦੀਆਂ, ਇਹਦੇ ਵਿੱਚ ਮੋਟਿਵ ਜਿਹੜਾ ਜ਼ਿਆਦਾ ਤਾਂ ਹੁੰਦਾ ਲੁੱਟਖੋ ਦਾ ਹੀ, ਜਿੱਦਾਂ ਵਿਦੇਸ਼ਾਂ ਤੋਂ ਲੋਕ ਜਾਂਦੇ ਆ, ਉਹਨਾਂ ਕੋਲ ਪੈਸਾ ਵੀ ਹੁੰਦਾ, ਸਮਾਨ ਵੀ ਹੁੰਦਾ, ਤੇ ਉਹਨਾਂ ਕੋਲ ਹੋਰ ਵੀ ਕਿੱਦਾਂ ਦੀਆਂ ਚੀਜ਼ਾਂ ਹੁੰਦੀਆਂ, ਵਡਮੁੱਲੀਆਂ ਜਿਹੜੀਆਂ ਕਿ ਉਹ ਪਾ ਕੇ ਰੱਖਦੇ ਆ, ਉਹਨਾਂ ਦੇ ਕੋਲ ਹੁੰਦੀਆਂ। ਲੁੱਟਖੋ ਦਾ ਇਹ ਮਸਲਾ ਜ਼ਿਆਦਾਤਰ ਇਹਦੇ ਇੰਡੀਕੇਸ਼ਨ ਇਹ ਜਾਂਦੀ ਆ ਕਿ ਇਹ ਲੁੱਟਖੋ ਦੇ ਮਸਲੇ ਹੁੰਦੇ ਆ, ਕਈ ਐਂਗਲ ਤੋਂ ਵੀ, ਕਈ ਵਾਰ ਅਸੀਂ ਦੂਜੇ ਐਂਗਲ ਤੋਂ ਵੀ ਇਸਨੂੰ ਦੇਖਦੇ ਹਾਂ, ਪਰ ਜ਼ਿਆਦਾ ਇਹ ਲੁੱਟਖੋ ਦੇ ਇੱਥੇ ਨਹੀਂ ਵਾਪਰਦੇ, ਸਾਰੀਆਂ ਸਟੇਟਾਂ 'ਚ ਹੀ ਵਾਪਰਦੇ ਆ। ਜਿੱਥੋਂ ਤੱਕ ਹੋ ਸਕੇ ਸਾਨੂੰ ਪਬਲਿਕ ਟਰਾਂਸਪੋਰਟ ਦੀ ਮਦਦ ਲੈਣੀ ਚਾਹੀਦੀ ਆ, ਜਿੱਦਾਂ ਜਿੱਦਾਂ ਏਅਰਪੋਰਟ ਤੋਂ ਉੱਤਰਦੇ ਜਿਹੜੀਆਂ ਪਬਲਿਕ ਟਰਾਂਸਪੋਰਟ ਦੀਆਂ ਬੱਸਾਂ ਪੰਜਾਬ ਨੂੰ ਆਉਣੀਆਂ, ਉਹ ਯੂਜ਼ ਕਰਨੀਆਂ ਚਾਹੀਦੀਆਂ। ਟੈਕਸੀਆਂ ਵੀ ਕਰਨੀਆਂ ਚਾਹੀਦੀਆਂ, ਲੇਕਿਨ ਤੁਸੀਂ ਕਾਫ਼ੀ ਸੁਰੱਖਿਅਤ ਹੋਣੇ ਚਾਹੀਦੇ, ਜੇ ਤੁਸੀਂ ਟੈਕਸੀ ਮੰਗਾਉਣੀ ਆ ਪੰਜਾਬ ਤੋਂ, 1-2 ਬੰਦੇ ਤੁਹਾਡੇ ਘਰ ਦੇ ਉਹਦੇ ਵਿੱਚ ਜ਼ਰੂਰ ਹੋਣੇ ਚਾਹੀਦੇ ਆ, ਕਿਉਂਕਿ ਤੁਹਾਨੂੰ ਨੋਰਮਸ ਕੰਡੀਸ਼ਨ ਦਾ ਪਤਾ ਨਹੀਂ ਹੁੰਦਾ। ਕਈ ਵਾਰੀ ਜਿਹੜੇ ਟੈਕਸੀਆਂ ਵਾਲੇ ਹੁੰਦੇ ਇਹ ਵੀ ਰਲਿਓ ਹੁੰਦੇ ਆ, ਕਿ ਜੇ ਤੁਸੀਂ ਨਵਾਂ ਟੈਕਸੀ ਵਾਲਾ ਕਰ ਲਿਆ ਉਹ ਵੀ ਰਲਿਓ ਹੁੰਦੇ, ਉਹਨਾਂ ਦੇ ਨਾਲ ਉਹਨੇ ਏਦਾਂ ਦੀ ਸਿਚੁਏਸ਼ਨ ਕ੍ਰੀਏਟ ਕਰ ਦੇਣੀ ਆ ਕਿ ਤੁਹਾਡੇ ਤੇ ਹਮਲਾ ਕਰਾ ਕੇ ਜਾਂ ਗੱਡੀ ਕਿਤੇ ਮਾਰ ਦੇਣੀ ਆ ਦਰਖਤ ਦੇ ਵਿੱਚ, ਕਿੱਥੇ ਹਲਕੀ ਜੇ ਉਹ ਰੌਲਾ ਪੈਣਾ, ਗੱਡੀ ਲਾਗੇ ਗੱਡੀ ਆਓ ਸਾਰੇ ਇਕੱਠੇ ਹੋ ਗਏ, ਉਹ ਲੁੱਟ ਲੈਂਦੇ ਆ, ਉਹ ਲੁੱਟਣ ਦੇ ਪ੍ਰੋਸੈਸ ਹੁੰਦੇ ਆ, ਤੇ ਇੱਦਾਂ ਹੁੰਦੀ ਆ। ਹੁਣ ਤੁਸੀਂ
ਸਕੰਜਾ ਕੱਸਿਆ, ਲੁੱਟ ਲੈਣਾ ਸਮਾਨ ਬਾਹਰਲਾ ਹੀ ਸਾਰਾ, ਉੱਥੋਂ ਦਿੱਲੀ ਤੋਂ ਟੈਕਸੀ ਕਰਨੀ ਤੇ ਰਾਹ ਦੇ ਵਿੱਚ ਬੰਦਾ ਪਹੁੰਚਣਾ ਹੀ ਨਾ, ਹਨਾ, ਤੇ ਲੱਭੀ ਜਾਣਾ ਕਿੱਥੇ ਗਿਆ ਕਿੱਥੇ ਗਿਆ, ਕਿਤੇ ਨਹਿਰ 'ਚ ਸੁੱਟ ਦੇਣਾ, ਕਦੇ ਕੁਛ ਕਰ ਦੇਣਾ। ਸੋ ਇੱਦਾਂ ਦੀਆਂ ਘਟਨਾਵਾਂ ਪਹਿਲਾਂ ਬਹੁਤ ਜ਼ਿਆਦਾ ਹੁੰਦੀਆਂ ਸੀ, ਪਰ ਆਹ ਜਾਣੀ ਕਿ ਹੁਣ ਇੱਦਾਂ ਦੀ ਟ੍ਰੈਫਿਕ ਦੇ ਵਿੱਚ ਜਾਂ ਥੋੜ੍ਹਾ ਜਿਹਾ ਨਾ ਇਹ ਚਿੰਤਾ ਦਾ ਵਿਸ਼ਾ ਆ। ਖੈਰ ਆਉਣ ਵਾਲੇ ਸਮੇਂ ਦੇ ਵਿੱਚ ਮੋਨੀਟਰ ਰੱਖਾਂਗੇ ਕਿ ਇਹੋ ਜਿਹੀਆਂ ਘਟਨਾਵਾਂ ਹੋਰ ਕਿੰਨੀਆਂ ਹੋ ਰਹੀਆਂ ਨੇ, ਰੈਗੂਲਰ ਹੋ ਰਹੀਆਂ ਜਾਂ ਇਹ ਵਨ ਆਫ ਘਟਨਾ ਸੀਗੀ, ਪਰ ਜਿਹੜੀ ਵੀ ਸੀਗੀ ਇਹ ਘਟਨਾ ਥੋੜ੍ਹਾ ਜਿਹਾ ਮਤਲਬ ਚਿੰਤਾ ਦਾ ਵਿਸ਼ਾ ਹੈ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਸਿੱਧੂ ਸਾਹਿਬ ਜਦੋਂ ਦਿੱਲੀ ਤੋਂ ਲੁਧਿਆਣੇ ਨੂੰ ਜਾਂਦੇ ਆ ਨਾ ਤਾਂ ਇਹ ਰੋਡ ਬਿਜ਼ੀ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਮਲੋਟ ਸਾਈਡ ਜਾ ਰਹੇ ਸੀ ਤੇ ਉਹ ਰੋਡ ਘੱਟ ਬਿਜ਼ੀ ਹੈ, ਇਹ ਵੀ ਇੱਕ ਕਾਰਨ ਹੋ ਸਕਦਾ, ਮਸਲਾ ਲੁੱਟ ਖੋਹ ਦਾ ਹੀ ਹੈ। ਹਾਂਜੀ ਹਾਂ, ਜੀ ਟੀ ਰੋਡ ਤੇ ਨਹੀਂ ਪੋਸੀਬਲ ਹੈਗਾ ਇਹ, ਪਰ ਜਿਹੜਾ ਉੱਧਰੋਂ ਰੋਡ ਆ ਰਿਹਾ ਨਾ ਸਾਈਡ ਤੋਂ ਤੇ ਸਰਸੇ ਵੱਲੋਂ ਸ਼ਾਇਦ ਆ ਰਿਹਾ ਆ, ਤੇ ਉਹ ਜਿਹੜਾ ਉਹ ਰੋਡ ਹੈ ਨਾ ਉੱਥੇ ਉਹ ਕਈ ਵਾਰੀ ਨਾ ਉੱਥੇ ਸ਼ਾਂਤੀ ਹੋ ਜਾਂਦੀ। ਅਸੀਂ ਮੈਂ ਵੀ ਦੋ ਕੁ ਵਾਰੀ ਗਿਆ ਸ਼ਾਮ ਨੂੰ, ਉੱਥੇ ਇਕੱਲਾ ਹੁੰਦਾ ਅਤੇ ਉਹ ਇਲਾਕੇ ਦੇ ਵਿੱਚ ਸ਼ਾਇਦ ਜੇ ਮੈਂ ਠੀਕ ਨਾ ਹੋਵੇ ਤਾਂ ਮਤਲਬ, ਚਲੋ ਹੁਣ ਮੈਂ ਨਾਂ ਨਹੀਂ ਲੈਣਾ, ਇੱਕ ਭਾਈਚਾਰਾ ਰਹਿੰਦਾ ਉੱਥੇ, ਉਹ ਕਾਫੀ ਮਤਲਬ ਮਸ਼ਹੂਰ ਹੈ, ਹਾਂ ਇਹਨਾਂ ਕੰਮਾਂ ਲਈ ਕਾਫੀ ਮਸ਼ਹੂਰ ਹੈ, ਅਤੇ ਹੋ ਸਕਦਾ ਮਤਲਬ ਇਹ ਵੀ ਹੋਵੇ ਇੱਕ ਕਾਰਨ, ਹੋ ਸਕਦਾ ਹੈ। ਮਾਮਲਾ ਤਾਂ ਲੁੱਟ ਖੋਹ ਦਾ ਹੀ ਹੈ, ਪਰ ਚਿੰਤਾਜਨਕ ਹੈ। ਖੈਰ ਅਮਰੀਕ ਭਾਅ ਜੀ, ਸਮਾਂ ਹੋ ਗਿਆ ਤੇ ਫਿਰ ਉਹ ਗਾਣਾ ਨਾ ਸੁਣਾ ਦਈਏ, ਫਿਰ ਉਹ ਜਿਹੜਾ ਪੂਛ ਵਾਲੇ
ਨੇ
ਉਹ ਸ਼ਾਮ ਕੁਛ
ਅਜੀਬ ਸੀ,
ਪਰ ਮੈਂ ਤੁਹਾਨੂੰ ਇੱਕ
ਗੱਲ ਵੀ ਪਾਸ ਪਾਸ ਦੀ ਬੁਆਨ ਵੀ,
ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਬਈ, ਤੁਸੀਂ ਮੇਰੇ ਵੱਲੋਂ ਉਹਦਾ ਧੰਨਵਾਦ ਕਰਦੇ ਹੋ ਪੂਛ ਵਾਲੇ ਦਾ, ਵੀ ਤੁਹਾਡੇ ਸੱਚੀ ਵੈਸੇ ਅਲਾਪ ਤੁਹਾਡਾ ਬਹੁਤ ਵਧੀਆ, ਅਤੇ ਜਿੱਦਾਂ ਤੁਸੀਂ ਗਾਣਾ ਵੀ ਸੁਣਾਇਆ ਨਾ, ਸੱਚੀ ਤੁਹਾਡੇ ਮੈਨੂੰ ਲੱਗਦਾ ਵੀ ਉਹ ਜਾਦੂ ਕਰ ਰਿਹਾ ਤੁਹਾਡੇ 'ਤੇ, ਉਹਨੂੰ ਵਧਾਈਆਂ ਦੇ ਦਿਓ ਮੇਰੇ ਵੱਲੋਂ। ਕੱਲੇ ਤੁਸੀਂ ਥੋੜੋ ਪਾਰਕ ਦੇ ਵਿੱਚ ਜਾਂਦੇ ਹੋ, ਹੋਰ ਵੀ ਜਾਂਦੇ ਹੋਣਾ ਕੋਈ, ਹੋਰ ਵੀ ਕੋਈ ਦੱਸ
ਅਗਲੇ
ਸੈਟਰਡੇ ਦੱਸਾਂਗੇ। ਪ੍ਰਕਾਸ਼ ਕੀ ਸੀਗਾ,
ਪ੍ਰਕਾਸ਼ ਪੂਛ ਵਾਲਾ,
ਪ੍ਰਕਾਸ਼ ਸਰਈਆ ਪੂਛ ਵਾਲਾ, ਠੀਕ ਹੈ, ਠੀਕ ਹੈ ਭਾਜੀ, ਚਲੋ ਮਿਲਦੇ ਹਾਂ ਜੀ ਅਗਲੇ ਹਫ਼ਤੇ, ਥੈਂਕ ਯੂ ਭਾਜੀ। ਸੋ ਪਿਆਰਿਓ, ਅਮਰੀਕ ਸਿੰਘ ਫਲੋਰਾ ਵਿਦਾ ਲੈ ਚੁੱਕੇ ਨੇ, ਅਤੇ ਸਾਡਾ ਤੁਹਾਡਾ ਸਾਥ ਹੈ ਬਹੁਤ ਵਧੀਆ ਚੱਲਦਾ, ਤੁਸੀਂ ਸੁਨੇਹੇ ਭੇਜਦੇ ਹੋ, ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਓਲੰਪਿਕ ਦਾ ਆਨੰਦ ਮਾਣੋ, ਅਤੇ ਅੱਜ ਐਤਵਾਰ ਹੈ, ਗੁਰੂ ਘਰ ਵੀ ਜਾਓ, ਤਿਆਰ ਹੋਵੋ, ਆਪਣੇ ਹੋਰ ਫੰਕਸ਼ਨ ਜਿਹੜੇ ਕਰਨੇ ਆ ਉਹ ਵੀ ਜ਼ਰੂਰ ਕਰੋ, ਅਤੇ ਜਾਂਦੇ ਜਾਂਦੇ ਇੱਕ ਬਹੁਤ ਖੂਬਸੂਰਤ ਗੀਤ ਸੁਣਦੇ ਹਾਂ ਜੀ, ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ, ਫਿਲਮ ਖਾਮੋਸ਼ੀ ਦੇ ਵਿੱਚੋਂ। ਆਪ ਸਭ ਨੂੰ ਸਤਿ ਸ੍ਰੀ ਅਕਾਲ।
ਅਜੀਬ ਥੀ।